ਵਾਹਿਗੁਰੂ ਜੀ ਸਲੋਕ ਫਿਰਤ ਫਿਰਤ ਪ੍ਰਵਿਆਇਆ ਪਰਿਆ ਤਉ ਸਰਨਾਏ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸਲੋਕ ਗਿਆਨ ਅੰਜਨ ਗੁਰਦਿਆ ਅਗਿਆਨ ਅੰਧੇਰ ਵਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਣ ਵਣ ਵਿੱਚ ਵਿਨਾਸਪਤ ਰਹੇ
ਰਹੇ
ਉਜਾੜ ਅੰਦਰ ਅਵਸਾਰੀ।
ਪੜ੍ਹੋ ਜੀ ਸਾਰੀ ਸੰਗਤ।
ਵਣ ਵਿੱਚ ਵਿਨਾਸਪਤ ਰਹੇ ਉਜਾੜ ਅੰਦਰ ਅਵਸਾਰੀ।
ਹਾਂ ਅਵਸਾਰੀ
ਅਵਸਾਰੀ
ਵਣ ਵਣ ਦੇ ਵਿੱਚ, ਵਣ ਭਾਵ ਜੰਗਲ, ਜੰਗਲ ਵਿੱਚ ਅਤੇ ਬਨਸਪਤੀ ਹੈ ਅਤੇ ਉਹ ਜਿਹੜੀ ਇਹ ਜੰਗਲ ਦੇ ਵਿੱਚ ਉਜਾੜ ਦੇ ਵਿੱਚ ਅਵਸਾਰੀ, ਉਹਦੀ ਐਡੀ ਕੋਈ ਕਦਰ ਨਹੀਂ ਹੁੰਦੀ। ਜਿਹੜੀ ਵਣ ਵਿੱਚ ਆਮ ਕਿੰਨੇ ਸੋਹਣੀਆਂ ਵਿੱਚ ਬਹੁਤ ਵਧੀਆ ਬੂਟੀਆਂ ਖੜ੍ਹੀਆਂ ਨੇ, ਕਈ ਕੀਮਤੀ ਹੌਲੀ ਹੌਲੀ ਨਿੱਕੀਆਂ ਨੇ ਅਜੇ, ਫਿਰ ਉਹਨਾਂ ਨੇ ਵੱਡੇ ਦਰਖਤ ਹੋ ਕੇ ਫਲ ਵਾਲੀਆਂ ਹੋ ਜਾਣਾ ਹੁੰਦਾ ਹੈ, ਪਰ ਵਣ ਵਿੱਚ ਰਹਿਣੇ ਕਰਕੇ, ਜੰਗਲਾਂ 'ਚ ਉਜਾੜ 'ਚ ਰਹਿਣੇ ਕਰਕੇ ਉਹ ਐਵੇਂ ਉਹਨਾਂ ਦੀ ਕੋਈ ਬਹੁਤੀ ਕਦਰਦਾਨੀ ਨਹੀਂ ਹੁੰਦੀ। ਅਵਸਾਰੀ ਨਾਮ ਕਦਰਦਾਨੀ ਵੀ ਹੈ, ਅਵਸਾਰੀ ਨਾਮ ਉਹ ਬੇਮਲੂਮੇ ਹੁੰਦੀਆਂ ਨੇ। ਹਾਂ ਅਸਲ ਦੇਖ ਲਓ, ਉਹਦੀ ਕੋਈ ਐਡੀ ਕਦਰਦਾਨੀ ਨਹੀਂ ਉੱਥੇ ਖੜ੍ਹੀ ਦੀ, ਬਨਸਪਤੀ ਦੀ ਬੇਮਲੂਮੀ ਐਵੇਂ ਗੁਪਤ ਰੂਪ ਵਿੱਚ ਖੜ੍ਹੀ ਹੈ। ਹਾਂਜੀ ਅੱਗੇ
ਚੁਣ ਚੁਣ ਆਂਜਣ ਬੂਟੀਆਂ ਪਾਤਸ਼ਾਹੀ ਬਾਗ ਲਾਏ ਸਵਾਰੀ।
ਹਾਂ ਫਿਰ ਜਿਹੜਾ ਮਾਲੀ ਹੁੰਦਾ ਹੈ ਉਹਨੂੰ ਪਤਾ ਹੁੰਦਾ ਨਾ ਬੂਟਿਆਂ ਦੀ ਕਦਰ ਦਾ, ਵੀ ਇਹ ਚੰਗੇ ਬੂਟੇ ਨੇ, ਇਹਨਾਂ 'ਚੋਂ ਕੋਈ ਨਾ ਕੋਈ ਫਲ ਉਹਨਾਂ ਨੂੰ ਉਹਦੀ ਕਿਸਮ ਦਾ, ਉਹਨਾਂ ਦੀ ਵਰਾਇਟੀ ਦਾ ਕਹਿ ਲਓ ਭੇਤ ਹੁੰਦਾ ਉਹਨੂੰ। ਉਹ ਫਿਰ ਉਹਨਾਂ ਬੂਟਿਆਂ ਨੂੰ ਕੀ ਕਰਦਾ ਹੈ, ਚੁਣ ਚੁਣ ਆਂਜਣ ਬੂਟੀਆਂ, ਉਹਨਾਂ ਬੂਟੀਆਂ ਨੂੰ ਚੁਣ ਚੁਣ ਕੇ ਉਹਨਾਂ ਬੂਟੀਆਂ ਨੂੰ ਚੁਣ ਚੁਣ ਕੇ ਲੱਭ ਲੱਭ ਕੇ ਉੱਥੋਂ ਮਾਲੀ ਜਿਹੜਾ ਹੈ ਆਂਜਣ ਲਿਆ ਕੇ ਉਹਨਾਂ ਬੂਟੀਆਂ ਨੂੰ ਕਿੱਥੇ ਲੈ ਆਉਂਦਾ ਹੈ, ਪਾਤਸ਼ਾਹੀ ਬਾਗ ਲਾਏ ਸਵਾਰੀ।
ਸ਼ਾਹੀ ਬਾਗ ਲਾਏ ਸਵਾਰੀ
ਲਿਆ ਕੇ ਬਾਦਸ਼ਾਹ ਦੇ ਬਾਗ ਵਿੱਚ ਲਾ ਦਿੰਦਾ ਸਵਾਰ ਕੇ।
ਸਿੰਜ ਸਿੰਜ ਬਿਰਖ ਵਡੀਰੀਅਨ ਸਾਰ ਸਮਾਰ ਕਰਨ ਵਿਚਾਰੀ।
ਹਾਂਜੀ ਪੜ੍ਹੋ ਅੱਗੇ ਸਾਰੇ ਇਕੱਠੇ ਬੋਲੋ।
ਸਿੰਜ ਬਿਰਖ ਵਡੀਰੀਅਨ ਸਾਰ ਸਮਾਰ ਕਰਨ ਵਿਚਾਰੀ।
ਕਰੋ ਕਿਰਪਾ ਜੀ ਫਿਰ ਦੁਬਾਰੇ। ਸਿੰਜ ਸਿੰਜ ਸਿੰਜ
ਸਿੰਜ ਸਿੰਜ ਬਿਰਖ ਵਡੀਰੀਅਨ ਸਾਰ ਸਮਾਲ ਕਰਨ ਵਿਚਾਰੀ।
ਫਿਰ ਮਾਲੀ ਜਿਹੜੀਆਂ ਬੂਟੀਆਂ ਲਾ ਕੇ ਉਹਨੇ ਲਾ ਕੇ ਬਾਗ ਦੇ ਵਿੱਚ ਬਾਦਸ਼ਾਹ ਦੇ ਸਵਾਰ ਦਿੱਤੀਆਂ ਨਾ, ਲਿਆ ਕੇ ਸੋਹਣੀਆਂ ਕਰਕੇ ਲਾ ਤੀਆਂ। ਫਿਰ ਪਾਲਣ ਪੋਸ਼ਣ ਵੀ ਕਰਦਾ ਉਹਨਾਂ ਦਾ, ਪਾਣੀ ਦਿੰਦਾ ਹੈ, ਸਿੰਜਦਾ ਹੈ, ਸਿੰਜ ਸਿੰਜ ਕਰਕੇ ਬਿਰਖ ਵਡੀਰੀਅਨ ਵੱਡੇ ਬਿਰਖ ਬਣ ਗਏ ਉਹ ਬੂਟੀਆਂ। ਅਤੇ ਸਾਰ ਸੰਭਾਲ ਕਰਨ ਵਿਚਾਰੇ, ਇਉਂ ਫਿਰ ਉਹ ਵਿਚਾਰਵਾਨ ਜਿਹੜੇ ਮਾਲੀ ਨੇ ਨਾ ਸਿਆਣੇ, ਇਹਨਾਂ ਦੀ ਇੱਦਾਂ ਸਾਰ ਸੰਭਾਲ ਕਰਦਾ ਹੈ। ਉੱਥੇ ਤਾਂ ਉਹਨਾਂ ਦੀ ਕੋਈ ਸਾਰ ਸੰਭਾਲ ਵਾਲੀ ਕੋਈ ਕਦਰ ਹੈ ਨਹੀਂ ਸੀ ਨਾ, ਮਾਲੀ ਨੂੰ ਉਹਨਾਂ ਬੂਟੀਆਂ ਦੀ ਕਦਰ ਦਾ ਪਤਾ ਸੀ, ਉਹਨਾਂ ਨੇ ਉਹਨਾਂ ਦੀ ਲਿਆ ਕੇ ਪੂਰੀ ਸਾਰ ਸੰਭਾਲ ਕੀਤੀ ਵਿਚਾਰਵਾਨਾਂ ਨੇ। ਜਾਂ ਜਿਹੜੇ ਵਿਚਾਰਵਾਨ ਲੋਕ ਹੁੰਦੇ ਨੇ ਉਹ ਦੇਖਦੇ ਨੇ ਵੀ ਆਹ ਬੜਾ ਸੋਹਣਾ ਬਾਗ ਲੱਗਿਆ ਬਈ, ਉਹਦੀ ਵਿਚਾਰ ਕਰਦੇ ਨੇ ਕਿੰਨੇ ਸੋਹਣੇ ਫੁੱਲ ਨੇ, ਕਿੰਨੇ ਸੋਹਣੇ ਦਰਖਤ ਨੇ, ਉਹ ਫਿਰ ਉਹਨਾਂ ਦੀ ਵਿਚਾਰ ਕਰ ਲੈਂਦੇ ਨੇ। ਅੱਗੇ
ਹੋਏ ਸਫਲ ਰੁੱਤ ਆਈਏ
ਆਈ ਹੈ ਹਾਂਜੀ
ਅੰਮ੍ਰਿਤ
ਭਾਜੀ ਦਲਾਮਾ ਲਾਇਆ ਕਰੋ ਆਇਆ
ਹੋਏ ਸਫਲ ਰੁੱਤ ਆਈ ਹੈ।
ਇੱਕ ਮਿੰਟ ਜੀ, ਇਹ ਪਾਠ ਦਾ ਭੇਜ ਦਾ ਕਹਿੰਦੇ ਇਲੀ ਨੂੰ ਸਿਆਰੀ ਨਾਲ ਵੀ ਹੈ ਆਇਆ ਹੈ ਹੁਣ ਕਰ ਲਿਓ ਹੋਏ ਦੀ ਬਜਾਏ ਕੱਟਣਾ ਨਹੀਂ, ਸਾਈਡ 'ਤੇ ਲਿਖ ਲਿਓ ਹਾਸੀਏ ਵਿੱਚ, ਪਾਠ ਅੰਤਰ ਹੈ, ਪਾਠ ਦਾ ਭੇਦ ਹੈ। ਹੁਣ ਸਫਲ ਰੁੱਤ ਆਇਆ ਹੈ, ਹੁਣ ਆਇਆ ਕਰ ਲਓ, ਹੁਣ ਸਫਲ ਰੁੱਤ ਆਇਆ ਹੈ,
ਹੁਣ ਸਫਲ ਰੁੱਤ ਆਈ ਆ।
ਜਦੋਂ ਰੁੱਤ ਆਉਂਦੇ ਆ ਨਾ, ਪਰ ਆਈਆ ਪਾਠ ਜ਼ਿਆਦਾ ਢੁੱਕਦਾ, ਆਈਆ ਰੁੱਤ ਆਉਂਦੀ ਆ ਜਦੋਂ, ਹਾਂਜੀ, ਜਾਂ ਰੁੱਤ ਆਇਆ ਰੁੱਤਾਂ ਦੇ, ਰੁੱਤ ਦੇ ਆਏ 'ਤੇ ਆਇਆ, ਤਾਂ ਫਿਰ ਇਹ ਅਰਥ ਹੋ ਜੂਗਾ, ਰੁੱਤ ਆਏ 'ਤੇ ਉਹੀ ਬਿਰਖ ਫਿਰ ਸਫਲ ਫਲਾਂ ਸਹਿਤ ਹੋ ਜਾਂਦੇ ਨੇ।
ਅੰਮ੍ਰਿਤ
ਸਫਲ ਨਾਮ, ਹਾਂਜੀ,
ਅੰਮ੍ਰਿਤ ਰਸ ਭਾਰੀ,
ਪੜ੍ਹੋ ਸਾਰੇ, ਅੰਮ੍ਰਿਤ ਫਲ,
ਅੰਮ੍ਰਿਤ ਫਲ,
ਅੰਮ੍ਰਿਤ ਰਸ ਭਾਰੀ,
ਅੰਮ੍ਰਿਤ ਰਸ ਭਾਰੀ।
ਅੰਮ੍ਰਿਤ ਨਹੀਂ ਪੜ੍ਹਨਾ ਐਡੇ 'ਤੇ ਟਿੱਪੀ ਲਾ ਕੇ, ਕਿਉਂਕਿ ਅੰਮ੍ਰਿਤ ਵੀ ਨਹੀਂ ਪੜ੍ਹਨਾ ਕਿ ਅੰਮ੍ਰਿਤ ਬੱਬਾ ਲੱਗ ਜਾਂਦਾ ਹੈ। ਇਹ ਪਾਠ ਦਾ ਥੋੜ੍ਹਾ ਧਿਆਨ ਕਰਨਾ, ਪੈਰ 'ਚ ਰਾਰੇ ਨਾਲ ਮੰਮੇ ਦੇ, ਅੰਮ੍ਰਿਤ,
ਅੰਮ੍ਰਿਤ,
ਹਾਂ, ਕੀ ਨਹੀਂ ਪੜ੍ਹਨਾ, ਅੰਮ੍ਰਿਤ ਨਹੀਂ ਪੜ੍ਹਨਾ, ਅੰਮ੍ਰਿਤ ਨਾਲ ਤਾਂ ਐਡੇ 'ਤੇ ਟਿੱਪੀ ਵੀ ਰਹੇਗੀ ਅਤੇ ਵੱਡਾ ਰਾ ਪੂਰਾ ਰਾਰਾ ਲੱਗ ਗਿਆ। ਸੋ ਇਹ ਪਾਠ ਅਸ਼ੁੱਧ ਹੈ, ਅੰਮ੍ਰਿਤ ਪੜ੍ਹਦੇ ਹਾਂ ਜਿਹੜਾ ਆਪਾਂ, ਅੰਮ੍ਰਿਤ,
ਅੰਮ੍ਰਿਤ,
ਅੰਮ੍ਰਿਤ ਫਲ, ਅੰਮ੍ਰਿਤ ਰਸ ਭਾਰੀ,
ਅੰਮ੍ਰਿਤ ਫਲ, ਅੰਮ੍ਰਿਤ ਰਸ ਭਾਰੀ।
ਫਿਰ ਰੁੱਤ ਜਦੋਂ ਆ ਜਾਂਦੀ ਹੈ ਅਤੇ ਅੰਮ੍ਰਿਤ ਵਰਗੇ ਫਲ ਉਹਨਾਂ ਨੂੰ ਰਸਮਈ ਫਲ ਭਾਰੀ ਲੱਗਦੇ ਨੇ ਉਹਨਾਂ ਦਰਖਤਾਂ ਨੂੰ, ਹਾਂਜੀ, ਬਿਲਕੁਲ।
ਬਿਰਖਾਂ ਸਾਓ ਨਾ ਆਵਈ, ਫਲ ਵਿੱਚ ਸਾਓ ਸੁਗੰਧ ਸੰਜਾਰੀ।
ਹਾਂ, ਜੇ ਕਹੀਏ ਵੀ ਉਹ ਜਿਹੜਾ ਫਲ ਵਿੱਚ ਸਵਾਦ ਆਇਆ, ਉਹ ਬਿਰਖ ਵਿੱਚ ਦੇ, ਬਿਰਖ ਦੇ ਮੁੱਢ ਵਿੱਚ ਤਾਂ ਨਹੀਂ ਸਵਾਦ, ਬਿਰਖ ਦੇ ਡਾਣਾਂ ਵਿੱਚ ਤਾਂ ਨਹੀਂ ਉਹ ਸਵਾਦ, ਬਿਰਖ ਦੇ ਪੱਤਿਆਂ ਵਿੱਚ ਤਾਂ ਨਹੀਂ ਉਹ ਸਵਾਦ ਹੈਗਾ, ਟਾਹਣੀਆਂ ਤਾਂ ਨਹੀਂ ਨਾ ਹੈਗਾ। ਸਾਓ ਨਾਮ ਸਵਾਦ ਦਾ, ਕਿੱਥੇ ਆ ਸਵਾਦ ਉਹ ਫਲ ਵਿੱਚ, ਉਹ ਸਵਾਦ ਤਾਂ ਫਲ ਵਿੱਚ ਪਿਆ, ਅਤੇ ਉਹ ਫਲ ਵਿੱਚ ਵੀ ਰਸ ਵੀ ਫਲ ਵਿੱਚ ਹੈ, ਸੁਗੰਧੀ ਵੀ ਜਿਹੜੀ ਹੈ ਸੰਜਾਰੀ ਦਾ ਭਾਵੇਂ ਮਿਲੀ ਹੋਈ ਹੈ, ਨਾਲ ਉਹਦੀ ਆਪਣੀ ਸੁਗੰਧੀ ਵੀ ਫਲ ਵਿੱਚ ਮਿਲੀ ਹੋਈ ਹੈ। ਹਾਂਜੀ ਹਾਂਜੀ,
ਪੂਰਨ ਬ੍ਰਹਮ ਜਗਤਰ ਵਿੱਚ ਗੁਰਮੁਖ ਸਾਧ ਸੰਗਤ ਨਿਰੰਕਾਰੀ।
ਆ ਜਗਤਰ ਦੇਖੋ, ਗੱਗੇ ਤਿਆਦਕ ਤਾਂ ਨਹੀਂ, ਗੱਗੇ ਤਿਆਦਕ ਹੈ ਜਗਤਰ ਦੇ ਪੈਰ ਚਰਾਰਾ ਹੈਗਾ। ਆ ਭਾਈ ਜਗਤਰ ਪਾਠ ਕਰ ਲਿਓ ਉਹਨੂੰ, ਪੂਰਨ ਬ੍ਰਹਮ ਜਗਤਰ ਵਿੱਚ,
ਪੂਰਨ ਬ੍ਰਹਮ ਜਗਤਰ ਵਿੱਚ
ਗੁਰਮੁਖ ਸਾਧ ਸੰਗਤ ਨਿਰੰਕਾਰੀ,
ਗੁਰਮੁਖ ਸਾਧ ਸੰਗਤ ਨਿਰੰਕਾਰੀ।
ਫਿਰ ਪੜ੍ਹ ਲਓ,
ਪੂਰਨ ਬ੍ਰਹਮ ਜਗਤਰ ਵਿੱਚ ਗੁਰਮੁਖ ਸਾਧ ਸੰਗਤ ਨਿਰੰਕਾਰੀ।
ਹਾਂ, ਸੋ ਇਉਂ ਜਿਵੇਂ ਫਲ ਦੇ ਵਿੱਚ ਸੁਗੰਧੀ ਸਮਾਈ ਹੈ, ਰਸ ਸਮਾਇਆ ਹੋਇਆ, ਇਵੇਂ ਜਿਹੜਾ ਪੂਰਨ ਬ੍ਰਹਮ ਪਰਮੇਸ਼ਵਰ ਹੈ ਨਾ, ਉਹ ਸਾਰੇ ਜਗਤਰ ਵਿੱਚ ਜਿਵੇਂ ਫਲ ਵਿੱਚ ਰਸ ਸਮਾਇਆ ਹੋਇਆ, ਇਉਂ ਰਸ ਰੂਪ ਹੋ ਕੇ ਸਾਰਿਆਂ 'ਚ ਸਮਾ ਕੇ ਬੈਠਾ ਹੋਇਆ ਵਾਹਿਗੁਰੂ। ਅਤੇ ਗੁਰਮੁਖ ਸਾਧ ਸੰਗਤ ਨਿਰੰਕਾਰੀ, ਇਉਂ ਗੁਰਮੁਖਾਂ ਦੀ ਭਾਈ ਇਹ ਜਿਹੜੀ ਸਾਧ ਸੰਗਤ ਹੈ, ਇਸ ਨੂੰ ਨਿਰੰਕਾਰ ਸਰੂਪ ਸਮਝਦਾ ਉਹ। ਨਿਰੰਕਾਰ ਦੀ ਪ੍ਰਾਪਤੀ ਗੁਰਮੁਖ ਨੇ ਸਾਧ ਸੰਗਤ ਵਿੱਚੋਂ ਕੀਤੀ ਹੈ, ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸੈ ਜੀਉ, ਕਿਉਂਕਿ ਸੰਗਤ ਦੇ ਵਿੱਚ ਹਰੀ ਵੱਸਦਾ, ਇੱਥੇ ਉਹਨਾਂ ਨੇ ਪ੍ਰਾਪਤੀ ਕੀਤੀ ਹੈ। ਨਿਰੰਕਾਰੀ ਰੂਪ ਹੈ ਸੰਗਤ ਵੀ, ਇੱਥੋਂ ਹੀ ਨਿਰੰਕਾਰ ਦੀ ਪ੍ਰਾਪਤੀ ਉਹਨਾਂ ਨੇ ਕਰ ਲਈ ਹੈ ਗੁਰਮੁਖਾਂ ਨੇ। ਹਾਂਜੀ,
ਗੁਰਮੁਖ ਸੁੱਖ ਫਲ ਅਪਰ ਅਪਾਰੀ।
ਗੁਰਮੁਖ ਜਿਹੜੇ ਨੇ ਭਾਈ, ਸੁੱਖ ਫਲ, ਸੁੱਖ ਫਲ ਕੀ ਆ? ਆਤਮਕ ਫਲ, ਆਤਮ ਗਿਆਨੀ ਹੋ ਜਾਣਾ, ਆਤਮ ਰਸੀਏ ਹੋ ਜਾਣਾ, ਇਹ ਸੁੱਖ ਫਲ ਹੈ। ਅਤੇ ਇਉਂ ਅਪਰ ਵਪਾਰੀ, ਜਿਹੜਾ ਇਹ ਫਲ ਵੀ ਜਿਹੜਾ ਨਾ, ਆਤਮਕ ਰਸ ਜਾਂ ਆਤਮ ਗਿਆਨੀ ਹੋਣਾ, ਇਹ ਫਲ ਕੋਈ ਆਮ ਫਲ ਨਹੀਂ, ਸਧਾਰਨ ਫਲ ਨਹੀਂ, ਅਪਰ ਵਪਾਰੀ ਹੈ, ਪਰੇ ਤੋਂ ਪਰੇ ਫਲ ਹੈ। ਇਹ ਜਿਹਨੇ ਫਲ ਦੀ ਪ੍ਰਾਪਤੀ ਕਰ ਲਈ, ਉਹ ਵੀ ਅਪਰ ਵਪਾਰੀ ਹੋ ਗਏ। ਜਿਹਦਾ ਫਲ ਸੀ ਇਹ, ਫਲ ਕਿਹਦਾ ਸੀ? ਪਰਮੇਸ਼ਰ, ਅਤੇ ਉਹ ਵੀ ਅਪਰ ਪਾਰ ਸੀ। ਇਹ ਫਲ ਦੀ ਪ੍ਰਾਪਤੀ ਕਰਨ ਵਾਲੇ ਵੀ ਅਪਰ ਪਾਰ ਹੋ ਗਏ ਨੇ। ਇਸ ਲਈ ਗੁਰਮੁਖ ਜਿਹੜਾ ਨਾ, ਇਹ ਪਰਮੇਸ਼ਰ ਦਾ ਇੱਕ ਬ੍ਰਿਕਸ਼ ਹੈ, ਅਤੇ ਉਹ ਬ੍ਰਿਕਸ਼ ਦੇ ਵਿੱਚ ਜਿਵੇਂ ਫਲ ਲੱਗੇ, ਗੁਰਮੁਖ ਨੂੰ ਫਲ ਲੱਗਿਆ ਬ੍ਰਹਮ ਗਿਆਨ ਦਾ, ਜਿਹੜਾ ਕਿ ਬੜਾ ਰਸਦਾਇਕ ਹੈ, ਸੁਗੰਧੀ ਸਹਿਤ ਹੈ, ਅਤੇ ਮਿੱਠਤ ਵਾਲਾ ਹੈ, ਸੁਆਦੀ ਹੈ। ਹਾਂਜੀ, ਇਹ ਉਹ ਗੁਰਮੁਖ ਜੀਵਨ ਹੈ। ਹਾਂ,
ਅੰਬਰ ਨਵ ਨਦਰੀ ਆਮ ਦਾ ਕੇਵਲ ਵੱਡਾ ਕੋਈ ਨਾ ਜਾਣਾ,
ਕਿਉਂਕਿ ਜਿੰਨਾ ਚਿਰ ਹੁਣ ਮਨੁੱਖ ਆਪਾਂ ਵੇਖੋ, ਪਹਿਲੀ ਪੰਕਤੀ ਤੋਂ ਲਓ, ਉਹ ਇਹ ਤੋਂ ਪਹਿਲਾਂ ਜਿਹੜੀ ਵਾਰ, ਜਿੰਨਾ ਚਿਰ ਉਹਨੇ ਗਿਆਨ ਦੀ ਪ੍ਰਾਪਤੀ ਨਹੀਂ ਕੀਤੀ, ਅਜੇ ਦਰਖਤ ਨੇ ਡਾਹਣੇ ਲੱਗੇ ਨੇ, ਬਾਹਾਂ ਹੈਗੀਆਂ ਨੇ, ਲੱਤਾਂ ਆਦਿ ਹੈਗੇ ਨੇ, ਪੱਤੇ ਆਦਿ ਉਹਦੇ ਕੋਲ ਹੋਣਗੇ, ਕੋਈ ਹੋਰ ਕੁਝ ਕੋਣ, ਪਰ ਇਹਦੇ ਵਿੱਚ ਤਾਂ ਨਹੀਂ ਉਨਾ ਚਿਰ ਸੁਗੰਧੀ, ਜਿਵੇਂ ਦਰਖਤ ਵਿੱਚ ਕੋਈ ਫਲ ਫਲ ਸਵਾਦ ਨਹੀਂ ਆਇਆ, ਜਿੰਨਾ ਚਿਰ ਮਨੁੱਖ ਨੂੰ ਬ੍ਰਹਮ ਗਿਆਨ ਰੂਪੀ ਫਲ ਨਹੀਂ ਨਾ ਲੱਗ ਜਾਂਦਾ, ਉਨਾ ਚਿਰ ਇਹ ਸਵਾਦਲਾ ਨਹੀਂ ਹੈ। ਸਵਾਦਲਾ ਤਾਂ ਉਦੋਂ ਹੀ ਬਣਦਾ ਹੈ, ਰਸ ਦਾ ਰਸ ਰੂਪ ਉਦੋਂ ਹੀ ਬਣਦਾ ਹੈ ਜਦੋਂ ਇਹਨੂੰ ਇਹ ਫਲ ਲੱਗ ਸੁੱਖ ਫਲ ਲੱਗ ਜਾਵੇ। ਜਦੋਂ ਉਹ ਭਾਵ ਸੀ ਉਸ ਪੌੜੀ ਦਾ, ਹੁਣ ਨਵੀਂ ਪੌੜੀ ਜੀ ਬੋਲੋ।
ਅੰਬਰ ਨਦਰੀ ਆਂਬ ਦਾ ਕੇਵਟ ਵੱਡਾ ਕੋਈ ਨਾ ਜਾਣੈ।
ਅੰਬਰ ਨਾਮ ਆਕਾਸ਼ ਦਾ, ਆਕਾਸ਼ ਦ੍ਰਿਸ਼ਟੀ ਤਾਂ ਸਭ ਨੂੰ ਆ ਰਿਹਾ, ਦੀਂਹਦਾ ਨਾ ਸਾਰਿਆਂ ਨੂੰ, ਅਤੇ ਪਰ ਇਹ ਤਾਂ ਨਹੀਂ ਕੋਈ ਦੱਸ ਸਕਦਾ ਵੀ ਕਿੰਨਾ ਕੁ ਵੱਡਾ ਹੈ। ਇਹ ਤਾਂ ਕਿਸੇ ਨੇ ਤੱਕ ਜਾਣਿਆ ਹੀ ਨਹੀਂ ਵੀ ਉਹ ਕਿੰਨਾ ਚੌੜਾ ਹੈ ਅਤੇ ਉਹ ਕਿੰਨਾ ਲੰਬਾ ਹੈ, ਕਿੰਨਾ ਹੋਰ ਉੱਚਾ ਹੈ, ਕੀ ਉਹਦਾ ਆਕਾਰ ਹੈ, ਇਹ ਨਹੀਂ ਅਜੇ ਕੋਈ ਦੱਸ ਸਕਿਆ। ਹਾਂਜੀ,
ਉੱਚਾ ਕੇਵਟ ਆਖੀ ਹੈ,
ਕੌਣ ਕਹੇਗਾ ਕਿੰਨਾ ਕੁ ਉੱਚਾ ਹੈ, ਮਾਪਿਆ ਨਹੀਂ ਕਿਸੇ ਨੇ। ਹਾਂਜੀ,
ਸੁਨ ਸਰੂਪ ਨਾ ਆਖ ਵਖਾਣਾ,
ਪਰ ਆਹੀ ਚੀਜ਼ ਆ, ਉਹ ਸੁਨ ਸਰੂਪ ਇਹ ਹੈ, ਸੁਨ ਦੀ ਕੋਈ ਵਿਆਖਿਆ ਨਹੀਂ ਹੋ ਸਕਦੀ, ਸੁਨ ਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ। ਇਹ ਸੁਨ ਸਰੂਪ ਹੈ ਜੋ ਆਕਾਸ ਹੈ, ਨਾ ਆਖ ਵਖਾਣੀ, ਸੁਨ ਸਰੂਪ ਨਾ ਨਹੀਂ ਕਰਨਾ, ਫਿਰ ਉਲਟ ਅਰਥ ਹੋ ਜਾਓ। ਸੁਨ ਸਰੂਪ 'ਤੇ ਆਪਾਂ ਜਮਕ ਲਾਵਾਂਗੇ, ਭਾਵ ਥੋੜ੍ਹਾ ਰੁਕਾਂਗੇ, ਕੌਮਾ ਹੀ ਲਾਵਾਂਗੇ, ਵਿਸ਼ਰਾਮ ਵੱਡਾ ਨਹੀਂ ਕਰਨਾ, ਜਾਂ ਸੁਨ ਸਰੂਪ ਨਾ ਇੱਥੇ ਨਹੀਂ ਰੁਕਣਾ, ਅਰਥ ਵਿੱਚ ਅਰਥ ਦੀ ਵਿਵਸਥਾ ਵਿਗੜ ਜਾਏਗੀ। ਦੇਖੋ ਕਰਕੇ ਉੱਚਾ ਕੇਵਟ ਆਖੀ ਹੈ, ਸੁਨ ਸਰੂਪ,
ਸੁਨ ਸਰੂਪ
ਨਾ ਆਖ ਵਖਾਣੀ,
ਨਾ ਆਖ ਵਖਾਣੇ,
ਸੁਨ ਸਰੂਪ ਹੈ ਬਈ ਆਕਾਸ਼, ਜਿਵੇਂ ਸੁਨ ਆਪ ਪਰਮੇਸ਼ਵਰ ਹੈ, ਉਹਦੇ ਬਾਰੇ ਕੋਈ ਕਥਨ ਨਹੀਂ ਹੋ ਸਕਦਾ, ਅਫੁਰ ਹੈ ਉਹ, ਸੁਨ ਸਰੂਪ ਹੈ, ਇਉਂ ਨਾ ਆਖ ਵਖਾਣੀ ਨਹੀਂ ਕੁਝ ਆਖਿਆ ਜਾ ਸਕਦਾ, ਕਥਨ ਹੋਏ ਨਹੀਂ ਸਕਦਾ ਉਹਦਾ ਕੁਝ ਵੀ ਇੱਦਾਂ ਦਾ ਉਦਾਂ ਆਉਂਦਾ ਹੈ, ਇੰਨਾ ਉੱਚਾ ਇੰਨਾ ਲੰਮਾ ਇੰਨਾ ਚੌੜਾ ਹੈ, ਸੋ ਨਹੀਂ ਕਿਹਾ ਜਾ ਸਕਦਾ।
ਲੈਨ ਉਡਾਰੀ ਪੰਖ ਨੂੰ ਅਨਲ ਮਨਲ ਉਡ ਖਬਰ ਨਾ ਆਣੈ।
ਸ਼ਾਬਾਸ਼, ਠੀਕ ਹੈ, ਪੜ੍ਹੋ ਸਾਰੇ ਪੰਖ ਨੂੰ ਦਿਵਸਣ,
ਪੰਖ ਨੂੰ ਅਨਲ ਮਨਲ ਉਡ ਖਬਰ ਨਾ ਆਣੈ।
ਪੰਖ ਨੂੰ ਨਾਮ ਪੰਛੀ ਆਉਂਦਾ ਹੈ, ਕੁਝ ਸਧਾਰਨ ਪੰਛੀ ਨੇ ਜਿਹੜੇ ਆਮ ਉੱਡਦੇ ਹੀ ਆਕਾਸ਼, ਹਰੇਕ ਪੰਛੀ ਆਕਾਸ਼ ਵਿੱਚ ਹੀ ਉੱਡਦਾ ਹੈ, ਠੀਕ ਉਡਾਰੀ ਤਾਂ ਮਾਰਦੇ ਨੇ ਆਕਾਸ਼ ਵਿੱਚ, ਉਡਾਰੀਆਂ ਮਾਰ ਮਾਰ ਕੇ ਆਨੰਦ ਤਾਂ ਲੈ ਰਹੇ ਨੇ, ਅਤੇ ਪਰ ਉਹਦਾ ਅੰਤ ਤਾਂ ਨਹੀਂ ਨਾ ਪਾ ਸਕੇ। ਕਿਹਾ ਕਿਸੇ ਪੰਛੀ ਨੇ ਵੀ ਮੈਂ ਦੱਸਦਾ ਵੀ ਇੰਨਾ ਲੰਬਾ ਆਕਾਸ਼ ਹੈ, ਇੰਨਾ ਚੌੜਾ ਆਕਾਸ਼ ਹੈ, ਬਥੇਰੇ ਉਡਾਰੀਆਂ ਮਾਰਦੇ ਨੇ, ਜਿੰਨੀ ਕਿਸਮ ਦੇ ਪੰਛੀ ਨੇ ਉਡਾਰੀਆਂ ਮਾਰ ਕੇ ਉਹਦਾ ਆਨੰਦ ਤਾਂ ਲੈ ਰਹੇ ਨੇ, ਪਰ ਔੜਕ ਨਹੀਂ ਕੋਈ ਦੱਸ ਸਕਿਆ। ਇੱਕ ਇਹ ਤਾਂ ਆਮ ਪੰਛੀ, ਸਧਾਰਨ ਪੰਛੀ, ਇੱਕ ਪੰਛੀ ਆ ਅਨਲ ਜਿਹੜਾ ਰਹਿੰਦਾ ਹੀ ਆਕਾਸ਼ ਵਿੱਚ ਹੈ, ਉਹ ਧਰਤੀ 'ਤੇ ਨਹੀਂ ਆਉਂਦਾ, ਦਰੱਖਤਾਂ 'ਤੇ ਆ ਕੇ ਨਹੀਂ ਬਹਿੰਦਾ, ਉਹਦਾ ਵਿਚਰਨਾ ਸਾਰਾ ਆਕਾਸ਼ ਵਿੱਚ ਹੈ, ਉੱਥੇ ਹੀ ਅੰਡੇ ਦਿੰਦਾ, ਅੰਡੇ ਲੈਂਦਿਆਂ ਸਾਰ ਪੰਛ ਬੱਚੇ ਨਿਕਲ ਕੇ ਨਾਲ ਉੜ ਤੁਰ ਪੈਂਦੇ ਨੇ, ਉਹਨੂੰ ਕੀ ਅਨਲ ਪੰਛੀ। ਉਹਦਾ ਦੂਜਾ ਨਾਂ ਹਮਾਯੂ ਪੰਛੀ ਵੀ ਹੈ। ਇਹ ਜਿਹੜਾ ਪੰਛੀ ਹੈ, ਸਪੀਡ ਕਿੰਨੀ ਕੁ ਇਹਦੀ, ਮਨਲ, ਜਿੰਨੀ ਤੇਜ਼ ਮਨ ਉੜਦਾ ਹੈ ਨਾ, ਮਨ ਦੇ ਅਰਥ ਨੇ, ਮਨਲ ਦੇ ਅਰਥ ਨੇ ਮਨ ਦੇ ਤੁਲ ਸਪੀਡ ਵਾਲਾ ਪੰਛੀ। ਮਨ ਦੀ ਕਿੰਨੀ ਸਪੀਡ ਹੈ, ਇੱਥੇ ਬੈਠਿਆ ਇੰਡੀਆ ਚੱਲ ਗਿਆ, ਥੋੜ੍ਹੀ ਸਪੀਡ ਆ ਕਿਤੇ, ਸਭ ਤੋਂ ਵੱਧ ਤੇਜ਼ ਸਪੀਡ ਮਨ ਦੀ ਹੈ। ਜਕਸ਼ਨ ਪੁੱਛਿਆ ਸੀ ਆ ਕੇ ਪਾਂਡਵਾਂ ਨੂੰ, ਦੱਸੋ ਜੀ ਸਭ ਤੋਂ ਤੇਜ਼ ਕਿਹੜੀ ਚੀਜ਼ ਚੱਲਦੀ ਹੈ, ਭੀਮ ਕਹਿੰਦਾ ਮੇਰਾ ਗਲਾ ਬਹੁਤ ਤੇਜ਼ ਚੱਲਦਾ ਹੈ, ਉਹਨੇ ਆਪਣੇ ਮੁਤਾਬਕ ਦੱਸਤਾ, ਜੇ ਜੀ ਮੋਟੀ ਅਕਲ ਉਹ ਜੀ ਗੱਲ ਕਰਤੀ। ਅਤੇ ਉਹਨਾਂ ਨੂੰ ਪੁੱਛਿਆ ਅਰਜਨ ਨੂੰ, ਕਹਿੰਦਾ ਮੇਰਾ ਤੀਰ ਸਭ ਤੋਂ ਤੇਜ਼ ਚੱਲਦਾ ਹੈ, ਅਤੇ ਕਿਸੇ ਨੇ ਘੋੜਾ ਦੱਸਤਾ, ਆਪੋ ਆਪਣੇ ਮੁਤਾਬਕ ਦੱਸ ਦਿੱਤਾ। ਜਦੋਂ ਪੁੱਛਿਆ ਯੁਧਿਸ਼ਠਿਰ ਨੂੰ, ਤੂੰ ਦੱਸ ਬਈ ਸਭ ਤੋਂ ਤੇਜ਼ ਕਿਹੜੀ ਚੀਜ਼ ਚੱਲਦੀ ਹੈ, ਉਹ ਕਹਿੰਦਾ ਮਨ, ਤਸੱਲੀ ਕਰਾਤੀ ਇਹ ਸਭ ਤੋਂ ਤੇਜ਼ ਚੱਲ, ਸੋ ਬਹੁਤ ਸਪੀਡ ਤੇਜ਼ ਹੈ। ਸੋ ਇਵੇਂ ਮਨਲ, ਮਨਲ ਮਨ ਦੀ ਸਪੀਡ ਦੇ ਤੁਲ ਇਹ ਪੰਛੀ ਜਾਂਦਾ ਹੀ ਲਾਣ ਲੈ, ਪਰ ਇੰਨਾ ਤੇਜ਼ ਉੱਡਣ ਵਾਲਾ ਵੀ ਖਬਰ ਨਾ ਆਉਣਾ, ਆਕਾਸ਼ ਵਿੱਚ ਇੰਨਾ ਤੇਜ਼ ਉੱਡਦਾ ਹੈ, ਇਹਦੀ ਖਬਰ ਜਿਹੜੀ ਸੀ ਆਉਣ ਆਈ ਨਹੀਂ, ਇਹਨੂੰ ਵੀ ਨਹੀਂ ਜਾਣ ਸਕਿਆ। ਇਹਦੇ 'ਤੇ ਇੱਕ ਗੁਰਸਿੱਖਾਂ ਨੇ ਦਸਵੇਂ ਪਾਤਸ਼ਾਹ ਨੂੰ ਸਵਾਲ ਕੀਤਾ ਸੀ, ਅਨਲ ਪੰਛੀ ਦੀ ਉੱਥੇ ਗੱਲ ਆਉਂਦੀ ਹੈ ਦਸਮ ਗ੍ਰੰਥ ਵਿੱਚ। ਹਾਂਜੀ, ਖਾਲਸੇ ਨੇ ਸਵਾਲ ਕੀਤਾ ਕਲਗੀਧਰ ਨੂੰ, ਮਹਾਰਾਜ ਬਾਣੀ ਤਾਂ ਪੜ੍ਹਦੇ ਹਾਂ ਬਹੁਤ, ਇਹਦਾ ਫਲ ਕੀ ਹੈ, ਇਹਦੇ ਪਠਨ ਪਾਠਨ ਦਾ ਲਾਭ ਕੀ ਹੈ, ਉੱਤਰ ਮਹਾਰਾਜ ਵਾਲੇ ਅਲੌਕਿਕ ਢੰਗ ਨਾਲ ਦਿੱਤਾ। ਉਸ ਵੇਲੇ ਉਸੇ ਟਾਈਮ ਜਦੋਂ ਸਵਾਲ ਕੀਤਾ ਨਾ ਖਾਲਸੇ ਨੇ, ਨਾਰਦ ਮੁਨੀ ਮਹਾਰਾਜ ਹਜ਼ੂਰੀ ਆ ਕੇ ਬੈਠਾ ਹੋਇਆ ਸੀ। ਉਹ ਇਹ ਅਨਲ ਪੰਛੀ ਦੇ, ਹਿਮਾਂਜੂ ਪੰਛੀ ਦੇ ਖੰਭ ਜਿਹੜੇ ਸੀ ਵਿੰਗ 'ਚੋਂ ਲੈ ਕੇ ਆਇਆ ਹੋਇਆ ਸੀ ਮਹਾਰਾਜ ਭੇਟਾ ਦੇਣ ਵਾਸਤੇ। ਸਤਿਗੁਰਾਂ ਨੇ ਉਹੀ ਖੰਭ ਜਿਹੜੇ ਸੀ ਨਾ ਆਪਣੇ ਤੀਰਾਂ ਨਾਲ ਲਾ ਕੇ ਕਾਸਵਾਲ ਨੂੰ ਮਾਰਿਆ ਅਤੇ ਖਾਲਸੇ ਨੂੰ ਖੜਾ ਦਿੱਤਾ, ਬਈ ਉਹ ਤੀਰ ਵਾਪਸ ਆਊਗਾ ਅਤੇ ਤੁਸੀਂ ਚੱਕ ਕੇ ਲਿਆਇਓ। ਖਾਲਸਾ ਐਨ ਸਨਦਬੱਧ ਹੋ ਕੇ ਖੜ੍ਹਾ, ਤਿਆਰ ਪਰ ਤਿਆਰ ਹੋ ਕੇ ਖੜ੍ਹਾ, ਤੀਰ ਡਿੱਗੂ ਲਿਆਵਾਂਗੇ ਚੱਕ ਕੇ। ਪਰ ਤੀਰ ਆਇਆ ਕੋਈ ਨਹੀਂ, ਮੁੜ ਕੇ ਵਾਪਸੇ ਨਹੀਂ ਆਇਆ। ਡਿੱਕਿਆ ਮਹਾਰਾਜ ਜੀ ਤੀਰ ਤਾਂ ਮੁੜਿਆ ਹੀ ਨਹੀਂ ਕੋਈ। ਸਤਿਗੁਰੂ ਆਖਣ ਲੱਗੇ ਤੁਹਾਡੇ ਸਵਾਲ ਦਾ ਉੱਤਰ ਦੇ ਦਿੱਤਾ ਹੈ। ਮਹਾਰਾਜ ਇਹ ਸਾਨੂੰ ਕਿੱਦਾਂ ਪਤਾ ਲੱਗਾ ਸਾਡੇ ਸਵਾਲ ਦਾ? ਸਾਡਾ ਤਾਂ ਸਵਾਲ ਸੀ ਬਾਣੀ ਪੜ੍ਹਨ ਵਾਲੇ ਨੂੰ ਲਾਭ ਕੀ ਆ ਅਤੇ ਉਹਨੂੰ ਪ੍ਰਾਪਤੀ ਕੀ ਆ? ਤੁਸੀਂ ਸਾਨੂੰ ਉੱਤਰ ਦੱਸ ਦਿੱਤਾ, ਸਮਝ ਨਹੀਂ ਆਈ। ਮਹਾਰਾਜ ਕਹਿੰਦੇ ਇਹ ਭਾਈ ਹਿਮਾਂਜੂ ਪੰਛੀ ਦੇ ਫੰਗ ਸੀ, ਉਹ ਅਸੀਂ ਉਹ ਖੰਭਾਂ ਦੇ ਨਾਲ ਆਪਣਾ ਤੀਰ ਮਿਲਾ ਕੇ ਮਾਰਿਆ। ਜਿਹੜੇ ਦੇਸ਼ ਦਾ ਵਾਸੀ ਸੀ ਉਹ ਆਕਾਸ਼ਚਾਰੀ ਸੀ, ਉਹ ਖੰਭਾਂ ਨੂੰ ਖੰਭ ਜਿਹੜੇ ਸੀ ਉਹ ਤੀਰ ਨੂੰ ਉੱਥੇ ਲੈ ਗਏ ਨੇ। ਐਵੇਂ ਬਾਣੀ ਕਿੱਥੇ ਦੀ ਹੈ? ਰਹਿਣ ਵਾਲੀ ਸੱਚਖੰਡ ਦੀ ਧੁਰਦੀ ਹੈ। ਜਿਹੜਾ ਦਾ ਪਾਠ ਕਰਦਾ, ਇਹਦੀ ਵਿਚਾਰ ਕਰਦਾ, ਉਹਦੇ ਅਨੁਸਾਰ ਆਪਣਾ ਜੀਵਨ ਬਣਾਉਂਦਾ, ਇਹਨੂੰ ਸੱਚਖੰਡ ਨੂੰ ਲੈ ਜਾਂਦੀ ਹੈ। ਇਉਂ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਏ। ਇਉਂ ਬਾਣੀ ਵੀ ਭਾਈ ਸੱਚਖੰਡ ਨੂੰ ਸੱਚਖੰਡ ਵਾਸੀ ਬਣਾ ਦਿੰਦੀ ਹੈ, ਨਰਕ ਗਾਮੀ ਨਹੀਂ ਬਣਾਉਂਦੀ। ਉਹ ਅਨਲ ਪੰਛੀ, ਅਨਲ ਮਲਲ ਉੱਡ ਖਬਰ ਨਾ ਆਉਣਾ। ਇਉਂ ਅਨਲ ਪੰਛੀ ਵੀ ਮਨ ਦੀ ਤੇਜ਼ ਸਪੀਡ ਵਾਂਗੂ ਉੱਡਦਾ ਹੈ ਆਕਾਸ਼ ਵਿੱਚ, ਪਰ ਖਬਰ ਨਹੀਂ ਜਾਣਦਾ, ਆਕਾਸ਼ ਵਾਸਤੇ ਦੱਸ ਨਹੀਂ ਸਕਿਆ ਕਿ ਮੈਂ ਉੜਕ ਲੈ ਲਿਆ, ਮੁੱਕ ਗਿਆ ਬਈ ਆਕਾਸ਼ ਇੱਥੇ, ਨਹੀਂ ਕਹਿ ਸਕਿਆ।
ਓੜਕ ਮੂਲ ਨਾ ਲੱਭਈ, ਸਭੇ ਹੋਏ ਫਿਰਨ ਹੈਰਾਣੇ।
ਸੋ ਹੋਰ ਪੰਛੀ ਵੀ ਇਹ ਵੀ ਉਹਦਾ ਓੜਕ ਜਾਂ ਖਗੋਲ ਵਿੱਦਿਆ ਵਾਲੇ ਜਿਹੜੇ ਉਪਲੀ ਵਿੱਦਿਆ ਸਾਇੰਸਦਾਨ ਜਿਹੜੇ ਨੇ, ਉਹ ਵੀ ਭਾਈ ਮੂਲ ਮੂਲ ਨਾਮ ਹੈ ਉੱਕਈ ਓੜਕ। ਇੱਥੇ ਥੋੜ੍ਹੀ ਜਮਕ ਲਾ ਕੇ ਓੜਕ ਮੂਲ ਨਹੀਂ ਕਹਿਣਾ, ਓੜਕ ਮੂਲ ਨਾ ਲੱਭਈ, ਮੂਲ ਉੱਕਈ ਉਹਨਾਂ ਨੂੰ ਉਹਦਾ ਓੜਕ ਨਹੀਂ ਲੱਭਿਆ, ਨਾ ਕਿਸੇ ਬੁੱਧੀ ਸਾਇੰਸਦਾਨ ਨੂੰ, ਨਾ ਕਿਸੇ ਆਕਾਸ਼ ਵਿੱਚ ਪੰਛੀਆਂ ਨੂੰ, ਉੱਕਾ ਹੀ ਨਹੀਂ ਭਾਈ ਲੱਭਿਆ। ਸਭੇ ਹੋਏ ਫਿਰਨ ਹੈ ਰਾਣਾ, ਇਸ ਗੱਲੋਂ ਸਾਰੇ ਹੈਰਾਨ ਨੇ, ਹੱਕੇ ਬੱਕੇ ਨੇ ਵੀ ਕੀ ਵਸਤੂ ਬਣਾਤੀ ਮਹਾਰਾਜ ਨੇ ਇਹ। ਹਾਂਜੀ ਅਸ ਜਾਂਦੇ ਨੇ ਨਾ ਹੁਣ ਆਕਾਸ਼ ਵਿੱਚ ਰਾਕਟ ਵਗੈਰਾ ਛੱਡਦੇ ਨੇ, ਉਹ ਕਹਿੰਦੇ ਇੰਨੇ ਕਰੋੜ ਮੀਲ ਪਿੰਡਾ ਤੈਅ ਕਰ ਲਿਆ ਰਾਕਟ ਨੇ, ਫਿਰ ਕਿਹੜਾ ਆਕਾਸ਼ ਮੁੱਕ ਗਿਆ, ਉਹਦੇ ਉੱਪਰ ਹੋਰ ਵੀ ਪਏ। ਹਾਂਜੀ
ਲੱਖ ਆਗਾਸ ਨ ਅਪੜਨ, ਕੁਦਰਤ ਕਾਦਰ ਨੂੰ ਕੁਰਬਾਣਾ।
ਸ਼ਾਬਾਸ਼ ਭਾਈ, ਲੱਖਾਂ ਹੀ ਆਕਾਸ਼ ਜਿਹੜੇ ਨੇ, ਕਿਹੜਾ ਇੱਕ ਹੈ? ਹੁਣ ਦੇਖੋ ਸਤਿਗੁਰੂ ਮਹਾਰਾਜ ਨੇ ਵੀ ਆਪ ਕਹਿ ਦਿੱਤਾ ਸ੍ਰੀ ਜਪਜੀ ਸਾਹਿਬ ਵਿੱਚ, ਕੁਝ ਲੋਕਾਂ ਨੇ ਸੱਤ ਪਤਾਲ ਸੱਤ ਆਕਾਸ਼ ਕਰਕੇ ਗਿਣਤੀ ਮੁਕਾ ਦਿੱਤੀ, ਪਰ ਪਾਤਸ਼ਾਹ ਗੁਰਨਾਥ ਸਾਹਿਬ ਨੇ ਕਿਹਾ ਨਹੀਂ ਜੀ, ਲੱਖਾਂ ਪਤਾਲ ਨੇ, ਲੱਖਾਂ ਹੀ ਆਕਾਸ਼ ਨੇ, ਪਾਤਾਲ ਨਾ ਪਾਤਾਲ ਲੱਖ। ਸੋ ਇਸ ਲਈ ਕਿਹੜੇ ਆਕਾਸ਼ ਤੱਕ ਪੜਨਗੇ? ਉਹ ਤਾਂ ਲੱਖਾਂ ਹੀ ਨੇ, ਅੱਗੇ ਹੋਰ ਅੱਗੇ ਨੇ। ਇਉਂ ਕੁਦਰਤ ਕਾਦਰ ਨੂੰ ਕੁਰਬਾਨਾ, ਇਹ ਜਿਹੜੀ ਕਾਦਰਤ ਦੀ ਕਾਦਰ ਕਰਤਾ ਜਿਹੜਾ ਪਰਮੇਸ਼ਰ ਹੈ, ਉਹਦੀ ਕੁਦਰਤ ਤੋਂ ਵੀ ਕੁਰਬਾਨ ਜਾਈਏ, ਕਾਦਰ ਤੋਂ ਵੀ ਕੁਰਬਾਨ ਜਾਈਏ, ਬਣ ਚੁੱਕੀ ਉਹਦੀ ਕੁਦਰਤ ਆ ਜਿਹੜੀ ਕਾਦਰ ਤੋਂ, ਉਹ ਤੋਂ ਕੁਰਬਾਨ ਜਾਈਏ, ਭਾਵ ਕਰਤੇ ਤੋਂ ਵੀ ਕੁਰਬਾਨ ਜਾਈਏ, ਉਹਦੀ ਕਿਰਤ ਤੋਂ ਵੀ ਕੁਰਬਾਨ ਜਾਈਏ। ਹਾਂਜੀ ਜੈਸੇ ਉਹਨੇ ਕੁਦਰਤ ਬਣਾਤੀ।
ਪਾਰ ਬ੍ਰਹਮ ਸਤਿਗੁਰ ਪੁਰਖ, ਸਾਧ ਸੰਗਤ ਵਾਸਾ ਨਿਰਵਾਣ।
ਸਭ ਪਾਰ ਬ੍ਰਹਮ ਸਤਿਗੁਰ ਪੁਰਖ, ਪਰਮੇਸ਼ੁਰ ਤਾਂ ਹੈਗਾ ਸਤਿਗੁਰ ਪੁਰਖ ਰੂਪ, ਅਤੇ ਅੱਗੇ ਸਤਿਗੁਰੂ ਜਿਹੜਾ ਹੈ ਉਹ ਪਾਰ ਬ੍ਰਹਮ ਰੂਪ ਹੈ, ਫਰਕ ਨਹੀਂ ਕੋਈ ਦੋਹਾਂ 'ਚ, ਗੁਰੂ ਵਿੱਚ ਅਤੇ ਰੱਬ ਵਿੱਚ ਭਾਈ ਫਰਕ ਨਾ ਮਿਲੋ, ਉਹ ਇੱਕੋ ਹੀ ਰੂਪ ਨੇ। ਬੜੇ ਢੇਰ ਪ੍ਰਮਾਣ ਗੁਰੂ ਗ੍ਰੰਥ ਸਾਹਿਬ ਵਿੱਚ ਮਿਲਦੇ ਨੇ, ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ੁਰ, ਗੁਰਦੇਵ ਨਾਨਕ ਹਰ ਨਮਸਕਾਰਾ, ਗੁਰਦੇਵ ਸਤਿਗੁਰ ਸੱਚੇ ਪਾਤਸ਼ਾਹ ਪਾਰ ਬ੍ਰਹਮ ਦਾ ਰੂਪ ਨੇ। ਸੋ ਸਤਿਗੁਰ ਮੇਰਾ ਪਰਮੇਸ਼ੁਰ, ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਹੈ, ਗੁਰ ਪਰਮੇਸ਼ੁਰ ਏਕੋ ਜਾਣ, ਜੋਤ ਭਾਵੈ ਸੋ ਪ੍ਰਵਾਨ, ਗੁਰੂ ਅਤੇ ਰੱਬ ਨੂੰ ਇੱਕ ਕਰਕੇ ਜਾਣੋ, ਫਰਕ ਨਾ ਇਹਨਾਂ 'ਚ ਮੰਨੋ। ਸੋ ਇਹਦਾ ਵਾਸਾ ਕਿੱਥੇ ਹੈ? ਸਾਧ ਸੰਗਤ ਵਾਸਾ ਨਿਰਵਾਣ ਹੈ, ਗੁਰੂ ਦਾ ਵਾਸਾ ਵੀ ਸਾਧ ਸੰਗਤ 'ਚ ਹੈ ਅਤੇ ਰੱਬ ਦਾ ਵਾਸਾ ਵੀ ਸਾਧ ਸੰਗਤ 'ਚ ਹੈ। ਇਹ ਨਿਰਵਾਣ ਤੋਂ ਭਾਵ ਨਿਰਵਾਣ ਦੇ ਆਮ ਅਰਥ ਹੁੰਦੇ ਨੇ ਬੰਧਨਾਂ ਤੋਂ ਰਹਿਤ। ਇੱਥੇ ਕਰਾਂਗੇ ਉਹ ਇੱਕ ਰਸ ਲਗਾਤਾਰ ਨਿਰੰਤਰ ਜਿਹੜਾ ਸਾਧ ਸੰਗਤ 'ਚ ਵੱਸਦਾ ਹੈ, ਹਾਂਜੀ, ਹਰ ਵੇਲੇ ਵਿਆਪਕ ਆ ਉੱਥੇ
ਮੁਰਦਾ ਹੋਏ
ਜਾਂ ਦੂਜੇ ਅਰਥ ਵਿੱਚ ਨਿਰਵਾਣਕ ਪਦਵੀ ਵੀ ਹੈ, ਚੌਥਾ ਪਦ ਜਿਹਨੂੰ ਕਹਿੰਦੇ ਨੇ। ਸਾਧਕ ਵਿੱਚ ਵੱਸਦਾ ਹੈ ਜੋ ਚੌਥੇ ਪਦ ਦੀ ਪ੍ਰਾਪਤੀ ਜਿਹਨੂੰ ਹੋ ਗਈ, ਉਹਨੂੰ ਇਹ ਗੱਲ ਦਾ ਗਿਆਨ ਹੋ ਗਿਆ ਇੱਥੇ ਵੱਸਦਾ, ਜਾਂ ਨਿਰਵਾਣ ਪਦ ਸਾਧ ਸੰਗ ਵਿੱਚੋਂ ਹੀ ਉਹਦਾ ਵਾਸਾ ਹੋਇਆ।
ਮੁਰਦਾ ਹੋਏ ਮੁਰੀਦ ਸਿੰਘ ਜਾਣਾ,
ਹਾਂ, ਮੁਰਦਾ ਹੋਏ ਮੁਰੀਦ, ਮੁਰਦਾ ਹੋਏ ਮਰੀਦ
ਸਿੰਘ,
ਹਾਂਜੀ। ਅਤੇ ਮਰੀਦ ਕਦੋਂ, ਮੁਰੀਦ ਦੀ ਪਹਿਚਾਣ ਕੀ ਹੈ? ਸਿੰਘਾਣਾ ਨਾ ਪਹਿਚਾਣਦਾ। ਆ ਸੱਸੇ ਅਤੇ ਨਾਣੇ ਦੇ ਵਿਚਾਲੇ ਕੀ ਅੱਖਰ ਲੱਗਿਆ ਜੀ? ਅਤੇ ਬੋਲਿਆ ਕਿੱਥੋਂ ਜਾਂਦਾ? ਹਾਂ, ਫਿਰ ਉੱਦਾਂ ਹੀ ਬੋਲਾਂਗੇ, ਸਿੰਘਾਣਾ, ਸਿੰਘਾਣਾ। ਸੋ ਇਉਂ ਮੁਰਦਾ ਮਰੀਦ ਦੀ ਪਹਿਚਾਣ ਕੀ ਹੈ? ਇੱਕ ਮੁਰਸ਼ਦ ਹੈ, ਇੱਕ ਮਰੀਦ ਹੈ। ਮੁਰਸ਼ਦ ਕੌਣ ਹੈ? ਗੁਰੂ। ਮਰੀਦ ਕੌਣ ਹੈ? ਸਿੱਖ ਸੇਵਕ। ਸੋ ਸਿੱਖ ਦੀ ਪਹਿਚਾਣ ਪਛਾਣਿਆ ਕਿਵੇਂ ਜਾਂਦਾ ਹੈ? ਮੁਰਦਾ ਹੋਏ, ਜਦੋਂ ਉਹ ਮੁਰਦਾ ਹੋ ਜਾਵੇ। ਮੁਰਦਾ ਇਹ ਨਹੀਂ ਕਿ ਉਹਦਾ ਆਪਣਾ ਉਹਨੇ ਆਤਮ ਹੱਤਿਆ ਕਰਕੇ ਮਰ ਗਿਆ ਅਤੇ ਫਿਰ ਪਛਾਣਿਆ ਗਿਆ। ਮੁਰਦਾ ਤੋਂ ਭਾਵ ਹੈ ਉਹ ਆਪਣੀ ਸ਼ਕਤੀ ਨੂੰ ਕੁਝ ਵੀ ਨਹੀਂ ਮੰਨਦਾ, ਆਪਣੀ ਆਪਣੇ ਆਪ ਦੀ ਕੋਈ ਵੀ ਉਹ ਜਿਹੜੀ ਹੈ ਅਪਣੱਤ, ਆਪਣੇ ਆਪ ਦਾ ਵਡੱਪਣ, ਆਪਣੀ ਹੋਮਵਰਕ ਤੋਂ ਰਹਿਤ ਹੋ ਜਾਂਦਾ ਹੈ। ਲਓ ਮਹਾਰਾਜ, ਆ ਹੁਣ ਮੈਂ ਜਿਹੜਾ ਸੀ ਚੱਲ ਕੇ ਗੁਰਦੁਆਰ 'ਤੇ ਆਇਆ, ਇਹ ਤੁਸੀਂ ਲੈ ਕੇ ਆਇਓ, ਮੈਂ ਤਾਂ ਨਹੀਂ ਨਾ ਆਇਆ। ਇੱਥੇ ਮੇਰੀ ਕੋਈ ਸ਼ਕਤੀ ਨਹੀਂ ਸੀ ਕਿ ਮੈਂ ਇੱਥੇ ਅੱਪੜ ਜਾਂਦਾ। ਮੇਰਾ ਕਾਰਜ ਪੂਰਾ ਹੋਇਆ ਮਾਸੇ ਪਾਤਸ਼ਾਹ, ਇਹ ਮੇਰੀ ਨਾ ਮਨ ਦੀ ਸਿਆਣਪ ਨਾਲ ਹੋਇਆ, ਨਾ ਮੇਰੀ ਬੁੱਧੀ ਦੀ ਸਿਆਣਪ ਨਾਲ ਹੋਇਆ, ਨਾ ਮੇਰੇ ਸਰੀਰਕ ਬਲ ਨਾਲ ਹੋਇਆ। ਇੱਥੇ ਮਹਾਰਾਜ ਤੁਸੀਂ ਆਪ, ਤੁਹਾਡੀ ਸ਼ਕਤੀ ਵਰਤੀ ਹੈ, ਇਉਂ ਮੁਰਦਾ ਹੋਣਾ ਹੈ। ਭਾਵ ਸਭ ਕੁਝ ਗੁਰੂ ਨੂੰ ਅਤੇ ਅਕਾਲ ਪੁਰਖ ਨੂੰ ਸਮਰਪਿਤ ਕਰਕੇ, ਨਾ ਮੇਰਾ ਹੁਣ ਮਨ ਹੈ ਇੱਥੇ, ਨਾ ਮੇਰੀ ਇੱਥੇ ਬੁੱਧੀ ਕੰਮ ਕਰ ਰਹੀ ਹੈ, ਨਾ ਮੇਰਾ ਸਰੀਰ ਕਰ ਰਿਹਾ, ਇੱਥੇ ਤੁਹਾਡੀ ਸ਼ਕਤੀ ਵਰਤ ਰਹੀ ਹੈ ਮੈਂ। ਭਾਵ ਆਪਣੇ ਆਪ ਨੂੰ ਕਰਤਾਪਣ ਮੰਨਣਾ, ਕਰਤਾਪਣ ਨਹੀਂ ਮੰਨਣਾ, ਕਿਸੇ ਕੰਮ ਦਾ ਕ੍ਰੀਏਟਰ ਨਹੀਂ ਮੰਨਣਾ, ਅਕਰਤਾਪਣ, ਉਹਨੂੰ ਕਹਿੰਦੇ ਨੇ ਮੁਰਦਾ ਹੋਏ। ਹੋਰ ਥਾਈਂ ਵੀ ਆਉਂਦਾ, ਮੁਰਦਾ ਹੋਏ ਮਰੀਦ ਨਾ ਗੱਲੀ ਹੋਵਣਾ। ਸੋ ਗੱਲਾਂ ਨਾਲ ਨਹੀਂ ਭਾਈ, ਗੱਲਾਂ ਵਾਲੇ ਤਾਂ ਬਹੁਤ ਕਹਿ ਰਹੇ ਨੇ, ਚੱਕ ਦਿਆਂਗੇ ਫੱਟੇ, ਇਉਂ ਕਰ ਦਿਆਂਗੇ, ਇਉਂ ਕਰ ਦਿਆਂਗੇ, ਇੱਕ ਫਿਰ ਹੈ ਘਨੇਰੇ ਕਰ ਹੈ ਗੱਲਾਂ, ਗੱਲਾਂ ਤਾਂ ਬਹੁਤ ਕਹਿੰਦੇ ਨੇ, ਮੈਨੂੰ ਤਾਂ ਰੋਜ਼ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੁੰਦੇ ਨੇ ਜੀ, ਗੱਲਾਂ, ਇੱਕ ਫਿਰ ਹੈ ਘਨੇਰੇ ਕਰ ਹੈ ਗੱਲਾਂ, ਪਰ ਗੱਲੀ ਕਿਨਾਂ ਨਾ ਪਾਇਆ, ਨਹੀਂ ਪਾਇਆ ਜਾਂਦਾ ਗੱਲਾਂ ਨਾਲ, ਕਥਨੀ ਨਾਲ ਨਹੀਂ ਪਾਇਆ ਜਾਣਾ, ਕਰਨੀ 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 ਪ੍ਰਧਾਨ ਹੈ। ਸੋ ਇਉਂ ਜਦੋਂ ਆਪਣੇ ਆਪ ਨੂੰ ਮੁਰਦਾ ਹੋ ਕੇ ਰਹਿੰਦਾ ਨਾ, ਆਪਣੇ ਕੋਈ ਵਿਖਾਵਾ ਕਰਦਾ ਨਹੀਂ ਕਿਸੇ ਵੀ ਚੀਜ਼ ਦਾ, ਉਸੇ ਨੂੰ ਮਰੀਦ ਪਹਿਚਾਣਿਆ ਜਾਂਦਾ। ਇਹ ਮਰੀਦ ਦੀ ਪਹਿਚਾਣ ਹੈ, ਜਿਹਨੇ ਆਪਾਂ ਭਾਵ ਨਿਵਾਰਿਆ ਹੋਇਆ ਨਾ, ਉਹਨੂੰ ਕਹਿੰਦੇ ਨੇ ਆਹ ਮਰੀਦ ਹੈ ਜੀ, ਇਹ ਸਿੱਖ ਹੈ। ਜੇ ਥੋੜ੍ਹੀ ਜਿਹੀ ਵੀ ਅਜੇ ਹੋਂਦ ਖੜ੍ਹੀ ਆ ਨਾ, ਮਹਾਰਾਜ ਬਾਣੀ 'ਚ ਕਹਿੰਦੇ ਨੇ ਅਜੇ ਭਾਈ ਬਹੁਤ ਫਾਸਲਾ ਹੈ। ਫਿਰ ਪੰਬੀਜੀ ਕੇ ਪਤ ਪਰਦੋ ਬਿਨ ਪੇਖੇ ਦੂਰ ਆਈ। ਪੰਬੀਜੀ ਤਾਂ ਤੁਸੀਂ ਜਾਣਦੇ ਹੋ ਨਾ, ਤਿਤਲੀ ਜਿਹੜੀ ਹੁੰਦੀ ਹੈ, ਉਹਦਾ ਖੰਭ ਕਿੰਨਾ ਕੁ ਸੂਕਸ਼ਮ ਹੈ, ਕਿੰਨਾ ਪਤਲਾ ਹੈ। ਜੇ ਉਹਦੇ ਖੰਭ ਜਿੰਨਾ ਵੀ ਅਜੇ ਹੋਮੈ ਰਹਿ ਗਈ ਨਾ, ਤਿਤਲੀ ਦੇ ਖੰਭ ਜਿੰਨੀ ਵੀ, ਇੰਨਾ ਕੁ ਪਰਦਾ ਵਿਚਾਲੇ ਰਹਿ ਗਿਆ, ਫਿਰ ਵੀ ਅਜੇ ਦੂਰੀ ਹੈ ਰੱਬ ਨੂੰ ਮਿਲਣ 'ਚ, ਉਹ ਵੀ ਖਤਮ ਕਰਨੀ ਪਵੇਗੀ, ਥੋੜ੍ਹੀ ਮਾਤਰ ਵੀ ਨਹੀਂ ਹੋਣ ਰੱਖਣੀ। ਹੋਂ ਨਿਵਰਤੀ ਦਾ ਹੀ ਪਾਪ ਮੁਰਦਾ ਹੈ।
ਬਾਬਾ ਜੀ, ਇੱਥੇ ਨਾ ਅਨਲ ਮਨਲ ਦਾ ਕਲਪਿਤ ਪੰਛੀ ਲਿਖਿਆ ਹੋਇਆ, ਮੀਨਿੰਗ
ਉਹਨਾਂ ਨੇ ਦੇਖਿਆ ਨਹੀਂ ਹੋਣਾ ਜੀ, ਉਹਨੂੰ ਕਲਪਣਾ ਲੱਗੀ। ਚਲੋ, ਹਾਂਜੀ,
ਗੁਰਮੂਰਤ ਪੂਰਨ ਬ੍ਰਹਮ,
ਹਾਂਜੀ,
ਘਟ ਘਟ ਅੰਦਰ ਸੂਰਜ ਸੁੱਜਾ।
ਉਹ ਕਿਹੜਾ ਵਿਚਾਰਾ ਧਰਤੀ 'ਤੇ ਹੁੰਦਾ ਜਿਹੜਾ ਉਹਨੂੰ ਦੇਖੂ, ਕੋਈ ਕਲਪਣਾ ਹੀ ਲੱਗੀ। ਚਲੋ, ਆਪਾਂ ਧਰਤੀ 'ਤੇ ਰਹਿਣ ਵਾਲੇ ਹਾਂ। ਮੁਰਦਾ ਕੀ ਅਗਲੇ ਜੀ?
ਗੁਰਮੂਰਤ ਪੂਰਨ ਬ੍ਰਹਮ, ਘਟ ਘਟ ਅੰਦਰ ਸੂਰਜ ਸੁੱਜੈ।
ਗੁਰਮੂਰਤ ਜਿਹੜਾ ਭਾਈ, ਗੁਰੂ ਦਾ ਸਰੂਪ ਪੂਰਨ ਬ੍ਰਹਮ ਰੂਪ ਹੈ, ਅਤੇ ਗੁਰੂ ਦਾ ਜੇ ਦਰਸ਼ਨ ਕਰ ਲਓ ਨਾ, ਮਨੋ ਵੀ ਤੁਸੀਂ ਰੱਬ ਦੇ ਦਰਸ਼ਨ ਕਰ ਲਏ। ਜਦੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦਿਆਂ ਨਾ, ਕਹਿ ਲਓ ਵੀ ਅਸੀਂ ਰੱਬ ਨੂੰ ਮੱਥਾ ਹੀ ਟੇਕ ਰਹੇ ਹਾਂ। ਜਦੋਂ ਚੌਂਕੜਾ ਮਾਰ ਕੇ ਚੱਕ ਕੇ ਰੁਮਾਲਾ ਕਰਦੇ ਹਾਂ ਨਾ ਉਸ ਗੁਰਮੂਰਤ ਦੇ ਦਰਸ਼ਨ, ਮੈਨੂੰ ਰੱਬ ਦੇ ਦਰਸ਼ਨ ਕਰ ਰਹੇ ਹੋ ਤੁਸੀਂ, ਅਸਲੀ ਦਰਸ਼ਨ ਉਹ ਨੇ ਰੱਬ ਦੇ। ਇਉਂ ਭਾਵਨਾ ਨਾਲ ਬੈਠਿਆ ਕਰੋ, ਜਦੋਂ ਵੀ ਤਾਬਿਆ ਬੈਠੋ ਨਾ ਤਾਂ ਇਹ ਭਾਵਨਾ ਬਣਾ ਕੇ ਬੈਠੋ, ਲੈ ਮੈਂ ਹੁਣ ਰੱਬ ਦੇ ਕੋਲ ਬੈਠਾ, ਮੇਰੀਆਂ ਅੱਖਾਂ ਮੇਰੇ ਦੀਦੇ ਜਿਹੜੇ ਨੇ ਰੱਬ ਨੂੰ ਦੇਖ ਰਹੇ ਨੇ। ਉਹ ਇਸ ਕਰਕੇ ਗੁਰਮੂਰਤ ਜਿਹੜਾ ਹੈ, ਗੁਰਸ਼ਬਦ ਜਿਹੜਾ ਹੈ, ਉਹ ਪਾਰ ਬ੍ਰਹਮ ਪਰਮੇਸ਼ਰ ਦਾ ਰੂਪ ਹੈ। ਘੱਟ ਘੱਟ ਅੰਦਰ ਉਹ ਰਹਿੰਦਾ ਕਿੱਥੇ, ਇੱਕ ਥਾਂ ਇੱਕ ਦੇਸੀ ਹੈ ਜਾਂ ਕੋਈ ਉਹਦਾ ਵੱਖਰਾ ਦੇਸ਼ ਹੈ ਜਿੱਥੇ ਰਹਿੰਦਾ ਹੈ? ਸਤਿਗੁਰੂ ਕਹਿੰਦੇ ਨਹੀਂ, ਘੱਟ ਘੱਟ ਅੰਦਰ ਹਿਰਦੇ ਹਿਰਦੇ ਅੰਦਰ ਵੀ ਬੈਠਾ ਹੋਇਆ ਹੈ। ਅਤੇ ਅੰਦਰ ਬੈਠਾ ਕੀ ਰੂਪ ਹੋ ਕੇ? ਸੂਰਜ ਸੁੱਜਾ ਹੈ, ਪ੍ਰਕਾਸ਼ ਰੂਪ ਹੋ ਕੇ ਸੁੱਜਦਾ ਹੈ, ਸੁੱਜਾ ਹੈ ਅਦਕਾਂ ਨੇ ਕਹਿੰਦੇ, ਹਾਂ ਸੁੱਜਾ ਸੱਸੇ ਦਾ ਅਦਕ ਲਾ ਕੇ ਪੜ੍ਹਨ, ਸੁੱਜਾ ਹੈ ਸਾਰਿਆਂ 'ਤੇ ਨੇ ਕਹਿੰਦੇ ਅਦਕਾਂ, ਭਾਰਾ ਦੀਰਘ ਮਾਤਰਾ 'ਚ ਬੋਲਦੇ ਸਾਰਿਆਂ ਨੂੰ। ਸੂਰਜ ਸੁੱਜਾ ਹੈ,
ਸੂਰਜ ਸੁੱਜਾ,
ਸੂਰਜ ਵਾਂਗੂ ਭਾਈ ਪ੍ਰਕਾਸ਼ ਹੋ ਰਿਹਾ ਉਹਦਾ ਅੰਦਰ। ਇਉਂ ਜਿਹੜਾ ਹੈ ਹਰੇਕ ਦੇ ਅੰਦਰ ਬੜੇ ਪ੍ਰਮਾਣ ਗੁਰਬਾਣੀ ਵਿੱਚ ਆਉਂਦੇ ਨੇ, ਕਿਵੇਂ ਉਹ ਵਿਆਪਕ ਹੈ। ਘੱਟ ਘੱਟ ਮੈਂ ਹਰ ਜੂ ਵਸੈ ਸੰਤਨ ਕਹਿਓ ਪੁਕਾਰ, ਗੁਰੂ ਤੇਗ ਬਹਾਦਰ ਜੀ ਸਲੋਕਾਂ 'ਚ ਕਹਿ ਰਹੇ ਨੇ, ਹਿਰਦੇ ਹਿਰਦੇ 'ਚ ਬੈਠੇ ਭਾਈ ਪੁਕਾਰ ਪੁਕਾਰ ਕੇ ਕਹਿ ਰਹੇ ਨੇ ਸੰਤ। ਇਸੇ ਤਰ੍ਹਾਂ ਕਾਹੇ ਰੇ ਵਣ ਖੋਜਣ ਜਾਈ, ਵਣ 'ਚ ਕਾਹਨੂੰ ਖੋਜਣ ਜਾਂਦੇ ਹੋ, ਉਹਨੂੰ ਵਣ 'ਚ ਥੋੜ੍ਹਾ ਬੈਠਾ ਇਕੱਲਾ। ਕਾਹੇ ਰੇ ਵਣ ਖੋਜਣ ਜਾਈ, ਸਰਵ ਨਿਵਾਸੀ ਸਦਾ ਲੇ ਪਤੋ ਹੀ ਸੰਗ ਸਮਾਈ, ਉਹ ਤਾਂ ਤੇਰੇ ਅੰਦਰ ਸਮਾ ਕੇ ਬੈਠਾ ਹੋਇਆ। ਕਿਵੇਂ ਸਮਾਇਆ? ਸੋਹਣੇ ਪ੍ਰਮਾਣ ਦਿੱਤੇ ਨੇ ਗੁਰੂ ਤੇਗ ਬਹਾਦਰ ਜੀ ਨੇ, ਪੋਹਪ ਮਦ ਜਿਉਂ ਬਾਸ ਬਸਤ ਹੈ, ਪੋਹਪ ਨਾਮ ਫੁੱਲ ਲੈ, ਜਿਵੇਂ ਫੁੱਲ ਵਿੱਚ ਸੁਗੰਧੀ ਸਮਾਈ ਹੈ ਰੱਬ ਤੇਰੇ ਅੰਦਰ ਉਹ ਸਮਾਇਆ ਹੋਇਆ। ਪੋਹਪ ਮਦ ਜਿਉਂ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਸਾਈ, ਜਿਵੇਂ ਮੁਕਰ ਨਾਮ ਦਰਪਣ ਦਾ, ਜਿਵੇਂ ਦਰਪਣ ਦੇ ਵਿੱਚ ਪ੍ਰਤੀਬਿੰਬ ਸਮਾਇਆ ਹੈ, ਉਹ ਤੇਰੇ ਵਿੱਚ ਉਹ ਸਮਾਇਆ ਹੋਇਆ। ਸੋ ਬਾਹਰ ਪੀਤਰ ਏਕੋ ਜਾਣੋ, ਅੰਦਰ ਵੀ ਹੈ ਬਾਹਰ ਵੀ ਹੈ, ਇਹ ਗੁਰਗਿਆਨ ਬਤਾਏ। ਸੋ ਇਸ ਤਰ੍ਹਾਂ ਪਰਮੇਸ਼ਰ ਜਿਹੜਾ ਭਾਈ ਸਾਰੇ ਵਿਆਪਕ ਹੈ। ਸ਼ਬਦ ਹਜ਼ਾਰਾਂ 'ਚ ਵੀ ਤਾਂ ਰੋਜ਼ ਪੜ੍ਹੀ ਜਾਂਦੇ ਹਾਂ, ਆਨੜੀਏ ਮਾਨੜਾ ਕਾਏ ਕਰੇ, ਇਹ ਆਣੀਆਂ ਕਾਹਦਾ ਮਾਣ ਕਰਦੀਆਂ ਦੇਹ ਦਾ, ਆਪਣਾ ਕਰ ਹਰ ਬਸਰਾਮ ਇੱਥੇ ਕਰਿਆ ਕਰੋ, ਕੀ ਕਰਦੇ ਨੇ ਆਪਣਾ ਘਰ ਹਰ ਰੰਗੋ ਕੀ ਨਾ ਮਾਣ, ਇਹ ਕਿਸੇ ਪਾਸੇ ਅਰਥ ਨਹੀਂ ਲੱਗਣਾ ਇੱਥੇ ਬਸਰਾਮ ਕੀਤੇ ਹਾਂ। ਬਸਰਾਮ ਇਹਦਾ ਸ਼ੁੱਧ ਕਿੱਥੇ ਕਰਨਾ ਹੈ? ਆਪਣੜਾ ਘਰ ਹਰ, ਹਾਂ ਤੇਰੇ ਆਪਣੇ ਘਰ, ਤੇਰੇ ਆਪਣੇ ਹਿਰਦੇ ਵਿੱਚ ਹਰੀ ਬੈਠਾ ਹੈ। ਰੰਗੋ ਕੀ ਨਾ ਮਾਣ, ਇਹ ਰੰਗੋ ਨਾਮ ਹੈ ਆਨੰਦ ਦਾ, ਉਹਦੇ ਆਨੰਦ ਨੂੰ ਕਿਉਂ ਨਹੀਂ ਮਾਣ ਲੈਂਦੀ ਅੰਦਰ 'ਤੇ ਬੈਠੇ ਹੋਏ ਨੂੰ? ਸੋ ਇਸ ਲਈ ਇਉਂ ਵਿਸਰਾਮ ਕਰਕੇ ਅਰਥ ਬਣ ਜਾਂਦੇ ਨੇ। ਇਉਂ ਉਹ ਘੱਟ ਘੱਟ ਅੰਦਰ ਹੈ, ਹਰੇਕ ਹਿਰਦੇ ਹਿਰਦੇ ਦੇ ਅੰਦਰ ਬੈਠਾ ਹੈ, ਸੂਰਜ ਵਾਂਗੂ ਪ੍ਰਕਾਸ਼ ਰਿਹਾ ਅੰਦਰ, ਉਹਦਾ ਪ੍ਰਕਾਸ਼ ਇਸ ਕਰਕੇ ਆਪਾਂ ਵੇਖ ਰਹੇ ਹਾਂ। ਜੇ ਉਹਦਾ ਪ੍ਰਕਾਸ਼ ਜਦੋਂ ਥੋੜ੍ਹਾ ਜਿਹਾ ਲਾਂਭੇ ਕਰ ਲੈਂਦਾ ਹੈ, ਅੰਦਰੋਂ ਖਿੱਚ ਲੈਂਦਾ ਹੈ, ਫਿਰ ਅੱਖਾਂ ਤਾਂ ਉਹੀ ਹੁੰਦੀਆਂ ਨੇ, ਕਾਹਤੇ ਨਹੀਂ ਵੇਖਦੀਆਂ? ਫਿਰ ਕੰਨ ਤਾਂ ਉਹੀ ਹੁੰਦੇ ਨੇ, ਸੁਣ ਕਿਉਂ ਨਹੀਂ ਲੈਂਦੇ? ਫਿਰ ਜੀਭਾ ਤਾਂ ਉਹੀ ਹੁੰਦੀ ਆ, ਬੋਲ ਕਿਉਂ ਨਹੀਂ ਲੈਂਦੀ? ਅਤੇ ਪੈਰ ਵੀ ਉਹੀ ਹੁੰਦੇ, ਤੁਰ ਕਿਉਂ ਨਹੀਂ ਲੈਂਦੇ? ਹੱਥ ਉਹੀ ਹੁੰਦੇ ਨੇ, ਕਿਰਿਆ ਕਿਉਂ ਨਹੀਂ ਕਰ ਲੈਂਦੇ? ਅਤੇ ਅੰਗ ਪ੍ਰਤੰਗ ਤਾਂ ਉਹੀ ਨੇ। ਸੋ ਇਹ ਸਾਰੇ ਜੜ ਰੂਪ ਨੇ, ਜਿੰਨਾ ਚਿਰ ਉਹਦੀ ਜੋਤ ਹੈ ਨਾ ਅੰਦਰ, ਉਹਨਾਂ ਚਿਰ ਇਹ ਸਾਰਾ ਕੁਛ ਕਿਰਿਆਵਾਂ ਹੋ ਸਕਦੀਆਂ ਨੇ, ਨਹੀਂ ਤਾਂ ਨਹੀਂ। ਉਹਦੇ ਦੇਹ 'ਤੇ ਜਿਹੜਾ ਹੈ ਭਾਈ ਜੜ ਰੂਪ ਹੈ, ਜੋਤੀ ਰੂਪ ਹੋ ਕੇ ਅੰਦਰ ਬੈਠਾ ਜਿਹੜਾ, ਉਹੀ ਸਾਧੂ ਸਰੀਰ ਤੋਂ ਕਿਰਿਆ ਕਰਾਉਂਦਾ ਹੈ। ਹਾਂਜੀ,
ਸੂਰਜ ਕਵਲ ਪ੍ਰੀਤ ਹੈ, ਗੁਰਮੁਖ ਪ੍ਰੇਮ ਭਗਤ ਕਰ ਬੁੱਝੈ,
ਬੁੱਝੈ
ਬੁੱਝੈ
ਅਦਕਾਂ ਲਾ ਕੇ ਬੁੱਝੈ
ਬੁੱਝੈ।
ਸੂਰਜ ਦੇ ਨਾਲ ਕਿਹਦੀ ਪ੍ਰੀਤ ਹੈ ਭਾਈ? ਕਮਲ ਪ੍ਰੀਤ। ਸੂਰਜ ਕਮਲ ਨਹੀਂ ਕਰਨਾ, ਸੂਰਜ 'ਤੇ ਲਾਓ ਜਮਕ, ਸੂਰਜ
ਸੂਰਜ
ਕਮਲ ਪ੍ਰੀਤ ਹੈ,
ਕਮਲ ਪ੍ਰੀਤ ਹੈ,
ਕਮਲ ਫੁੱਲ ਦੀ ਪ੍ਰੀਤ ਹੈ ਸੂਰਜ ਨਾਲ। ਜਦੋਂ ਸੂਰਜ ਚੜ੍ਹਦਾ ਇੱਕਦਮ ਖਿੜ ਪੈਂਦਾ ਹੈ, ਜਦੋਂ ਸੂਰਜ ਛਿਪ ਜਾਂਦਾ ਹੈ ਬਸ ਗਰਦਨ ਨੀਵੀਂ ਕਰਕੇ ਪੁੱਠਾ ਮੁੜ ਕੇ ਆਪਣੇ ਆਪ ਨੂੰ ਬੰਦ ਕਰ ਲੈਂਦਾ, ਖਿੜਦਾ ਨਹੀਂ ਉਹਨਾਂ 'ਚ, ਫਿਰ ਚੜ੍ਹਦਾ ਫਿਰ ਖਿੜ ਪੈਂਦਾ, ਇੰਨੀ ਪ੍ਰੀਤ ਹੈ ਸੂਰਜ ਨਾਲ। ਇਸ ਕਰਕੇ ਸੂਰਜ ਦੇ ਨਾਲ ਜਿਵੇਂ ਕਮਲ ਫੁੱਲ ਦੀ ਪ੍ਰੀਤ ਹੈ, ਇਉਂ ਸੂਰਜ ਰੂਪ ਜੋ ਪਰਮੇਸ਼ਰ ਹੈ ਨਾ, ਉਹ ਕਮਲ ਫੁੱਲ ਦੀ ਨਿਆਈ ਜਿਹੜਾ ਗੁਰਸਿੱਖ ਹੈ, ਉਹਦੀ ਵੀ ਪ੍ਰੀਤ ਰੱਬ ਦੇ ਨਾਲ ਹੈ। ਹਾਂਜੀ, ਗੁਰਮੁਖ ਪ੍ਰੇਮ ਭਗਤ, ਗੁਰਮੁਖ
ਗੁਰਮੁਖ
ਪ੍ਰੇਮ ਭਗਤ ਕਰ ਬੁੱਝੈ,
ਪ੍ਰੇਮ ਭਗਤ ਕਰ ਬੁੱਝੈ,
ਜਿਹੜਾ ਗੁਰਮੁਖ ਹੈ ਭਾਈ ਉਹ ਪ੍ਰੇਮਾ ਭਗਤੀ ਕਰਕੇ ਉਸ ਪਰਮੇਸ਼ਰ ਨੂੰ ਫਿਰ ਬੁੱਝੈ, ਜਾਣ ਲੈਂਦਾ ਆਪਣੀ ਪ੍ਰੀਤ ਦੁਆਰਾ। ਹਾਂਜੀ,
ਪਾਰ ਬ੍ਰਹਮ ਗੁਰ ਸ਼ਬਦ ਹੈ,
ਠੀਕ,
ਨਿਚਰ ਤਾਰ ਵਰੇ ਵਰੈ ਗੁਣ ਗੁਜ ਵਰੈ ਗੁਣ ਗੁਜੈ
ਪੜ੍ਹੋ ਸਾਰੇ,
ਪਾਰ ਬ੍ਰਹਮ ਗੁਰ ਸ਼ਬਦ ਹੈ, ਨਿਚਰ ਤਾਰ ਵਰੇ ਗੁਣ ਗੁਜੈ।
ਸੋ ਪਾਰ ਬ੍ਰਹਮ ਦੇ ਦੋ ਅਰਥ ਹੁੰਦੇ, ਪਾਰ ਅਤੇ ਬ੍ਰਹਮ, ਜੋ ਪਾਪਾ ਪੰਨਾ ਤੋਂ ਪਰੇ ਬ੍ਰਹਮ ਹੈ ਉਹਨੂੰ ਕਹਿੰਦੇ ਨੇ ਪਾਰ ਬ੍ਰਹਮ, ਜਾਂ ਪਾਰ ਬ੍ਰਹਮ ਦੇ ਅਰਥ ਨੇ ਜੋ ਨਿਰਗੁਣ ਰੂਪ ਹੈ। ਸੋ ਜੋ ਉਹਦਾ ਨਿਰਗੁਣ ਰੂਪ ਪਰਮੇਸ਼ਵਰ ਹੈ ਉਹ ਕੀ ਹੈ, ਉਹਦਾ ਰੂਪ ਕੀ ਹੈ, ਗੁਰ ਸ਼ਬਦ ਹੈ, ਉਹ ਨਿਰਗੁਣ ਹੈ ਨਾ, ਗੁਰ ਸ਼ਬਦ, ਗੁਰ ਸ਼ਬਦ ਤਾਂ ਹੈ ਉਹਦਾ ਨਿਰਗੁਣ ਰੂਪ। ਆਪਾਂ ਜਿਹੜਾ ਸਾਡੇ ਅੰਦਰ ਆ ਕੇ ਬੈਠਾ ਹੋਇਆ ਉਹ ਇਹਦਾ ਸਰਗੁਣ ਰੂਪ ਹੈ, ਦੋਵੇਂ ਉਹਦੇ ਰੂਪ ਨੇ, ਨਿਰਗੁਣ ਆਪ ਸਰਗੁਣ ਪੀ ਉਹੀ ਕਲਾ ਤਾਰ ਜਨ ਸਗਲੀ ਮੋਹੀ। ਸੋ ਗੁਰ ਸ਼ਬਦ ਰੂਪ ਉਹ ਨਿਰਗੁਣ ਰੂਪ ਹੈ, ਜਿੱਥੇ ਉਹ ਸਾਰਿਆਂ 'ਚ ਵਿਆਪਕ ਹੈ ਉਹ ਸਰਗੁਣ ਰੂਪ ਸਰਗੁਣ ਹੈ, ਨਿਰਗੁਣ ਜਿਹੜਾ ਸ਼ਬਦ ਹੈ ਗੁਰੂ ਦਾ ਸ਼ਬਦ ਰੂਪ। ਪਾਰ ਬ੍ਰਹਮ ਜਿਹੜਾ ਪਰਮੇਸ਼ਰ ਭਾਈ ਗੁਰ ਸ਼ਬਦ ਰੂਪ ਹੈ ਅਤੇ ਗੁਰੂ ਦਾ ਸ਼ਬਦ ਪਾਰ ਬ੍ਰਹਮ ਰੂਪ ਹੈ। ਨਿਜਰ ਧਾਰ, ਨਿਜਰ ਹੁੰਦੀ ਹੈ ਇੱਕ ਰਸ, ਨਿਜਰ ਜੱਜ ਜਦੀ ਸਾਂਝੀ, ਨਿਚਰ ਨਹੀਂ ਕਰਨਾ, ਨਿਜਰ। ਸੋ ਨਿਜਰ ਧਾਰ ਵਰੈ ਗੁਣ ਗੁਜੈ, ਸੋ ਇੱਕ ਰਸ ਧਾਰਾ ਵਰਦੀ ਹੈ ਭਾਈ, ਅਤੇ ਉਹਦੇ ਉਹਦੀ ਧਾਰਾ ਜਿਹੜੀ ਆ ਪਰਮੇਸ਼ਰ ਦੀ ਇੱਕ ਰਸ ਹੈ ਸਾਰਿਆਂ ਵਿੱਚ, ਹਾਥੀ ਵਿੱਚ ਵੀ ਹੋਈ ਹੈ, ਕੀੜੀ ਵਿੱਚ ਵੀ ਹੋਈ ਹੈ। ਇਹ ਨਹੀਂ ਕਹਾਂਗੇ ਕਿ ਕੀੜੀ ਵਾਲਾ ਰੱਬ ਛੋਟਾ ਹੈ, ਹਾਥੀ ਵਾਲਾ ਰੱਬ ਵੱਡਾ ਹੈ, ਨਿਜ ਇੱਕ ਰਸ ਹੈ ਸਾਰਿਆਂ ਵਿੱਚ, ਇੱਕ ਉਹਦੀ ਜੋਤ ਜਿਹੜੀ ਹੈ ਇੱਕੋ ਰਸ ਵਰ ਰਹੀ ਹੈ, ਅਤੇ ਗੁਣ ਗੁਜਾ ਹੈ, ਇਉਂ ਉਹਦੇ ਗੂੜੇ ਗੁਣ ਨੇ, ਇੱਕ ਰਸ ਉਹਨਾਂ ਦੇ ਸਾਰ ਭਾਈ ਅੰਮ੍ਰਿਤ ਰਸ ਹੋ ਕਰਕੇ ਉਹ ਵਰਸ ਰਹੀ ਹੈ, ਉਹਦੀ ਜੋਤ ਜਿਹੜੀ ਹੈ ਸਾਰਿਆਂ 'ਚ। ਇਉਂ ਬਾਣੀ ਵਿੱਚ ਵੀ ਇੱਦਾਂ ਹੋ ਕੇ ਬੈਠਾ ਹੋਇਆ, ਉਹ ਉਤ ਪੋਤ ਹੋ ਕੇ ਬੈਠਾ ਹੈ। ਹਾਂ,
ਕਿਰਖ ਬਿਰਖ ਹੋਏ ਸਫਲ ਫਲ, ਚੰਦਨ ਵਾਸ ਨਿਵਾਸ ਨ ਖੁਜੈ।
ਹਾਂ ਠੀਕ ਹੈ, ਸੋ ਇਹਨੂੰ ਖੁਦ ਚਾਹ ਤਾਂ ਨਹੀਂ ਉਹਨੂੰ ਪੜ੍ਹਾਂਗੇ, ਖੁਜੈ ਜੱਜੇ ਜੱਜੇ ਜੀ ਸਾਂਝੀ। ਅਤੇ ਨਵੇਂ ਕਈ ਵਿਦਿਆਰਥੀ ਆਏ ਨੇ, ਉਹ ਇਹਨਾਂ ਦੇ ਸਮਝ ਲਓ ਇਹਦੇ ਬਾਰੇ, ਅੱਜ ਜਿਹੜੀਆਂ ਝੱਜੇ ਦੇ ਬਾਰੇ ਆਇਆ ਹੈ, ਪੁਰਾਣਿਆਂ ਨੂੰ ਤਾਂ ਸਾਰਿਆਂ ਨੂੰ ਪਤਾ ਹੈ, ਨਵੇਂ ਕੋਲ ਆਏ ਨੇ ਉਸ ਇਹ ਵੀ ਸਮਝ ਲਓ। ਸਾਧ ਸੰਗਤ ਜੀ ਪੰਜ ਅੱਖਰ ਨੇ, ਜੇ ਤਾਂ ਪੰਜ ਅੱਖਰ ਕਿਸੇ ਸ਼ਬਦ ਦੇ ਮੂਹਰੇ ਲੱਗਦੇ ਨੇ, ਆਪਣੀ ਪਰਸਨਲ ਆਵਾਜ਼ ਦਿੰਦੇ ਨੇ, ਜੇ ਉਹ ਪੰਜ ਅੱਖਰ ਕਿਸੇ ਸ਼ਬਦ ਦੇ ਵਿਚਕਾਰ ਜਾਂ ਪਿੱਛੇ ਆਉਂਦੇ ਨੇ, ਉਹਨਾਂ ਦੀ ਆਪਣੀ ਆਵਾਜ਼ ਨਹੀਂ ਰਹਿ ਜਾਂਦੀ, ਜਿਹੜਾ ਉਹਨਾਂ ਦੇ ਵਰਗ ਦਾ ਪਹਿਲਾ ਅੱਖਰ ਹੁੰਦਾ ਹੈ ਉਹਦੇ ਨਾਲ ਮਿਲ ਕੇ ਆਵਾਜ਼ ਦਿੰਦੇ ਨੇ। ਐਗਜ਼ਾਮਪਲ ਤੌਰ 'ਤੇ ਪੰਜ ਅੱਖਰ ਕਿਹੜੇ ਨੇ, ਪਹਿਲਾ ਅੱਖਰ ਘੱਗਾ, ਦੂਜਾ ਜੀ ਝੱਜਾ, ਤੀਜਾ ਢੱਡਾ, ਚੌਥਾ ਧੱਦਾ, ਪੰਜਵਾਂ ਭੱਬਾ। ਇਹ ਜਿਹੜੇ ਪੰਜ ਅੱਖਰ ਨੇ ਕਿਸੇ ਸ਼ਬਦ ਦੇ ਮੂਹਰੇ ਲੱਗ ਜਾਣ, ਜੋ ਇਹਨਾਂ ਦੀ ਜੈਨੂਨ ਆਵਾਜ਼ ਹੈ, ਪਰਸਨਲ ਆਵਾਜ਼ ਹੈ, ਬਣਦੀ ਆਵਾਜ਼, ਉਹ ਦੇਣਗੇ। ਇਕੱਲੇ ਇਕੱਲੇ ਦੀ ਐਗਜ਼ਾਮਪਲ ਸਮਝ ਲਓ, ਘੱਗੇ ਨੂੰ ਲਓ, ਪਹਿਲਾਂ ਘੱਗੇ ਨੂੰ ਮੂਹਰੇ ਲਿਆਓ, ਘੱਗਾ ਰਾ ਰਾ, ਆਪਣੀ ਬਣਦੀ ਆਵਾਜ਼ ਦੇ ਗਿਆ। ਘੱਗੇ ਨੂੰ ਲੈ ਜਾਓ ਪਿੱਛੇ, ਦੱਦੇ ਨੂੰ ਵਿਹਾਰੀ ਰਾਰਾ ਘੱਗਾ, ਦੀਰਘ ਤਾਂ ਨਹੀਂ ਨਾ ਕਹੋਗੇ, ਜਿਵੇਂ ਭਾਅ ਜੀ ਉਹਨਾਂ ਨੇ ਕਿਹਾ ਸੀ ਇਹਨੂੰ ਨਿਚਰ ਤਾਂ ਨਹੀਂ ਨਾ ਪੜਨਾ। ਉਹ ਹੁਣ ਘੱਗਾ ਉੱਥੇ ਆਪਣੀ ਆਵਾਜ਼ ਪਰਸਨਲ ਨਾ ਲਈ, ਘੱਗੇ ਤੋਂ ਪਹਿਲਾ ਅੱਖਰ ਕਿਹੜਾ ਆਉਂਦਾ ਹੈ, ਗੱਗੇ ਘੱਗੇ ਦੀ ਸਾਂਝੀ ਆਵਾਜ਼, ਦੀਰਘ ਦੀਰਘ ਵੀ ਨਹੀਂ ਕਹਾਂਗੇ, ਦੀਰਘ ਵੀ ਨਹੀਂ ਕਹਾਂਗੇ, ਦੀਰਘ ਸਾਂਝੀ ਆਵਾਜ਼ ਦੇ। ਦੂਜਾ ਲਓ ਝੱਜਾ, ਅਤੇ ਝੱਜੇ ਤੇ ਅੱਜ ਲਾ ਝੱਲ, ਮੂਹਰੇ ਲੱਗ ਗਿਆ ਨਾ ਝੱਜਾ, ਆਪਣੀ ਬਣਦੀ ਆਵਾਜ਼ ਦੇ ਗਿਆ। ਹੁਣ ਝੱਜੇ ਨੂੰ ਪਿੱਛੇ ਲੈ ਜਾਓ, ਕੱਕੇ ਨੌਕਰ ਝੱਜਾ, ਕੁਛ ਤਾਂ ਨਹੀਂ ਪੜੋਂਗੇ, ਉਹਦੀ ਪਰਸਨਲ ਵਾਜ਼ ਝ ਹੈ, ਕੁਛ ਤਾਂ ਨਹੀਂ ਪੜਾਂਗੇ। ਝੱਜੇ ਤੋਂ ਪਹਿਲਾ ਅੱਖਰ ਕਿਹੜਾ ਹੈ, ਜੱਜਾ, ਜੱਜੇ ਚਾਹੀ ਸਾਂਝ, ਕੁਝ, ਹਾਂ ਇੱਥੇ ਹੀ ਖੁਜ ਹੈ, ਕੁਛ ਝਾਇ ਤਾਂ ਨਹੀਂ ਪੜਾਂਗੇ। ਐਵੇਂ ਅਗਲਾ ਅੱਖਰ ਕੀ ਹੈ, ਢੱਡਾ, ਢੱਡੇ ਨੂੰ ਮੂਹਰੇ ਲਾਇਆ, ਢੱਡੇ ਨੂੰ ਹੁਣ ਢੋਲ ਅੱਲਾ ਢੋਲ, ਮੂਹਰੇ ਲੱਗ ਗਿਆ, ਇਹਦੀ ਜਿਹੜੀ ਆਪਣੀ ਆਵਾਜ਼ ਸੀ ਦੇ ਦਿੱਤੀ। ਢੱਡੇ ਨੂੰ ਪਿੱਛੇ ਲੈ ਜਾਓ, ਕੱਕੇ ਨੂੰ ਕੰਨਾਂ ਟੈਨੇ ਬੈਠੀ, ਕਾਟੀ ਤਾਂ ਨਹੀਂ ਪੜਾਂਗੇ, ਕਾਟੀ, ਢੱਡੇ ਤੋਂ ਅੱਖਰ ਪਹਿਲਾਂ ਕਿਹੜਾ ਹੈ, ਸੋ ਪੜਾਂਗੇ ਕਾਢੀ, ਹਾਂ ਦੋਹਾਂ ਦੀ ਸਾਂਝੀ ਆਵਾਜ਼। ਹੁਣ ਲਓ ਧੱਦੇ ਨੂੰ ਮੂਹਰੇ ਲੈ ਲਓ, ਧੱਦਾ ਰਾ ਰਾ, ਮੂਹਰੇ ਲੱਗ ਗਿਆ, ਬਣਦੀ ਆਵਾਜ਼ ਦੇ ਗਿਆ। ਧੱਦੇ ਨੂੰ ਪਿੱਛੇ ਲੈ ਜਾਓ, ਗੱਗਾ, ਧੱਦੇ ਨੂੰ ਕਹਿੰਦਾ ਗੱਤਾ ਤਾਂ ਨਹੀਂ ਕਹਾਂਗੇ, ਗੱਤਾ, ਧੱਦੇ ਦੀ ਧਾ ਆਵਾਜ਼ ਹੈ ਨਾ, ਗੱਤਾ, ਧੱਦੇ ਤੋਂ ਅੱਖਰ ਪਹਿਲਾਂ ਕਿਹੜਾ ਹੈ, ਸੋ ਕੀ ਬੋਲਿਆ, ਗਧਾ, ਸੋ ਇਹ ਆਵਾਜ਼ ਦੇ ਗਿਆ। ਸੁਣ ਲਓ ਝੱਜਾ, ਅਤੇ ਝੱਜਾ ਜਿਹੜਾ ਹੈ ਨਾ ਵਾਹਿਗੁਰੂ ਪੱਬਾ, ਪੱਬੇ ਨੂੰ ਮੂਹਰੇ ਲੈ ਲਓ, ਪੱਬੇ ਨੂੰ ਆ ਭੋਲ ਲਗਣਾ ਭੋਲਾ, ਪੱਬਾ ਪਿੱਛੇ ਲੈ ਜਾਓ, ਸੱਸਾ ਪੱਬਾ, ਸੱਪ ਤਾਂ ਨਹੀਂ ਪੜੋਂਗੇ, ਪੱਬੇ ਤੋਂ ਪਹਿਲਾਂ ਅੱਖਰ ਕਿਹੜਾ ਹੈ, ਸਭ ਇਉਂ ਇਹ ਪੰਜ ਅੱਖਰ ਨੇ, ਸਕੂਲਾਂ 'ਚ ਕੋਈ ਪੜ੍ਹਾਉਂਦਾ ਹੀ ਨਹੀਂ, ਚਲੋ ਜੀ ਲੱਸੀ ਪੀ ਕੇ ਮੁੜ ਜਾਂਦੇ ਨੇ ਮਾਸਟਰ, ਸਾਗ ਖਾ ਕੇ, ਇਹ ਚੀਜ਼ਾਂ ਮਾਰੀ ਕਿਰਪਾ, ਚਲੋ ਇਉਂ ਜਿਹੜਾ ਸਤਿਗੁਰੂ ਕਹਿ ਰਿਹਾ ਜਿਹੜਾ ਇਹ ਭਾਈ ਇਹ ਕਿ ਹਾਂਜੀ ਹਾਂ ਉਹ ਸਵਾਟਰ ਬੁਣਦੀਆਂ ਰਹਿੰਦੀਆਂ ਹਨ, ਕਿਰਖ ਬਿਰਖ ਹੋਏ ਸਫਲ ਫਲ, ਚੰਦਨ ਵਾਸ ਨਿਵਾਸ ਨਾ ਖੁੱਜੈ, ਕਿਰਖ ਨਾਮ ਖੇਤੀ ਦਾ ਆ ਸਫਲ ਅਤੇ ਫਲ ਦੋਹਾਂ ਨਾਲ ਲਾਈ ਜਾਇਓ, ਕਿਰਖ ਨਾਲ ਲੱਗ ਗਿਆ ਸਫਲ, ਬਿਰਖ ਨਾਲ ਲੱਗ ਗਿਆ ਫਲ, ਸੋ ਖੇਤੀ ਵੀ ਭਾਈ ਜਿਹੜੀ ਹੈ ਸਹਿਤ ਫਲਾਂ ਦੇ ਹੋ ਜਾਂਦੀ ਹੋਈ ਹੈ, ਜਿੰਨੀ ਖੇਤੀ ਹੈ ਕਿਰਖ ਨਾਮ ਖੇਤੀ ਦਾ, ਉਹਨੂੰ ਫਲ ਲੱਗਦਾ ਆਪਣੀ ਜਿਹੋ ਜਿਹੀ ਖੇਤੀ ਹੈ ਉਹੋ ਜਿਹਾ ਫਲ, ਬਿਰਖ ਜਿਹਾ ਜਿਹਾ ਬਿਰਖ ਹੈ ਉਹਨੂੰ ਵੀ ਫਲ, ਅਤੇ ਅੱਗੇ ਇੱਕ ਚੰਦਨ ਦਾ ਬੂਟਾ ਇਹਨੂੰ ਫਲ ਨਹੀਂ, ਉਹਦੇ 'ਚ ਕੀ ਆ ਸੁਗੰਧੀ ਹੈ, ਚੰਦਨ ਵਾਸ, ਚੰਦਨ ਵਾਸ ਨਿਵਾਸ, ਇੱਥੇ ਜਮਕ ਲਾਇਓ, ਇਉਂ ਨਾ ਕਰ ਲਿਓ ਕਿਤੇ ਚੰਦਨ ਵਾਸ ਨਿਵਾਸ ਨਾ, ਚੰਦਨ ਵਿੱਚ ਸੁਗੰਧੀ ਹੈਓ ਨਹੀਂ, ਕਿੰਨਾ ਉਲਟ ਅਰਥ ਹੋ ਜੂ, ਸੋ ਨਿਵਾਸ 'ਤੇ ਜਮਕ ਲਾਓ, ਚੰਦਨ ਵਾਸ ਨਿਵਾਸ ਨਾ ਖੁੱਜੈ, ਚੰਦਨ ਵਿੱਚ ਸੁਗੰਧੀ ਹੈ, ਅਤੇ ਜਿਹੜਾ ਉਹਦੇ ਲਾਗੇ ਕੋਈ ਬੂਟਾ ਖੜਦਾ ਉਹਦੇ ਵਿੱਚ ਉਹਦਾ ਨਿਵਾਸ ਹੋ ਜਾਂਦਾ ਸੁਗੰਧੀ ਦਾ, ਪਰ ਇੱਕ 'ਚ ਨਹੀਂ ਹੁੰਦਾ, ਨਾ ਖੁੱਜੈ, ਖੁੱਜਾ ਦਾ ਅਰਥ ਹੈ ਬਾਂਸ, ਇੱਥੇ ਇਹਨੇ ਕੁਝ ਹੋਰ ਦਿੱਤਾ ਹੈ ਖੋਜ, ਹਾਂ ਖੁੱਜਾ ਖੋਜ ਦਾ ਅਰਥ ਦਿੱਤਾ ਹੈ, ਉਹ ਦੂਜੇ ਅਰਥ ਵਿੱਚ ਲੱਗੂਗਾ, ਪਰ ਮੁੱਖ ਅਰਥ ਹੈ ਖੁੱਜਾ ਅਰਥ ਬਾਂਸ ਨੂੰ ਕਹਿੰਦੇ ਨੇ, ਨਾ ਖੁੱਜਾ ਬਾਂਸ ਵਿੱਚ ਸੁਗੰਧੀ ਨਹੀਂ ਆਉਂਦੀ, ਇਹਦੇ ਕੋਲ ਹੈ ਚੰਦਨ ਦੇ ਪਰ ਸੁਗੰਧੀ ਵਾਲਾ ਨਹੀਂ ਬਣਦਾ, ਕਾਹਤੇ ਕਿਉਂ ਉਹਦੇ 'ਚ ਔਗਲ ਨੇ ਕੁਛ, ਪਹਿਲਾ ਹੈ ਕਿ ਉਹ ਬੜਾ ਉੱਚਾ ਆਪਣੇ ਆਪ ਨੂੰ ਕਹਾਉਂਦਾ ਹੈ, ਮੇਰੇ ਜਿੰਨਾ ਉੱਚਾ ਹੀ ਕੋਈ ਨਹੀਂ, ਇਹਨੂੰ ਮਾਣ ਹੈ, ਉੱਚੇਪਣ ਦਾ ਮਾਣ ਹੈ, ਦੂਜਾ ਕੀ ਹੈ ਉਹ ਝੁਕ ਜਿਹੜਾ ਹੈ ਬੜਾ ਕਰੜਾ ਹੈ ਆਪਣੇ ਆਪ 'ਚ ਕਹਾਉਂਦਾ, ਝੁਕਣਾ ਮੰਨਦਾ ਹੀ ਨਹੀਂ ਅਤੇ ਨਿਮਰਤਾ ਹੀ ਨਹੀਂ, ਤੀਜਾ ਅੰਦਰੋਂ ਥੋਥਾ ਹੈ, ਅਤੇ ਚੌਥਾ ਛਿਦਰਾਂ ਵਾਲਾ ਹੈ, ਅਤੇ ਪੰਜਵਾਂ ਕੁਲਘਾਤਕ ਹੈ, ਕੁਲਘਾਤਕ ਕਿਵੇਂ ਆਪਣੇ ਆਪ ਨਾਲ ਰਗੜ ਰਗੜ ਕੇ ਸਾਰੇ ਨੂੰ ਖਤਮ ਕਰਨਾ, ਸਾਰੇ ਨਾਲ ਦੇ ਬਾਂਸਾਂ ਨੂੰ ਇਹ ਖਤਮ ਕਰਨਾ, ਸਾੜ ਸੜਦਾ ਕੁਲਘਾਤਕ ਹੈ, ਇਵੇਂ ਹੀ ਜਿਹੜਾ ਭਾਈ ਬਾਂਸ ਦੀ ਨਿਆਈ ਮਨਮੁੱਖ ਹੈ ਨਾ, ਜਾਂ ਉਹਨੂੰ ਮਾਣ ਆਪਣੇ ਵੱਡੇਪਣ ਦਾ, ਅਮੀਰੀਅਤ ਦਾ, ਵੱਡੇਪਣ ਦਾ, ਸਰੀਰਕ ਬਲ ਦਾ, ਅਤੇ ਉਹ ਵੀ ਗੁਰੂ ਰੂਪ ਚੰਦਨ ਕੋਲ ਆ ਕੇ ਸੁਗੰਧੀ ਦੀ ਭਗਤੀ ਵਾਲੀ ਲੈ ਸਕਦਾ, ਦੂਜਾ ਅੰਦਰੋਂ ਥੋਥਾ ਵੀ ਹੈ ਮਨਮੁੱਖ, ਗੁਣੇ ਨਹੀਂ ਕੋਈ, ਖਾਲੀ ਆ ਗੁਣਾਂ ਤੋਂ, ਸ਼ੁਭ ਗੁਣ ਕੋਈ ਨਹੀਂ, ਛਿਦਰਾਂ ਵਾਲਾ ਕੀ ਆ, ਈਰਖਾ ਵਾਲਾ ਹੈ, ਈਰਖਾ ਦੇ ਕੰਡੇ ਚੁੱਭਦੇ ਹੀ ਰਹਿੰਦੇ ਨੇ, ਜਿਉਂ ਜਿਉਂ ਚਲਾ ਚੁੱਭੈ ਦੁੱਖ ਪਾਵੈ, ਈਰਖਾ ਦਾ ਕੰਡਾ ਚੁੱਭਦੀ ਜਾਂਦਾ ਹੈ, ਅਤੇ ਇਸੇ ਤਰ੍ਹਾਂ ਭਾਈ ਨਿਮਰਤਾ ਵਾਲਾ ਨਹੀਂ ਆਕੜਿਆ ਰਹਿੰਦਾ ਸਦਾ, ਝੁਕਦੀ ਨਹੀਂ ਗਰਦਨ, ਕਿਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਆਉਂਦਾ ਮੱਥਾ ਟੇਕਣਾ ਹੀ ਨਹੀਂ, ਗੱਡੀ ਦੀ ਹੋਰ ਸਪੀਡ ਕਰਕੇ ਕੋਲ ਦੀ ਲੰਘ ਜਾਂਦਾ, ਮਿੱਟੀ ਪਾ ਕੇ ਲੰਘ ਜਾਂਦਾ, ਝੁਕਦਾ ਹੀ ਨਹੀਂ, ਰੋਕ ਕੇ ਗੱਡੀ ਜੁੱਤੀ ਲਾ ਕੇ ਮੱਥਾ ਟੇਕਣ ਦਾ ਸਾਹਸ ਕਰਦਾ ਹੀ ਨਹੀਂ, ਇਉਂ ਕਠੋਰ ਦੇ ਲੈ, ਇਸੇ ਤਰ੍ਹਾਂ ਸਾਧ ਸੰਗਤ ਜੀ ਜਿਹੜਾ ਹੈਗਾ ਕੁੱਲ ਘਾਤਕ ਹੈ, ਲਾਲਚ ਬਸ ਹੋ ਕੇ ਆਪਣੀ ਕੁੱਲ ਦਾ ਹੀ ਨਾਸ਼ ਕਰ ਜਾਂਦਾ, ਮਾਂ ਦੇ ਗਲ ਘੁੱਟ ਦਿੰਦਾ, ਲਾਲਚੀ ਹੋ ਕੇ ਪਿਓ ਦਾ ਹੀ ਕਤਲ ਕਰ ਦਿੰਦਾ, ਭਰਾਵਾਂ ਦਾ ਕਰ ਦਿੰਦਾ, ਇਉਂ ਮਨਮੁੱਖ ਜਿਹੜਾ ਭਾਈ ਬਾਂਸ ਦੀ ਨਿਆਈਆਂ ਹੈ ਉਹ ਚੰਦਨ ਰੂਪ ਜੋ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਭਗਤੀ ਰੂਪੀ ਸੁਗੰਧੀ ਲੈਣ ਵਾਲਾ ਬਣਦਾ ਹੀ ਕੋਈ ਨਹੀਂ, ਚਲੋ
ਅਫਲ ਸਫਲ ਸਮਦਰਸ਼ ਹੋਏ ਮੋਹ ਨਾ ਤੋਹ ਨਾ ਤੁਬਦਾ ਲੁਜੈ,
ਠੀਕ ਅਫਲ ਸਫਲ ਸਮਦਰਸ਼ ਹੋਏ,
ਅਫਲ ਸਫਲ ਸਮਦਰਸ਼
ਹੋਏ ਆਏ ਗੁਰਮੁਖ ਦਾ ਜੀਵਨ ਸਮਦ੍ਰਿਸ਼ਟੀ ਆ ਉਹਦੀ, ਅਤੇ ਜਿਹੜਾ ਤਾਂ ਮਨਮੁੱਖ ਆ ਉਹ ਤਾਂ ਉੱਥੇ ਜਾਊ ਜਿੱਥੇ ਉਹਨੂੰ ਪਤਾ ਵੀ ਇੱਥੋਂ ਕੋਈ ਫਲ ਮਿਲੂਗਾ, ਕੋਈ ਚੀਜ਼ ਮਿਲੂਗੀ, ਲਾਲਚ ਹੈ ਉੱਥੋਂ ਨਹੀਂ ਜਾਂਦਾ, ਅਤੇ ਸਮਦਰਸ਼ ਜਿਹੜਾ ਹੋ ਗਿਆ ਗੁਰਮੁੱਖ, ਚਾਹੇ ਕੋਈ ਫਲ ਹੈ ਚਾਹੇ ਕੋਈ ਸਹਿਤ ਫਲਦੇ ਹੈ ਉਹਦੇ ਲਈ ਸਮਾਨ ਹੈ, ਇੱਕੋ ਜਿਹੀ ਬਿਰਤੀ ਆ ਉਹਦੀ, ਉਹਨੂੰ ਨਾ ਮੋਹ ਹੈ ਨਾ ਮਾਇਆ ਦੀ ਧੋ ਹੈ ਉਹਨੂੰ, ਸੋ ਇਸ ਕਰਕੇ ਨਾ ਦੁਬਦਾ ਲੁੱਜੈ ਨਾ ਦੁਆਇਤ ਹੈ ਲੁੱਜੈ, ਸਾੜਦੀ ਨਹੀਂ ਉਹਨੂੰ ਦੁਬਦਾ, ਲੁੱਜਾ ਨਾਮ ਝਗੜੇ ਦਾ ਵੀ ਹੁੰਦਾ, ਦੁਬਦਾ ਕਰਕੇ ਝਗੜਿਆਂ 'ਚ ਨਹੀਂ ਪੈਂਦਾ, ਲੁੱਜਾ ਦੇ ਦੋਏ ਅਰਥ ਨੇ, ਝਗੜਾ ਜਾਂ ਸਾੜਨਾ। ਦੁਬਧਾ ਨਹੀਂ ਉਹਨੂੰ ਸਾੜਦੀ, ਦੁਬਧਾ ਲੁੱਝਾ ਨਾ, ਦੁਬਧਾ ਲੁੱਝਾ ਨਹੀਂ ਸਾੜਦੀ ਉਹਨੂੰ ਦੁਆਇਤ, ਉਹ ਤਾਂ ਸਮਦਸ਼ਟ ਹੋ ਗਿਆ। ਇਸ ਲਈ ਸਾਰਿਆਂ ਨੂੰ ਇੱਕ ਦ੍ਰਿਸ਼ਟੀ ਨਾਲ ਦੇਖਣਾ, ਸਮਾਨ ਦ੍ਰਿਸ਼ਟੀ। ਨਾ ਕੋ ਬੈਰੀ ਨਹੀਂ ਬੇਗਾਨਾ, ਸਕਲ ਸੰਘ ਹਮਕੋ ਬਣ ਆਈ। ਉਹ ਸਮਦ੍ਰਿਸ਼ਟੀ ਹੈ। ਮਿੱਤਰ ਸਤਰੋ ਲਈ ਸਮਾਨ ਹੁੰਦੇ ਨੇ, ਉੱਚਾ ਨੀਵਾਂ ਦੇ ਲਈ ਇੱਕ ਬਰਾਬਰ ਹੁੰਦਾ ਹੈ। ਹਾਂਜੀ,
ਗੁਰਮੁਖ ਸੁਖ ਫਲ ਪਰਮ ਰਸ, ਜੀਵਨ ਮੁਕਤ ਭੁਗਤ ਕਰ ਦੂਜਾ।
ਹਾਂਜੀ, ਜੀਵਨ ਮੁਕਤ ਭਗਤ ਕਰ
ਭੁਗਤ, ਇੱਥੇ
ਦੇ ਦੋਵੇਂ ਪਾਠ ਨੇ ਭਾਈ, ਭੁਗਤ ਨਾਲ ਵੀ ਅਰਥ ਹੈਗਾ ਅਤੇ ਭਗਤ ਨਾਲ ਵੀ। ਕੱਟਣਾ ਨਹੀਂ, ਸਾਈਡ 'ਤੇ ਲਿਖ ਲਿਓ ਪਾਠ ਅੰਤਰ ਹੈ। ਕੁਝ ਨੁਸਖਿਆਂ ਜਿਹੜੇ ਨੁਸਖੇ ਨੇ ਪੁਰਾਣੇ ਭਾਈ ਗੁਰਦਾਸ ਦੀਆਂ ਵਾਰਾਂ ਦੇ, ਉੱਥੇ ਭੁਗਤ ਵੀ ਪਾਠ ਹੈ ਭਗਤ ਵੀ ਹੈ। ਹਾਂ, ਭੁਗਤ ਲਿਖਿਆ ਹੀ ਹੋਇਆ ਭੁਗਤ ਤਾਂ, ਜਿੱਥੇ ਭਗਤ ਲਿਖਿਆ ਉੱਥੇ ਭੁਗਤ ਲਿਖ ਲਓ, ਜਿੱਥੇ ਭੁਗਤ ਲਿਖਿਆ ਉੱਥੇ ਭਗਤ ਲਿਖ ਲਓ, ਕੁਛ ਹੋਰ ਤਾਂ ਨਹੀਂ ਲਿਖਤਾ। ਲਿਖਿਆ ਕੀ ਹੈ ਦੱਸਿਓ, ਭਗਤ। ਚਲੋ, ਜਿੱਥੇ ਭੁਗਤ ਹੈ ਉੱਥੇ ਕੀ ਲਿਖਿਆ ਹੈ, ਜਿੱਥੇ ਭਗਤ ਲਿਖਿਆ ਉੱਥੇ। ਚਲੋ, ਹਾਂ, ਗੁਰਮੁਖ ਸੁੱਖ ਫਲ ਪਰਮ ਰਸ,
ਗੁਰਮੁਖ ਸੁੱਖ ਫਲ ਪਰਮ ਰਸ,
ਉਹ ਜਿਹੜਾ ਗੁਰਮੁਖ ਹੈ ਨਾ, ਉਹਨੇ ਸੁੱਖ ਫਲ ਦੀ ਪ੍ਰਾਪਤੀ ਕੀਤੀ ਹੈ ਪਰਮ ਰਸ, ਪ੍ਰੇਮ ਦੇ ਰਸ ਵਿੱਚ ਰਹਿ ਕੇ। ਇਹ ਪ੍ਰਾਪਤੀ ਇਉਂ ਫਿਰ ਕੀ ਬਣ ਗਿਆ, ਉਹ ਜੋ ਪ੍ਰੇਮ ਰਸ ਕਮਾਇਆ ਉਹਨੇ, ਪ੍ਰੇਮ ਜੀਵਨ ਮੁਕਤ, ਜੀਵਤ ਜੀਵਨ ਮੁਕਤ ਬਣ ਗਿਆ। ਭੁਗਤ ਕਰ ਦੂਜਾ ਹੈ, ਪਹਿਲੇ ਅਰਥ ਭੁਗਤ ਨਾਲ ਲਾ ਲਓ, ਦੂਜਾ ਹੁੰਦਾ ਚੋ ਲੈਣਾ, ਦੁੱਧ ਦੁੱਧ ਦੂਜਾ ਗਿਆ ਜੀ, ਦੁੱਧ ਦੋ ਦੋਣਾ, ਦੁੱਧ ਚੋਣਾ। ਹਾਂ ਸੀ, ਦੂਜਾ ਨਾਮ ਚੋ ਲੈਣ ਦਾ ਹੈ। ਇਸ ਤਰ੍ਹਾਂ ਜਿਹੜਾ ਇਸ ਰਸ ਨੂੰ ਉਹਨਾਂ ਨੇ ਜਿਹੜਾ ਸੀ ਚੋਇਆ, ਪ੍ਰੇਮਾ ਭਗਤੀ ਵਾਲੀ ਰਸ ਨੂੰ ਚੋਇਆ, ਜੇ ਭਗਤੀ ਨਾਲ ਹੈ, ਜੇ ਭੁਗਤ ਹੈ ਤਾਂ ਇਸ ਰਸ ਨੂੰ ਚੋ ਕੇ ਜਿਹੜਾ ਸੀ ਜੀਵਨ ਮੁਕਤੀ ਦੇ ਆਨੰਦ ਨੂੰ ਭੁਗਤ ਭੋਗਿਆ, ਫਿਰ ਭੁਗਤ ਭੋਗਣ ਦਾ ਅਰਥ ਲਾ ਲਿਓ। ਭੁਗਤ ਭੋਗਣਾ ਭਗਤੀ ਦੇ ਨਾਲ, ਫਿਰ ਭਗਤੀ ਵਾਲਾ ਅਰਥ ਲੱਗ ਗਿਆ, ਜੀਵਨ ਮੁਕਤੀ ਨੂੰ ਭੁਗਤ ਭੋਗਿਆ ਅਤੇ ਉਸ ਰਸ ਨੂੰ ਚੋਏ ਕੇ, ਅਤੇ ਜਿਹੜਾ ਸੀ ਭਾਈ ਭਗਤੀ ਰਸ ਨੂੰ ਚੋਇਆ, ਫਿਰ ਇਉਂ ਅਰਥ ਬਣਦਾ। ਚਲੋ,
ਸਾਧ ਸੰਗਤ ਮਿਲ ਸਹਿਜ, ਸਾਧ ਸੰਗਤ ਮਿਲ ਸਹਿਜ ਸਮੁੱਜੇ,
ਮਿਲ ਤਾਂ ਠੀਕ ਸੀ,
ਸਾਧ ਸੰਗਤ ਮਿਲ ਸਹਿਜ ਸਮੁੱਜੇ,
ਪੜ੍ਹੋ ਸਾਰੇ,
ਸੰਗਤ ਮਿਲ ਸਹਿਜ ਸਮੁੱਜੇ,
ਇਉਂ ਸਾਧ ਸੰਗਤ ਨਾਲ ਮਿਲ ਕੇ ਭਾਈ ਸਹਿਜ ਪਦ ਦੀ ਜਿਹੜੀ ਪ੍ਰਾਪਤੀ ਸੀ ਉਹਦੇ ਵਿੱਚ ਸਮੁੱਜਾ ਸਮਾ ਗਿਆ, ਉਹਦੀ ਸਮਝ ਆ ਗਈ ਉਹਨੂੰ। ਸਮੁੱਜਾ ਦੇ ਦੋਏ ਅਰਥ, ਸਮਾ ਗਿਆ ਸਹਿਜ ਪਦ ਵਿੱਚ, ਜਾਂ ਸਹਿਜ ਪਦ ਦੀ ਉਹਨੂੰ ਸਮੁੱਜਾ ਸੋਝੀ ਹੋ ਗਈ, ਸਮਝ ਲਿਆ।
ਸ਼ਬਦ ਗੁਰੂ ਗੁਰ ਜਾਣੀਐ, ਗੁਰਮੁਖ ਹੋਏ ਸੁਰਤ ਧਨ ਚੇਲਾ।
ਪੜ੍ਹੋ ਸਾਰੇ, ਸ਼ਬਦ ਗੁਰੂ ਗੁਰ ਜਾਣੀਐ,
ਸ਼ਬਦ ਗੁਰੂ ਗੁਰ ਜਾਣੀਐ,
ਗੁਰਮੁਖ ਹੋਏ। ਹਾਂ, ਜਿਹੜਾ ਗੁਰੂ ਦਾ ਸ਼ਬਦ ਹੈ ਭਾਈ, ਇਸੇ ਨੂੰ ਗੁਰੂ ਰੂਪ ਜਾਣਨਾ, ਗੁਰੂ ਦੇ ਸ਼ਬਦ ਨੂੰ ਹੀ ਕੀ ਜਾਣਨਾ। ਸੋ ਗੁਰੂ ਗ੍ਰੰਥ ਸਾਹਿਬ ਵਿੱਚ ਕੀ ਹੈ, ਗੁਰੂ ਦਾ ਸ਼ਬਦ ਦਾ ਸੰਗ੍ਰਹਿ ਹੈ, ਇਸ ਕਰਕੇ ਗੁਰਪਦ ਵੀ ਮਿਲੀ ਹੈ। ਅਤੇ ਗੁਰਮੁਖ ਹੋਏ ਬਣ ਕੇ, ਗੁਰਮੁਖ ਗੁਰੂ ਦੀ ਸਿੱਖਿਆ ਲੈ ਕੇ ਗੁਰਮੁਖ ਬਣ ਕੇ, ਅਤੇ ਫਿਰ ਚੇਲਾ ਕੀ ਹੈ, ਗੁਰੂ ਤਾਂ ਹੋ ਗਿਆ ਸ਼ਬਦ, ਹੁਣ ਚੇਲਾ ਕੀ ਹੈ, ਸੁਰਤ ਧੁਨ, ਜਿਹੜੀ ਧੁਨੀ ਜਿਹੜੀ ਸੁਰਤੀ ਵੇਖੇ, ਧੁਨੀ ਆਉਣੀ ਲਾਉਣੀ ਆ ਨਾ, ਸੁਰਤ ਲਾ ਲਾ ਕੇ ਜਿਹੜੀ ਧੁਨ ਦੀ ਪ੍ਰਾਪਤੀ ਕਰ ਲੈਣੀ ਹੈ, ਲਿਪ ਤੋਂ ਬਾਅਦ ਧੁਨ ਆਉਂਦੀ ਹੈ, ਜਿਹੜੀ ਧੁਨ ਦੀ ਪ੍ਰਾਪਤੀ ਕਰ ਲੈਣੀ ਹੈ, ਇਹੀ ਚੇਲਾ ਪਾਉਣਾ। ਸਿੱਧਾ ਨੇ ਪੁੱਛਿਆ ਸੀ ਨਾ ਗੁਰੂ ਨਾਨਕ ਸਾਹਿਬ ਜੀ ਨੂੰ, ਤੇਰਾ ਕਮਲ ਗੁਰੂ ਜਿਸ ਕਾ ਤੂੰ ਚੇਲਾ, ਉੱਤਰ ਵਿੱਚ ਕਿਹਾ ਸੀ ਸ਼ਬਦ ਗੁਰੂ ਸੁਰਤ ਧੁਨ ਚੇਲਾ, ਪ੍ਰਸਿੱਧ ਗੋਸ਼ਟ ਬਾਣੀ 'ਚ ਪੜ੍ਹ ਕੇ ਆਇਆ, ਉੱਥੇ ਵੀ ਉੱਤਰ ਦਿੱਤਾ ਸੀ। ਕਲਗੀਧਰ ਨੇ ਵੀ ਇਹ ਆਖਿਆ ਹੈ ਚੌਪੀ ਸਾਹਿਬ ਵਿੱਚ, ਆਦਿ ਅੰਤ ਏਕ ਹੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਜੋ ਆਦਿ ਅੰਤ ਇੱਕੋ ਪਰਮੇਸ਼ਰ ਹੈ ਨਾ ਸਾਰੇ, ਉਹੀ ਸਾਡਾ ਗੁਰੂ, ਜਾਂ ਗਿਆਨ ਗੁਰੂ ਆਤਮ ਉਪਦੇਸ਼, ਗਿਆਨ ਨੂੰ ਗੁਰੂ ਮੰਨਿਆ, ਉਹੀ ਭਾਵ ਇੱਕੋ ਹੀ ਆ ਗਿਆ। ਹਾਂਜੀ,
ਸਾਧ ਸੰਗਤ ਸੱਚਖੰਡ ਵਿੱਚ ਪ੍ਰੇਮ ਭਗਤ ਪਰਚੇ ਹੋਏ ਮੇਲਾ,
ਠੀਕ, ਪਰਚਾ ਪਰਚਾ ਹੋਏ ਮੇਲਾ, ਲਾਵਾਂ ਨੇ,
ਲਾਵਾਂ ਬਾਬਾ,
ਤੁਹਾਡੇ ਕੋਲ ਇਕੱਲਾ ਹੈ,
ਇੱਕ
ਤੁਹਾਡੇ ਕੋਲ, ਦੁਲਾਵਾਂ ਹੀ ਨੇ ਜੀ। ਸਾਧ ਸੰਗਤ ਸੱਚਖੰਡ ਵਿੱਚ ਪ੍ਰੇਮ ਭਗਤ ਪਰਚੈ ਹੋਏ ਮੇਲਾ,
ਪ੍ਰੇਮ ਭਗਤ ਪਰਚੈ ਹੋਏ ਮੇਲਾ।
ਸੱਚਖੰਡ ਕੀ ਹੈ? ਸਾਧ ਸੰਗਤ, ਸਾਧ ਸੰਗਤ ਹੀ ਸੱਚਖੰਡ ਹੈ। ਇਹਦੇ ਵਿੱਚ ਵਿਰਾਜਮਾਨ ਹੋ ਕੇ ਗੁਰਮੁਖ ਨੇ ਪ੍ਰੇਮ ਭਗਤ ਕਰਕੇ ਪ੍ਰੇਮਾ ਭਗਤੀ, ਪ੍ਰੇਮਾ ਭਗਤੀ ਦੇ ਪਰਚੇ ਵਿੱਚ ਹੋ ਕੇ ਮੇਲਾ ਮਿਲਾਪ ਹੋ ਗਿਆ ਰੱਬ ਨਾਲ। ਸਾਧ ਸੰਗਤ ਵਿੱਚ ਆ ਕੇ ਪਰਚਾ ਲਿਆ ਪ੍ਰੇਮ ਦਾ ਅਤੇ ਮਿਲਾਪ ਹੋ ਗਿਆ ਫਿਰ ਭਾਈ ਅਕਾਲ ਪੁਰਖ ਨਾਲ, ਕਿਉਂਕਿ ਅਕਾਲ ਪੁਰਖ ਵੱਸਦਾ ਹੀ ਉੱਥੇ ਹੈ। ਹਾਂਜੀ,
ਗਿਆਨ ਧਿਆਨ ਸਿਮਰਨ ਜੁਗਤ ਕੂੰਜ ਕੁਰਮ ਹੰਸ ਵੰਸ ਨਵੇਲਾ।
ਹਾਂਜੀ, ਤਿੰਨ ਚੀਜ਼ਾਂ ਆ ਗਈਆਂ, ਇੱਕ ਗਿਆਨ ਆ ਗਿਆ, ਇੱਕ ਧਿਆਨ ਆ ਗਿਆ, ਇੱਕ ਸਿਮਰਨ ਆ ਗਿਆ। ਤਿੰਨ ਚੀਜ਼, ਤਿੰਨ ਅੱਗੇ ਜੀਵ ਪਏ ਨੇ, ਇੱਕ ਕੂੰਜ ਹੈ, ਇੱਕ ਕੂਰਮ ਕਾਉਣਾ ਕੱਛੂ, ਇੱਕ ਹੰਸ। ਤਿੰਨਾਂ ਦਾ ਤਿੰਨਾਂ ਨਾਲ ਸੰਬੰਧ ਆਊਗਾ। ਪਹਿਲਾਂ ਕੂੰਜ ਦਾ ਸੰਬੰਧ ਸਿਮਰਨ, ਸਿਮਰਨ ਕੂੰਜ ਕਿਹੜੀ ਹੈ? ਬੱਚਿਆਂ ਨੂੰ ਪਹਾੜਾਂ ਵਿੱਚ ਛੱਡ ਆਉਂਦੀ ਹੈ, ਧਰਤੀ 'ਤੇ ਆ ਗਈ, ਪੰਜਾਬ ਪੱਧਰੇ ਮੈਦਾਨੀ ਇਲਾਕਿਆਂ 'ਚ ਆ ਗਈ। ਬੱਚੇ ਤਾਂ ਉੱਥੇ ਨੇ, ਕਈ ਮਹੀਨਿਆਂ ਵਧੀ ਰਹਿ ਜਾਂਦੀ ਹੈ ਇੱਥੇ। ਕੌਣ ਪਾਲਦਾ ਉਹਨਾਂ ਬੱਚਿਆਂ ਨੂੰ? ਜਿਹਨੇ ਕਮਲ ਖਿਲਾਵਾ ਹੈ, ਕਮਲ ਚੁਗਾਵਾ ਹੈ, ਮਨ ਮੈਂ ਸਿਮਰਨ ਕਰਿਆ, ਸਿਮਰਨ ਕਰਦੀ ਹੈ ਕੂੰਜ। ਸਿਮਰਨ ਦੇ ਆਸਰੇ ਬੱਚੇ ਸਾਧਸੰਗ ਉੱਥੇ ਪਹਾੜਾਂ 'ਚ ਉਹਦੇ ਪਲ ਰਹੇ ਨੇ, ਰਹਿੰਦੀ ਮੈਦਾਨੀ ਇਲਾਕੇ 'ਚੋਂ ਆ ਕੇ, ਬੱਚੇ ਪਹਾੜਾਂ 'ਚ ਨੇ, ਪਰ ਸਿਮਰਨ ਕਰਦੀ ਹੈ। ਸਿਮਰਨ ਦੀ ਸ਼ਕਤੀ ਨਾਲ ਉੱਥੇ ਬੱਚੇ ਪਲ ਰਹੇ ਨੇ। ਇਹ ਕੂੰਜ ਦੀ ਬੰਸਾ ਹੈ, ਇਹ ਉਹਦੀ ਨਵੀਨਤਾ ਹੀ ਆ ਕੂੰਜ ਦੀ। ਬੰਸ ਨਵੇਲਾ ਇਸ ਯੁਕਤੀ ਵਿੱਚ ਵਰਤਦੀ ਹੈ ਭਾਈ ਕੂੰਜ। ਫਿਰ ਅੱਗੇ ਆ ਗਿਆ ਜੀ ਕੁਰਮ, ਕੁਰਮ ਨਾਮ ਕੱਛੂ ਕੁੰਮ, ਕੱਛੂ ਕੁੰਮੀ, ਘਰ ਵਾਲੀ ਕਹਿ ਲਓ ਕੱਛੂ ਦੀ। ਉਹ ਜਿਹੜੀ ਹੈ ਧੰਨਾ ਜੀ ਨੇ ਵਿਆਖਿਆ, ਕੁੰਮੀ ਕੁੰਮੀ ਜਲਮਾ ਹੈ, ਭਗਤ ਧੰਨਾ ਜੀ ਵੀ ਕਹਿੰਦੇ ਆਪਣੀ ਬਾਣੀ 'ਚ, ਕੁੰਮੀ ਜਲਮਾ ਹੈ ਤਨ ਤਿਸ ਬਾਹਰ ਪੰਖ ਕੀਰਤਨ ਨਾਹੀ। ਉਹ ਕੁੰਮੀ ਰਹਿੰਦੀ ਤਾਂ ਪਾਣੀ 'ਚ ਹੈ, ਬੱਚੇ ਕਿੱਥੇ ਦਿੰਦੀ ਹੈ? ਬਰੇਤੀ ਵਿੱਚ ਬਾਹਰ। ਪੰਖ ਨਾ ਉਹਨਾਂ ਨੂੰ ਆਪਣੇ ਖੰਭਾਂ ਦਾ ਕੋਈ ਨਿੱਘ ਉਹਨੂੰ ਮਿਲਦਾ, ਬੱਚਿਆਂ ਨੂੰ ਵੀ ਪਾਲਦੇ ਨੇ ਕਈ ਪੰਛੀ, ਖੰਭਾਂ ਦਾ ਨਿੱਘ ਦੇ ਕੇ ਪਾਲਦੇ ਨੇ, ਉਹ ਵੀ ਉਹਨਾਂ ਨੂੰ ਨਹੀਂ ਮਿਲ ਰਿਹਾ। ਖੀਰ ਦੁੱਧ, ਦੁੱਧ ਵੀ ਉਹਨਾਂ ਨੂੰ ਆ ਕੇ ਕੋਈ ਨਹੀਂ ਪਿਆਉਂਦੀ, ਉੱਥੇ ਰਹਿੰਦੀ ਪਾਣੀ 'ਚ। ਉਹ ਫਿਰ ਬੱਚੇ ਕਿਵੇਂ ਪਲੇ ਬਰੇਤੀ 'ਚ ਰਹਿੰਦੇ ਹੋਏ? ਉਹ ਆ ਭਾਈ ਧਿਆਨ, ਜੇ ਧਿਆਨ ਦੀ ਸਿੱਖਿਆ ਲੈਣੀ ਆ ਕੱਛੂ ਕੁੰਮੀ ਤੋਂ ਲਓ। ਧਿਆਨ ਇੰਨਾ ਉਹਦਾ ਤੇਜ਼ ਹੈ, ਧਿਆਨ ਉੱਥੇ ਰੱਖਦੀ ਹੈ, ਧਿਆਨ ਦੀ ਸ਼ਕਤੀ ਨਾਲ ਬੱਚੇ ਪਲੀ ਜਾਂਦੇ ਨੇ। ਇੰਨਾ ਧਿਆਨ। ਅੱਗੇ ਆ ਗਿਆ ਜੀ ਗਿਆਨ, ਗਿਆਨ ਕੀ ਹੈ? ਹੰਸ। ਹੁਣ ਹੰਸ ਕਿਵੇਂ ਹੈ? ਹੰਸ ਦਾ ਵੀ ਭਾਈ ਨਵੇਲਾਪਣ ਹੈ, ਉਹਦੀ ਵੰਸ਼ ਦਾ ਕੀ, ਉਹਦੀ ਵੰਸ਼ ਵਿੱਚ ਕੀ ਨਵੀਨਪਣ ਹੈ? ਉਹਦੀ ਚੁੰਝ ਸ਼ਕਤੀ ਹੈ, ਹੰਸ ਦੀ ਚੁੰਝ ਵਿੱਚ ਇੱਕ ਸ਼ਕਤੀ ਹੈ। ਜਦੋਂ ਦੁੱਧ ਵਿੱਚ ਪਾਉਂਦਾ ਹੈ ਨਾ, ਪਾਣੀ ਦੁੱਧ ਦੇ ਵਿੱਚ ਜਿਹੜਾ ਉਹ ਵੱਖਰਾ ਕਰ ਦਿੰਦਾ, ਦੁੱਧ ਦਾ ਅਸਲੀ ਅੰਸ਼ ਵੱਖਰਾ ਕਰ ਲੈਂਦਾ, ਅਸਲੀ ਅੰਸ਼ ਨੂੰ ਲੈ ਲੈਂਦਾ, ਫੋਕਰ ਨੂੰ ਛੱਡ ਦਿੰਦਾ ਪਾਣੀ ਨੂੰ। ਇਉਂ ਗਿਆਨ ਦੀ ਪ੍ਰਾਪਤੀ ਫਿਰ ਕਿਵੇਂ? ਭਾਵ ਜਿਹੜੇ ਹੰਸ ਤੋਂ ਸਿੱਖਿਆ ਲੈ ਕਰਕੇ ਜਿਹੜੇ ਤੱਤਵੇਤੇ ਨੇ ਨਾ, ਉਹ ਸੱਤ ਅਤੇ ਸੱਤ ਦਾ ਨਿਰਣਾ ਕਰ ਲੈਂਦੇ ਹੰਸ ਵਾਂਗੂ। ਸੱਤ ਕੀ ਹੈ, ਅਸੱਤ ਕੀ ਹੈ? ਅਸੱਤ ਨੂੰ ਛੱਡ ਦਿੰਦੇ ਨੇ, ਸੱਤ ਨੂੰ ਗ੍ਰਹਿਣ ਕਰ ਲੈਂਦੇ ਨੇ, ਇਉਂ ਗਿਆਨ ਦੀ ਪ੍ਰਾਪਤੀ ਹੈ। ਹਾਂਜੀ, ਇਹ ਯੁਕਤੀ ਹੈ ਜਿਹੜੀ ਭਾਈ ਲੈਣੀ ਹੈ ਤਿੰਨਾਂ ਤੋਂ। ਕੂੰਜ ਤੋਂ ਕੀ ਲੈਣੀ ਹੈ? ਸਿਮਰਨ,
ਸਿਮਰਨ
ਅਤੇ ਕੱਛੂ ਕੁੰਮੀ ਤੋਂ ਧਿਆਨ, ਉਹਦੇ ਵਾਂਗੂ ਧਿਆਨ ਲਾਈਏ। ਇਵੇਂ ਹੀ ਹੰਸ ਤੋਂ ਲੈਣਾ ਹੈ, ਅਸੱਤ ਦਾ ਤਿਆਗ ਕਰ ਦੇਣਾ ਹੈ, ਸੱਤ ਨੂੰ ਗ੍ਰਹਿਣ ਕਰ ਲੈਣਾ। ਸੱਤ ਸੱਤ ਦਾ ਵਿਵੇਚਨ ਕਹਿੰਦੇ ਨੇ ਇਹਨੂੰ ਗੁਰਮਤੀ ਬੋਲੀ ਵਿੱਚ। ਇਉਂ ਇਹ ਨਵੇਲਾ ਭਾਈ ਬੰਸ ਹੈ ਇਹਨਾਂ ਦੀ। ਅਤੇ ਗੁਰਮੁਖ ਕੋਲ ਤਿੰਨੇ ਚੀਜ਼ਾਂ ਨੇ, ਉਹਦੇ ਕੋਲ ਸਿਮਰਨ ਵੀ ਹੈ, ਉਹਦੇ ਕੋਲ ਧਿਆਨ ਵੀ ਹੈ, ਉਹਦੇ ਕੋਲ ਗਿਆਨ ਵੀ ਹੈ।
ਬਿਰਖੋਂ ਫਲ ਫਲ ਅਤੇ ਬਿਰਖ ਗੁਰ ਸਿੱਖ ਸਿੱਖ ਗੁਰਮੰਥ ਸੁਹੇਲਾ।
ਆਹ ਵਿਸ਼ਰਾਮ ਗੁਆਚੇ ਨੇ ਇੱਥੇ। ਜਦੋਂ ਵਿਸ਼ਰਾਮ ਠੀਕ ਕਰੋਗੇ, ਅਰਥ ਇਕਦਮ ਨੱਠਿਆ ਆਊਗਾ। ਬਿਰਖੋਂ ਫਲ,
ਬਿਰਖੋਂ ਫਲ
ਫਲ ਅਤੇ ਬਿਰਖ,
ਫਲ ਤੇ ਬਿਰਖ
ਗੁਰ ਸਿੱਖ ਸਿੱਖ,
ਗੁਰ ਸਿੱਖ ਸਿੱਖ
ਗੁਰਮੰਤ ਸੁਹੇਲਾ,
ਗੁਰਮੰਤ ਸੁਹੇਲਾ
ਮੰਤਰ ਹੈ ਉੱਥੇ, ਕਹਿੰਦੇ ਮੰਤਰ ਦੀ ਮੰਤ ਦੀ ਵਹਿ ਮੰਤਰ ਪਾਠ ਹੈ ਗੁਰਮੰਤਰ ਸੁਹੇਲਾ। ਮੰਤਰ ਲਿਖ ਲਓ ਸਾਈਡ 'ਤੇ, ਪਹਿਲਾ ਗੁਰਸਿੱਖ ਇਕੱਠਾ, ਦੂਜਾ ਸਿੱਖ ਹੈ, ਸਿੱਖ ਤੋਂ ਭਾਵ ਲੈਣੀ ਸਿੱਖਿਆ। ਬਿਰਖੋਂ ਫਲ,
ਬਿਰਖੋਂ ਫਲ
ਹਾਹਾ ਪੂਰਾ ਲਾਓ ਨਾ, ਬਿਰਖੋਂ ਹਾਹੇ ਨਾਲ ਹੈ ਨਾ, ਹੋਰਾਂ ਤਾਂ ਨਹੀਂ ਨਾ ਕੱਖੇ 'ਤੇ, ਹਾਂ ਹਾਹਾ ਫਿਰ ਪੂਰਾ ਲਾਉਣ ਬਿੰਦੀ ਸ਼ਾਇਦ ਬਿਰਖ ਹੋਂ
ਟਿੱਪੀ
ਬਿਰਖ ਹੋਂ ਫਲ, ਬਿਰਖ ਤੋਂ ਬਣਦਾ ਫਲ, ਫਲ ਦੇ ਵਿੱਚ ਫਿਰ ਬੀਜ ਬਣ ਗਿਆ, ਫਲ ਤੋਂ ਫਿਰ ਬਿਰਖ ਬਣ ਗਿਆ, ਫਲ ਤੇ ਬਿਰਖ, ਫਲ ਤੋਂ ਫਿਰ ਬਿਰਖ ਪੈਦਾ ਹੁੰਦਾ। ਇਵੇਂ ਹੀ ਗੁਰਸਿੱਖ ਸਿੱਖ ਗੁਰੂ ਦੀ ਸਿੱਖਿਆ ਲੈ ਕੇ ਕੀ ਬਣ ਗਿਆ, ਗੁਰਸਿੱਖ। ਅਤੇ ਉਹ ਜਦੋਂ ਗੁਰਸਿੱਖ ਬਣ ਗਿਆ ਫਿਰ ਉਹ ਗੁਰੂ ਰੂਪ ਹੋ ਜਾਂਦਾ, ਗੁਰੂ 'ਚ ਭੇਦ ਹੋ ਜਾਂਦਾ, ਗੁਰੂ ਤੋਂ ਸਿੱਖ, ਸਿੱਖ ਤੋਂ ਫਿਰ ਗੁਰੂ ਰੂਪ ਹੋ ਜਾ ਕੇ ਉਹਦੇ ਵਿੱਚ ਭੇਦ ਹੋ ਗਿਆ। ਕਿਵੇਂ ਹੋਇਆ ਸੀ? ਗੁਰਮੰਤਰ, ਗੁਰਮੰਤਰ ਦੀ ਕਰਕੇ ਕਮਾਈ ਸੁਹੇਲਾ, ਇਉਂ ਭਾਈ ਸੋਭਨੀਕ ਹੋ ਗਿਆ।
ਅੰਦਰ ਵਰਤਮਾਨ
ਜਾਂ ਸੁਹੇਲਾ ਨਾਮ ਸੌਖੇ ਦਾ ਵੀ ਹੁੰਦਾ, ਜਿਹੜਾ ਗੁਰੂ ਮੰਤਰ ਕਮਾਉਣਾ ਸੁਹੇਲਾ ਸੌਖਾ ਹੀ ਸੀ। ਸੋ ਇਉਂ ਉਹ ਰੂਪ ਹੋ ਗਿਆ। ਹਾਂਜੀ ਪੜ੍ਹੋ। ਇਹ
ਵੀਹਾਂ ਅੰਦਰ ਵਰਤਮਾਨ ਹੋਏ ਇੱਕੀ ਅਗੋਚਰ ਖੇਲਾ।
ਹਾਂ ਇੱਕੀ ਇੱਕੀ
ਇੱਕੀ
ਹੈ ਨਾ ਇੱਥੇ।
ਹਾਂਜੀ
ਸੋ ਜੀ ਵੀਹਾਂ ਅੰਦਰ, ਵੀਹਾਂ ਤੋਂ ਭਾਵ ਲੈਣਾ ਕਿਸੇ ਗੱਲ ਨੂੰ ਪ੍ਰੋੜਤਾ ਨਾਲ ਆਪਾਂ ਕਹਿੰਦੇ ਹਾਂ ਨਾ ਆਹ ਗੱਲ ਵੀਹ ਵਿਸਵੇ ਠੀਕ ਹੈ ਜੀ, ਵੀਹਾਂ ਤੋਂ ਇਹ ਭਾਵ ਲੈਣਾ। ਇਹ ਗੱਲ ਪ੍ਰੋੜਤਾ ਨਾਲ ਹੈ ਕਿ ਵੀਹ ਵਿਸਵੇ ਜਿਹੜਾ ਜਿੱਦਾਂ ਦਾ ਉੱਪਰ ਵਰਤਾਓ ਦੱਸਿਆ ਸੀ, ਵਰਤਮਾਨ ਅੰਤ ਅਤੇ ਪ੍ਰੈਜੈਂਟ ਸਮੇਂ ਦਾ ਭਾਵ ਨਹੀਂ। ਇੱਥੇ ਵਰਤਨਾਮ ਹੈ ਵਰਤਣ ਦਾ, ਇੱਕ ਤਾਂ ਨਾ ਤਿੰਨ ਸਮੇਂ ਨੇ, ਪਾਸਟ ਸਮਾਂ, ਪ੍ਰੈਜੈਂਟ ਸਮਾਂ, ਫਿਊਚਰ, ਤਿੰਨ ਸਮਿਆਂ ਦੀ ਗਿਣਤੀ ਹੈ, ਭੂਤਕਾਲ, ਭਵਿੱਖ ਕਾਲ, ਵਰਤਮਾਨ ਕਾਲ। ਉਹ ਉੱਥੋਂ ਸਮੇਂ ਤੋਂ ਨਹੀਂ, ਇੱਥੇ ਵਰਤਮਾਨ ਨਾਮ ਹੈ ਵਰਤਣਾ। ਵੀਹਾਂ ਅੰਦਰ ਵਰਤਮਾਨ ਜਿਹੜੀ ਉੱਪਰ ਯੁਕਤੀ ਦੱਸੀ, ਉਹ ਵਰਤਦਾ ਤਾਂ ਸੰਸਾਰ ਵਿੱਚ ਭਾਈ, ਵੀ ਵੀਹ ਵਿਸਵੇ ਸੰਸਾਰ 'ਚ ਵਰਤਦਾ ਹੈ, ਸੰਸਾਰ ਤੋਂ ਬਾਹਰ ਤਾਂ ਨਹੀਂ ਨਾ ਗਿਆ, ਰਹਿੰਦਾ ਸੰਸਾਰ ਵਿੱਚ ਹੀ ਹੈ। ਪਰ ਸੰਸਾਰ ਵਿੱਚ ਰਹਿੰਦਾ ਹੋਇਆ, ਵਰਤਦਾ ਹੋਇਆ, ਸੰਸਾਰ ਦੇ ਵਰਤਾਓ ਵਿੱਚ ਰਹਿੰਦਾ ਹੋਇਆ ਕੀ ਹੋ ਜਾਂਦਾ ਹੈ? ਹੋਏ ਇੱਕੀ, ਹਾਂ ਇੱਕੀ, ਇੱਕ ਰੂਪ ਹੋ ਗਿਆ। ਜਿਵੇਂ ਆਪਾਂ ਜਪਜੀ ਸਾਹਿਬ 'ਚ ਪੜ੍ਹਦੇ ਹਾਂ, ਇੱਕ ਦੋ ਜੀ ਬਹੁ ਲੱਖ ਹੋਏ, ਲੱਖ ਹੋਵੇ ਲੱਖ ਵੇਸ, ਜਦੋਂ ਉਸ ਲੱਖ ਲੱਖ ਗੇੜਾ ਖੀਆ, ਇਹ ਨਾਮ ਨੂੰ ਲੱਖਾਂ ਲੱਖਾਂ ਵਾਰੀ ਆਖਿਆ, ਏਕ ਨਾਮ ਜਗਦੀਸ਼, ਫਿਰ ਕੀ ਬਣ ਗਿਆ? ਏ ਤਰਾਹੇ ਪਤ ਪਵੜੀਆ ਚੜੀਆ ਹੋਏ ਇੱਕੀਸ, ਇੱਕ ਈਸ਼ਰ ਦਾ ਹੀ ਰੂਪ ਹੋ ਗਿਆ। ਇਵੇਂ ਇੱਕੀ ਹੀ ਇੱਕ ਈਸ਼ਰ ਹੀ ਬਣ ਗਿਆ। ਉਹ ਕੈਸਾ ਹੋਊਗਾ ਜਿਹੜਾ ਈਸ਼ਰ ਹੈ? ਅਗੋਚਰ, ਜਿਹੜਾ ਕਿ ਮਨ ਦੀ ਪਹੁੰਚ ਤੋਂ ਪਰਿਆ, ਇੰਦਰਾਂ ਦੀ ਪਹੁੰਚ ਤੋਂ ਪਰ, ਜਿਹੜਾ ਅਗੋਚਰ ਅਗੋਚਰ ਪਰਮੇਸ਼ਰ ਹੈ, ਅਤੇ ਉਹਦਾ ਹੋ ਕਰਕੇ ਖੇਡਦਾ ਫਿਰ ਭਾਈ, ਅਗੋਚਰ ਦੇ ਵਿੱਚ ਖੇਡਣਾ ਖੇਡਦਾ। ਹਾਂ
ਆਦਿ ਪੁਰਖ ਆਦੇਸ਼ ਕਰ, ਆਦਿ ਪੁਰਖ ਆਦੇਸ਼ ਬਹੇਲਾ।
ਹਾਂ ਆੜਿਆਂ ਨੂੰ ਕੰਨੇ ਨਾਲੇ ਪੜ੍ਹਨਾ, ਜਪਜੀ ਸਾਹਿਬ ਵਿੱਚ ਵੀ ਆਦੇਸ਼ ਕੰਨੇ ਨਾਲੇ ਆਉਂਦਾ, ਉੱਥੇ ਵੀ ਆਦੇਸ਼ ਨਾਲ ਪੜ੍ਹਿਆ ਕਰੋ। ਆਦੇਸ਼ ਇੱਥੇ ਵੀ ਆਦੇ ਆਦੇਸ਼ ਆਇਆ, ਆਦੇਸ਼ ਦਾ ਅਰਥ ਹੈ ਨਮਸਕਾਰ। ਯੋਗੀ ਲੋਕ ਨਮਸ ਆਦੇਸ਼ ਕਹਿੰਦੇ ਨੇ, ਆਪਾਂ ਵੰਦਨਾ ਕਹਿ ਦਿੰਦੇ ਹਾਂ ਨਮਸਕਾਰ। ਆਦਿ ਆਦੇਸ਼ ਕਿਹਨੂੰ ਕਰਨਾ ਹੈ, ਨਮਸਕਾਰ ਕਿਹਨੂੰ ਕਰਨੀ ਹੈ? ਜਿਵੇਂ ਗੁਰੂ ਗ੍ਰੰਥ ਸਾਹਿਬ ਵਿੱਚ ਕਿਹਾ, ਬੰਦਨਾ ਹਰ ਬੰਦਨਾ ਗੁਣ ਗਾਵ ਹੋ ਗੋਪਾਲ ਰਾਏ, ਨਮਸਕਾਰ ਕਰ ਤਾਂ ਹਰੀ ਨੂੰ ਕਰ, ਐਵੇਂ ਨਾ ਪਿੱਪਲਾਂ ਨੂੰ ਮੱਥੇ ਟੇਕੀ ਜਾ, ਐਵੇਂ ਨਾ ਮੂਰਤੀਆਂ ਨੂੰ ਬਣਾ ਕੇ ਮੱਥੇ ਟੇਕ। ਇਉਂ ਆਦਿ ਆਦਿ ਪੁਰਖ ਆਦੇਸ਼ ਕਰ, ਜਿਹੜਾ ਸਭ ਤੋਂ ਆਦਿ ਰੂਪ ਪਰਮੇਸ਼ਰ ਹੈ, ਸਭ ਦਾ ਮੁੱਢ ਰੂਪ ਹੈ, ਪੁਰਖ ਦਾ ਅਰਥ ਪੂਰਨ ਹੈ, ਉਹਨੂੰ ਕਰ ਨਮਸਕਾਰ। ਜੋ ਨਮਸਕਾਰ ਕਰੇਗਾ, ਆਦਿ ਪੁਰਖ ਆਦੇਸ਼ ਬਹੇਲਾ, ਹਾਂ ਜਿਹੜਾ ਆਦਿ ਪੁਰਖ ਹੈ, ਜਦੋਂ ਉਹਨੂੰ ਨਮਸਕਾਰ ਕਰਨ ਯੋਗ ਹੈ, ਅਤੇ ਇਹਦੇ ਨਾਲ ਬਹੇਲਾ ਇਹਦੇ 'ਚ ਮਿਲ ਜਾਏਗਾ, ਬਹੇਲਾ ਮਿਲ ਜਾਵੇਗਾ ਉਹਦੇ ਵਿੱਚ, ਉਹਦਾ ਹੀ ਰੂਪ ਹੋ ਜਾਵੇਗਾ।
ਸਿਫਤ ਸਲਾਹਨ ਅੰਮ੍ਰਿਤ ਵੇਲਾ,
ਜਾਂ ਪਹਿਲੇ ਆਦੇਸ਼ ਦਾ ਅਰਥ ਹੈ ਨਮਸਕਾਰ, ਆਦਿ ਪੁਰਖ ਜਿਹੜਾ ਪਰਮੇਸ਼ਰ ਹੈ ਉਹਨੂੰ ਨਮਸਕਾਰ ਕਰ ਕਰ। ਦੂਜੇ ਆਦੇਸ਼ ਦਾ ਅਰਥ ਹੋ ਜੂ ਦੇਸ਼ ਅਤੇ ਆ, ਜਿਹੜਾ ਦੇਸਾਂ ਦੇਸਾਂ ਵਿੱਚ ਆਇਆ ਹੋਇਆ, ਜਾਂ ਆ ਦੇਸ਼ ਜਿਹੜਾ ਦੇਸ਼ ਕਾਲ ਵਸਤੂ ਤੋਂ ਆ ਮੈਨੇ ਰਹਿਤ ਹੈ, ਉਹ ਦੂਜੇ ਆਦੇਸ਼ ਦੇ ਇਹ ਅਰਥ ਕਰ ਲੈਣੇ ਨੇ। ਪਹਿਲੇ ਆਦੇਸ਼ ਦਾ ਅਰਥ ਹੈ, ਦੂਜੇ ਨੂੰ ਹੁਣ ਪਦਛੇਦ ਕੇ ਕਰੋ, ਆ ਦੇਸ਼ ਜੋ ਦੇਸ਼ ਦੇਸ਼ ਆ ਮੈਨੇ ਆਇਆ ਹੋਇਆ, ਆ ਮੈਨੇ ਆਇਆ ਹੋਇਆ ਦੇਸ਼ ਦੇਸ਼ ਵਿੱਚ ਆਇਆ ਹੋਇਆ, ਜਾਂ ਆ ਦੇਸ਼ ਜਿਹੜਾ ਆ ਮੈਨੇ ਰਹਿਤ ਜਿਹੜਾ ਦੇਸ਼ ਕਾਲ ਵਸਤੂ ਤੋਂ ਰਹਿਤ ਹੈ ਉਹਨੂੰ ਤੂੰ ਜਿਹੜਾ ਸੀ ਉਸ ਆਦਿ ਪੁਰਖ ਦੇ ਨਾਲ ਬਹਿਲਾ ਮਿਲ ਗਿਆ, ਸਮਾ ਗਿਆ ਉਹਦੇ 'ਚ ਬਹਿਲਾ। ਇੱਥੇ ਆਪਾਂ ਸਮਾਇਆ ਦਾ ਅਰਥ ਕਰਦੇ ਹਾਂ। ਗੁਰਬਾਣੀ ਵਿੱਚ ਵੀ ਅਸੀਂ ਕਿਤੇ ਲੰਘਾ ਬਹਿਲਾ, ਗੁਰੂ ਗ੍ਰੰਥ ਸਾਹਿਬ ਪੜ੍ਹਿਆ ਸੀ ਨਾ, ਹਾਂ ਉੱਥੇ ਜਿੱਤ ਲੰਘਾ ਬਹਿਲਾ, ਇੱਦਾਂ ਆਇਆ ਹੁਣ। ਉੱਥੇ ਫਿਰ ਅਰਥ ਹੁੰਦਾ ਛੇਤੀ ਝਟਪਟ, ਬਹਿਲਾ ਮੈਨੇ ਫੌਰਨ ਇੱਕਦਮ ਝਟਪਟ, ਇਹ ਵੀ ਅਰਥ ਲਿਖ ਲਿਓ। ਜਾਂ ਬਹਿਲਾ ਨਾਮ ਬਾਹਲਾ ਦਾ ਅਰਥ ਵੀ ਹੁੰਦਾ, ਉਹ ਵੀ ਅਰਥ ਨੇ ਬਹੁਤਾ ਬਾਹਲਾ ਬੇਅੰਤ ਆ, ਹਾਂ ਵੱਡਾ ਹੈ, ਜਾਂ ਛੇਤੀ ਮਿਲਦਾ ਤਾਂ ਫੌਰਨ ਮਿਲ ਜਾਂਦਾ ਹੈ, ਉਹ ਭਾਵ ਲਾ ਲਾਂਗੇ ਤਾਂ ਬਹਿਲਾ ਝਟਪਟ ਹੀ ਮਿਲ ਗਿਆ। ਜਿਹੜਾ ਦੇਸ਼ ਕਾਲ ਵਸਤੂ ਤੋਂ ਰਹਿਤ ਪਰਮੇਸ਼ਰ ਹੈ, ਜਿਹੜਾ ਆਦਿ ਪੁਰਖ ਹੈ, ਝੱਟ ਹੀ ਮਿਲ ਪਿਆ। ਬਹਿਲਾ ਦੇ ਅਰਥ ਲਿਖ ਲਿਓ ਨਾਲ, ਛੇਤੀ ਝਟਪਟ, ਫਾਰਸੀ ਵਾਲੇ ਕਹਿੰਦੇ ਨੇ ਫੌਰਨ। ਚਲੋ ਜੀ, ਆਹ ਕੰਮ ਫੌਰਨ ਹੋ ਗਿਆ, ਕਰੋ ਕਿਰਪਾ।
ਸਿਫਤ ਸਲਾਹਨ ਅੰਮ੍ਰਿਤ ਵੇਲਾ,
ਹਾਂ ਪਰ ਇਹ ਕਿਵੇਂ ਮਿਲਿਆ ਭਾਈ? ਅੰਮ੍ਰਿਤ ਵੇਲਾ ਸਾਂਭਿਆ, ਅੰਮ੍ਰਿਤ ਵੇਲੇ ਉੱਠ ਕੇ ਸਾਂਭਿਆ ਹੀ ਨਹੀਂ, ਫਿਰ ਇਹ ਨਹੀਂ ਕਿ ਹੋਰ ਕੰਮਾਂ 'ਚ ਪੈ ਗਏ। ਅੰਮ੍ਰਿਤ ਵੇਲੇ ਉੱਠ ਕੇ ਜਾਬਾਂ 'ਤੇ ਜਾਂਦੇ ਬਥੇਰੇ ਜਾਂਦੇ ਨੇ ਅੰਮ੍ਰਿਤ ਵੇਲੇ ਉੱਠ ਕੇ, ਉਹ ਇਹ ਥੋੜ੍ਹਾ ਵੀ ਫਿਰ ਉਹ ਵੀ ਇੱਦਾਂ ਮਿਲ ਪੈਣਗੇ। ਅੰਮ੍ਰਿਤ ਵੇਲੇ ਉੱਠਿਆ, ਕੀਤਾ ਇਸ਼ਨਾਨ, ਮਾਰਿਆ ਚੌਂਕੜਾ, ਪਿੱਠ ਦਾ ਕੱਢਿਆ ਵਾਲ ਸਿੱਧਾ ਕਰਕੇ, ਬਹਿ ਗਿਆ ਸਮਾਧੀ 'ਚ। ਫਿਰ ਵਾਹਿਗੁਰੂ ਵਾਹਿਗੁਰੂ ਹੋਈ ਕਮਰੇ ਦੇ ਵਿੱਚ, ਅਤੇ ਜਪਜੀ ਸਾਹਿਬ ਦੀਆਂ ਧੁਨਾਂ ਚੱਲ ਰਹੀਆਂ ਨੇ, ਜਾਪ ਸਾਹਿਬ ਉਚਾਰਿਆ ਜਾ ਰਿਹਾ ਹੈ, ਅਤੇ ਸਵਈਏ ਉਚਾਰੇ ਜਾ ਰਹੇ ਨੇ। ਵੈਰਾਗ ਆ ਗਿਆ ਜਦੋਂ ਉਚਾਰਦਿਆਂ ਉਚਾਰਦਿਆਂ ਸਵਈਏ ਪੜ੍ਹਦਿਆਂ, ਜਾਪ ਸਾਹਿਬ ਪੜ੍ਹਦਿਆਂ ਪੜ੍ਹਦਿਆਂ ਜਿਹੜੀ ਸੀ ਵਾਰ ਵਾਰ ਨਮਸਕਾਰ ਕਰੀ ਜਾ ਰਿਹਾ, ਨਮਸਕਾਰ ਦੀ ਗੱਲ ਆਈ ਸੀ ਨਾ, ਆਦੇਸ਼ ਨਮਸਕਾਰ, ਨਮਸਤਵੰਗ ਕਾਲੇ ਨਮਸਤਵੰਗ ਕਿਰਪਾਲੇ, ਵਾਰ ਵਾਰ ਨਮਸਕਾਰਾਂ ਕਰੀ ਜਾ ਰਿਹਾ ਬੈਠਾ ਕਮਰੇ 'ਚ, ਨਮਸਕਾਰਾਂ ਹੋ ਰਹੀਆਂ ਨੇ ਉਹਨੂੰ। ਉਹ ਦੇਖਦਾ ਵੀ ਮੈਨੂੰ ਕੋਈ ਮੱਥਾ ਟੇਕੀ ਜਾ ਰਿਹਾ ਵਾਰ ਵਾਰ, ਮੱਥਾ ਟੇਕਣ ਵਾਲਿਆਂ ਕੋਲ ਨਮਸਕਾਰਾਂ ਕੋਲ ਮੈਨੂੰ ਜਾਣਾ ਨਹੀਂ ਚਾਹੀਦਾ, ਆ ਜਾਂਦਾ ਭਾਵੇਂ ਦੀਂਦਾ ਨਹੀਂ, ਹੱਥ ਰੱਖ ਜਾਂਦਾ ਸਿਰ 'ਤੇ। ਲੈ ਚੰਗਾ ਤੂੰ ਮੈਨੂੰ ਯਾਦ ਕੀਤਾ ਹੈ, ਸਵੇਰੇ ਉੱਠਿਆ ਤੂੰ, ਤੇਰੀ ਜ਼ਿੰਦਗੀ ਵਿੱਚ ਅੰਮ੍ਰਿਤ ਭਰ ਦਿੱਤਾ ਸੀ, ਅੰਮ੍ਰਿਤ ਰੂਪ ਹੋ ਜਾਵੇਗਾ। ਫਿਰ ਸਾਰਾ ਦਿਨ ਸਤਸੰਗ ਜੱਠੇ ਪੈਰ ਫਿਰ ਅੰਮ੍ਰਿਤ ਬਣ ਜਾਂਦੇ ਨੇ, ਜੋ ਨਾ ਮੂੰਹ ਧੋਤਾ ਨਾ ਕੁਰਲੀ ਕੀਤੀ। ਚਲੋ ਜੀ ਚੱਲੀਏ ਫਟਾਫਟ, ਜੋਬਾਂ ਨੂੰ ਨਿਆਣਿਆਂ ਨੂੰ ਵੀ ਨਹੀਂ ਦੇਖਿਆ ਕਿੱਥੇ ਕੁ ਪਏ ਨੇ, ਪਾਇਆ ਗੇਰ ਗੱਡੀ ਦਾ, ਚਲੋ ਆ ਗਿਆ ਉੱਥੇ। ਉਹ ਅੰਮ੍ਰਿਤ ਵੇਲੇ ਦੀ ਗੱਲ ਨਹੀਂ, ਚਲੋ।
ਇੱਕ ਉਹ ਅਹੰਕਾਰ ਸਤਿਗੁਰ ਪ੍ਰਸਾਦ, ਇੱਕ ਕਵਾਓ।
ਹਾਂ ਨਵੀਂ ਵਾਰ ਸ਼ੁਰੂ ਹੋਣ ਲੱਗੀ ਆ ਮਾਂ ਦੀ ਕਿਰਪਾ ਨਾਲ, ਸੱਤਵੀਂ ਸੰਪੂਰਨ ਹੋ ਗਈ। ਕਿੰਨੀਆਂ ਪੌੜੀਆਂ ਹੋ ਗਈਆਂ ਸੀ? 20 ਪੌੜੀਆਂ ਦੀ ਵਾਰ ਸੀ ਇਹ, ਹੁਣ ਅੱਠਵੀਂ ਵਾਰ ਦੀ ਸ਼ੁਰੂਆਤ ਹੈ। ਜਦੋਂ ਵੀ ਵਾਰ ਸ਼ੁਰੂ ਹੁੰਦੀ ਹੈ ਭਾਈ ਸਾਹਿਬ ਜੀ ਉਹਦੀ ਸ਼ੁਰੂਆਤ ਵਿੱਚ ਮੰਗਲ ਕਰਦੇ ਨੇ। ਇੱਥੇ ਵੀ ਅੱਠਵੀਂ ਵਾਰ ਸ਼ੁਰੂ ਹੋਣ ਲੱਗੀ ਹੈ, ਮੰਗਲ ਕੀਤਾ ਹੈ। ਕੀ ਮੰਗਲ ਹੈ ਪੜ੍ਹੋ।
ਇੱਕ ਉਹ ਅਹੰਕਾਰ ਸਤਿਗੁਰ ਪ੍ਰਸਾਦ,
ਹੁਣ ਤਾਂ ਨਹੀਂ ਭਾਈ ਕੋਈ ਕਹਿੰਦਾ ਇੱਕ ਅਮਕਾਰ, ਜਾਂ ਓਂਕਾਰ ਤਾਂ ਅਜੇ ਕਹਿਣ ਵਾਲੇ ਤਾਂ ਨਹੀਂ ਵਿੱਚ ਬੈਠੇ। ਓਂਕਾਰ ਜਾਂ ਇੱਕ ਅਮਕਾਰ ਜਾਂ ਓਮਕਾਰ, ਇਹੋ ਜਿਹੇ ਪਾਠ ਵੀ ਕੀਤੇ ਜਾ ਰਹੇ ਨੇ। ਸ਼ੁੱਧ ਪਾਠ ਕੀ ਹੈ? ਇੱਕ, ਫਿਰ ਕਹਿਣਾ ਓ ਅੰਕਾਰ, ਇਹ ਸ਼ੁੱਧ ਪਾਠ ਹੈ। ਇਹ ਕਿਹੜਾ ਮੰਗਲ ਹੈ ਜੀ? ਬੜੀ ਵਾਰੀ ਵਿਚਾਰਿਆ, ਵਸਤੂ ਨਿਰਦੇਸ਼ ਮੰਗਲ ਹੈ। ਵਾਹ ਬਾਈ ਵਾਹ, ਬੜੇ ਗਿਆਨੀ ਸਾਰੇ। ਨਿਰਦੇਸ਼ ਦਾ ਕੀ ਭਾਵ ਹੈ? ਨਿਰਣਾ, ਨਿਰਦੇਸ਼ ਦਾ ਅਰਥ ਹੈ ਨਿਰਣਾ। ਕਿਹਦਾ ਨਿਰਣਾ ਹੋਇਆ ਇਹਦੇ ਵਿੱਚ? ਨਹੀਂ, ਵਸਤੂ ਦਾ ਨਿਰਣਾ ਹੋਇਆ। ਵਸਤੂ ਕੌਣ ਹੈ? ਅਕਾਲ ਪੁਰਖ। ਉਹਦਾ ਨਿਰਣਾ ਕੀ ਹੈ? ਨਿਰਣਾ ਇੱਕ ਆ ਨਿਰਣਾ ਹੈ ਭਾਈ। ਬਹੁਤੇ ਨਾ ਬਣਾਇਓ, ਰੱਬ ਕਈ ਬਣਾ ਲਿਆ ਆਪਾਂ ਨੇ। ਆਹ ਗੁਰਦੁਆਰਾ ਜੀ ਦੁਆਬੀਆਂ ਦਾ, ਉਹਨਾਂ ਦਾ ਆਪਣਾ ਰੱਬ। ਆਹ ਰਵਦਾਸੀਆਂ ਦਾ, ਉਹਨਾਂ ਦਾ ਆਪਣਾ ਵੱਖਰਾ ਰੱਬ। ਅਤੇ ਆਹ ਨਾਨਕ ਸਰੀਆਂ ਦਾ, ਆਹ ਹੋਰ ਸਰੀਆਂ ਦਾ, ਚਲੋ ਵੱਖਰੇ ਵੱਖਰੇ। ਉਹ ਕਿੰਨੇ ਰੱਬ ਬਣਾ ਲਏ? ਮਾਰੇ ਤਾਂ ਮੁੱਢ ਵਿੱਚ ਇਹ ਕਹਿਤਾ ਇੱਕ ਹੈ ਭਾਈ, ਇੱਕ ਇੱਕੋ ਹੈ, ਬਹੁਤੇ ਨਹੀਂ। ਇੱਕ ਦਾ ਅਰਥ ਅਦਵੈਤ ਸਰੂਪ ਹੈ, ਨਹੀਂ ਕਿਸੇ ਨਾਲ ਉਹਦੀ ਦਵੈਤ, ਇੱਕੋ ਇੱਕ ਹੈ। ਅਤੇ ਫਿਰ ਅੱਗੇ ਓ ਅੰਕਾਰ, ਓਂਕਾਰ ਦਾ ਕੀ ਅਰਥ ਹੈ? ਉਹ ਸਾਰਿਆਂ ਨੂੰ ਪ੍ਰਕਾਸ਼ ਦੇ ਰਿਹਾ, ਉਹਦੇ ਪ੍ਰਕਾਸ਼ ਕਰਕੇ ਬੋਲ ਰਹੇ ਹਾਂ ਬੈਠੇ, ਉਹਦਾ ਪ੍ਰਕਾਸ਼ ਹੈ ਅੰਦਰ। ਓਂਕਾਰ ਦਾ ਅਰਥ ਮੰਗਲ ਰੂਪ ਹੈ। ਓਂਕਾਰ ਦਾ ਅਰਥ ਹੈ ਜੇ ਓ ਅੰਕਾਰ ਆਖੀਏ ਰੱਖਿਆ ਵੀ ਕਰਦਾ, ਜਿਹੜਿਆਂ ਨੂੰ ਬੋਲਦਾ, ਇਹਨਾਂ ਨੂੰ ਜਿਹੜਿਆਂ ਦਾ ਉਚਾਰਨ ਕਰਦਾ ਹੈ ਉਹਦੀ ਰੱਖਿਆ ਵੀ ਕਰਦਾ। ਇਹ ਓਂਕਾਰ ਦੇ ਅਰਥ ਨੇ। ਅੱਗੇ ਸੱਤ ਗੁਰ, ਸੱਤ ਦਾ ਕੀ ਅਰਥ? ਉਹ ਨਾਸ਼ ਨਹੀਂ ਹੁੰਦਾ ਕਦੇ, ਤਿੰਨੇ ਕਾਲਾਂ ਵਿੱਚ ਸੱਤ ਰੂਪ ਹੈ। ਪਿੱਛੇ ਵੀ ਹੈਗਾ ਸੀ, ਹੁਣ ਵੀ ਅੱਗੇ ਨੂੰ ਹੋਵੇਗਾ। ਸੱਤ ਹੈ ਗੁਰ, ਉਹ ਚੇਤਨ ਹੈ ਭਾਈ, ਜੜ ਨਹੀਂ ਹੈਗਾ। ਪ੍ਰਸਾਦ ਉਹ ਆਨੰਦ ਸਰੂਪ ਹੈ, ਜਿਹੜਾ ਇੱਕ ਹੈ ਸਾਰਿਆਂ ਦਾ ਮੰਗਲ ਰੂਪ ਹੈ, ਚੇਤਨ ਹੈ, ਆਨੰਦ ਸਰੂਪ ਹੈ। ਮਿਲਦਾ ਕਿਵੇਂ ਹੈ ਜੇ ਸੱਤ ਵੀ ਹੈ? ਵਿੱਚੇ ਦੱਸਦਾ ਇਹਦੇ ਸਤਿਗੁਰ ਪ੍ਰਸਾਦ, ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਹੋ ਜਾਏ, ਇਹ ਵਾਹਿਗੁਰੂ ਓਂਕਾਰ ਇਹਨਾਂ ਗੁਣਾਂ ਵਾਲਾ ਮਿਲ ਪੈਂਦਾ ਹੈ। ਚਲੋ ਅੱਗੇ,
ਇੱਕ ਕਵਾਓ ਪਸਾਓ ਕਰ,
ਹਾਂ
ਕੁਦਰਤ ਅੰਦਰ ਕੀਆ ਪਸਾਰਾ।
ਹਾਂ, ਕਵਾਓ ਨਾਮ ਹੈ ਵਾਕ ਦਾ, ਵਚਨਾਂ ਦਾ। ਰੱਬ ਨੇ ਇੱਕੋ ਹੀ ਵਚਨ ਕੀਤਾ, ਇੱਕੋ ਹੀ ਵਾਕ ਕਿਹਾ। ਕੀ ਵਾਕ ਕਿਹਾ ਸੀ? ਓ ਓਂਕਾਰ। ਜਦੋਂ ਉਹਨੇ ਇਹ ਧੁਨ ਉਚਾਰੀ ਨਾ, ਰੱਬ ਨੇ ਕਿਹਾ ਓ ਓਂਕਾਰ, ਸਾਰਾ ਸੰਸਾਰ ਬਣ ਗਿਆ। ਪਸਾਓ ਮੈਨੇ ਪਸਾਰਾ, ਓਂਕਾਰ ਕਹਿਣ ਤੋਂ ਹੀ ਸੰਸਾਰ ਹੋਂਦ 'ਚ ਆ ਗਿਆ, ਆਕਾਰ ਬਣ ਗਏ, ਧਰਤੀ ਬਣ ਗਈ, ਸਮੁੰਦਰ ਬਣ ਗਏ, ਆਕਾਸ਼ ਸਭ ਕੁਝ ਬਣਾ ਦਿੱਤਾ। ਓਂਕਾਰ ਕਿਹਾ ਅਤੇ ਇਹ ਪਸਾਰਾ ਹੋ ਗਿਆ। ਸਾਨੂੰ ਕਿਹਨੇ ਬਣਾਇਆ ਬਾਈ? ਆਪਾਂ ਨੂੰ ਕਿਹਨੇ ਬਣਾਇਆ? ਕੋਈ ਕਹਿੰਦੇ ਸਾਡੇ ਪਿਓ ਨੇ, ਕੋਈ ਕਹਿੰਦੇ ਮਾਂ ਨੇ, ਨਹੀਂ ਭਾਈ ਆਪਾਂ ਨੂੰ ਵੀ ਉਹਨੇ, ਉਹ ਕੌਣ ਹੈ? ਓਂਕਾਰ, ਓਂਕਾਰ ਨੇ ਬਣਾਇਆ। ਓਂਕਾਰ ਸਾਡਾ ਕਰਤਾ ਹੈ, ਆਪਾਂ ਉਹਦੀ ਕੀ ਹਾਂ? ਕਿਰਤ। ਉਹ ਕਰਤਾ ਸਾਡਾ, ਅਸੀਂ ਉਹਦੀ ਕਿਰਤ ਹਾਂ, ਅਤੇ ਆਪਾਂ ਨੇ ਕੀ ਬਣਨਾ? ਉਹਨੇ ਸਾਨੂੰ ਆਪਾਂ ਉਹ ਓਂਕਾਰ, ਸੋ ਜਿਹਨੇ ਓਂਕਾਰ ਨੇ ਸਾਨੂੰ ਬਣਾਇਆ, ਉਹ ਰੂਪ ਬਣਨਾ ਆਪਾਂ ਨੇ। ਆਹ ਸਾਡਾ ਏਮ ਹੈ ਜ਼ਿੰਦਗੀ ਦਾ, ਓਂਕਾਰ ਬਣਨ ਵਾਸਤੇ ਆਏ ਹਾਂ। ਜਿਹਨੇ ਸਾਨੂੰ ਬਣਾਇਆ ਉਹ ਰੂਪ ਬਣਨਾ, ਹਾਂ। ਸੋ ਇਸ ਤਰ੍ਹਾਂ ਕਿਰਤ ਜਿਹੜੀ ਹੈ, ਉਹਨੇ ਕਦੇ ਕਰਤਾ ਬਣਨ ਦਾ ਯਤਨ ਕਰਨਾ, ਹਾਂਜੀ, ਕਿਰਤੇ ਨਹੀਂ ਰਹਿ ਜਾਣਾ, ਕਰਤੇ ਦੇ ਰੂਪ ਵਿੱਚ ਬਦਲਣਾ। ਚਲੋ, ਇੱਥੋਂ ਜਿਹੜਾ ਜੰਮਦੇ ਤਾਂ ਸਾਰੇ ਭਾਈ ਸ਼ੂਦਰ ਨੇ, ਸ਼ੂਦਰ ਰੂਪ ਹੋ ਕੇ ਜਾਂਦੇ ਆ ਸਾਰੇ, ਪਰ ਕੋਈ ਵਿਰਲਾ ਹੀ ਆ ਜਿਹੜਾ ਛਤਰੀ ਹੋ ਕੇ ਜਾਂ ਬ੍ਰਹਮ ਗਿਆਨੀ ਹੋ ਕੇ ਗਿਆ। ਇੱਥੋਂ ਜਨਮ ਕੇ ਬਾਜੇ ਵਜਾਏ, ਜੰਮਣ ਵੇਲੇ ਤਾਂ ਸਭ ਦੇ ਬਾਜੇ ਵੱਜਦੇ ਨੇ, ਮਰਨ ਵੇਲੇ ਕਿਸੇ ਕਿਸੇ ਦੇ ਬਾਜੇ ਗਾਜੇ ਵੱਜਦੇ ਨੇ। ਉਹ ਕਹਿੰਦੇ ਚਲੋ ਚੰਗਾ ਮੁੱਕਿਆ ਟੰਟਾ ਭੇਜ ਆਉਂਦੇ। ਸੋ ਇਸ ਕਰਕੇ ਉਹ ਰੂਪ ਹੋ ਕੇ ਜਾਣਾ, ਜਨਮਦਿਆਂ ਦੇ ਵੀ ਵਾਜੇ ਵੱਜੇ ਨੇ, ਮਰਦਿਆਂ ਦੇ ਵੀ ਵਾਜੇ ਵੱਜਦੇ ਜਾਣ ਕਿਤੇ। ਚਲੋ, ਉਹ ਓਂਕਾਰ ਰੂਪ ਹੋ ਕੇ ਜਾਈਏ, ਇਉਂ ਕੁਦਰਤ ਦੇ ਪਸਾਰਾ। ਕੁਦਰਤ ਅੰਦਰ,
ਕੁਦਰਤ ਅੰਦਰ
ਕੀਆ ਪਸਾਰਾ,
ਕੀਆ ਪਸਾਰਾ,
ਇਹ ਸਾਰਾ ਪਸਾਰਾ ਕੁਦਰਤ ਦੇ ਅੰਦਰ ਫੈਲਾ ਦਿੱਤਾ ਅਕਾਲ ਪੁਰਖ ਨੇ ਆਪਣੀ। ਅੱਗੇ ਜੀ,
ਪੰਜ ਤੱਤ ਪ੍ਰਵਾਨ ਕਰ,
ਕਿੱਥੋਂ ਬਣਾਇਆ ਇਹ ਸਾਰਾ ਪਸਾਰਾ? ਪੰਜ ਤੱਤ ਬਣਾ ਤੇ, ਹਾਂਜੀ,
ਉਹ
ਪੰਜ ਤੱਤ ਪ੍ਰਵਾਨ ਕਰ, ਪੰਜ ਤੱਤਾਂ ਨੂੰ ਪ੍ਰਮਾਣਿਕਤਾ ਦਿੱਤੀ। ਪੰਜ ਤੱਤ ਬਣਾ ਕਰਕੇ ਹੋਰ ਕੀ ਬਣਾਇਆ ਸੀ ਪੰਜਾਂ ਤੱਤਾਂ 'ਚ?
ਚਹੁੰ ਖਾਣੀ ਵਿੱਚ ਸਭ ਵਰਤਾਰਾ,
ਚਾਰ ਖਾਣੀਆਂ ਬਣਾਤੀਆਂ ਅੰਡਜ, ਹਾਂ ਆਹ ਤਾਂ ਚੱਟ ਕਹਿ ਦਿੰਦੇ ਨੇ ਜਦੇ। ਚਾਰੇ ਖਾਣੀਆਂ ਤੋਂ ਪੈਦਾ ਹੋਈ ਹੈ ਸ੍ਰਿਸ਼ਟੀ, ਅੰਡਿਆਂ ਤੋਂ ਪੈਦਾ ਹੋਈ ਅੰਡ, ਜੇਰ, ਜੇਰਾਂ ਤੋਂ ਮਨੁੱਖ ਪਾਪਾਂ ਹੋਏ, ਪਸ਼ੂ ਆਦਿਕ ਜੇਰਾਂ ਤੋਂ ਬਣੇ। ਉਤ ਭੁਜ, ਅਤੇ ਜਿਹੜੀ ਧਰਤੀ ਨੂੰ ਪਾੜ ਕੇ ਬਨਸਪਤੀ ਉੱਗੀ, ਅਤੇ ਇਸੇ ਤਰ੍ਹਾਂ ਸੇਤਜ, ਪਸੀਨੇ ਤੋਂ, ਭੜਾਸ ਤੋਂ ਪੈਦਾ ਹੋਣ ਵਾਲੀਆਂ ਜੂਨਾਂ, ਚਿੱਚੜ ਆਦਿਕ, ਜੂਆਂ ਆਦਿਕ, ਅਤੇ ਮੱਛਰ ਆਦਿਕ, ਹੋਰ ਕਿੰਨੇ ਭੜਾਸ ਤੋਂ ਜੀਅ ਪੈਦਾ ਹੋ ਜਾਂਦੇ ਨੇ। ਸੋ ਇਉਂ ਚਾਰੇ ਖਾਣੀਆਂ ਦੁਆਰਾ, ਪੰਜਾਂ ਤੱਤਾਂ ਦੁਆਰਾ ਇਹ ਵਰਤਾਰਾ ਵਰਤਾ ਦਿੱਤਾ ਸੰਸਾਰ ਦਾ। ਚਲੋ ਅੱਗੇ,
ਕੇਵੜ ਧਰਤੀ ਆਖੀ ਹੈ,
ਹਾਂ
ਕੇਵੜ ਤੋਲ ਆਗਾਸ ਅਕਾਰਾ।
ਪਰ ਭਾਈ ਉਹਦਾ ਤਾਂ ਕੀ ਕੋਈ ਅੰਤ ਲਊ? ਆ ਜਿਹੜੇ ਉਹਨੇ ਪੰਜ ਤੱਤ ਬਣਾਏ ਨੇ, ਪੰਜ ਤੱਤਾਂ ਦਾ ਕੋਈ ਅੰਤ ਨਹੀਂ ਲੈ ਸਕਦੇ। ਪੰਜਾਂ ਤੱਤਾਂ 'ਚੋਂ ਕਿਹੜਾ ਤੱਤ ਹੈ? ਧਰਤੀ ਲੈ ਕੇ ਦਿਖਾਓ ਕੋਈ ਅੰਤ ਧਰਤੀ ਦਾ, ਕੋਈ ਦੱਸੋ ਹੇਠਾਂ ਨੂੰ ਕਿੰਨੀ ਕੁ ਡੂੰਘੀ ਹੈ, ਕਿੰਨੀ ਕੁ ਚੌੜੀ ਹੈ, ਕਿੰਨੀ ਕੁ ਜਿਹੜੀ ਹੈ ਮੋਟੀ ਹੈ, ਕਿਸ ਮਟੀਰੀਅਲ ਤੋਂ ਬਣੀ ਹੈ? ਸੋ ਨਹੀਂ ਦੱਸਿਆ ਗਿਆ। ਕੇਵਲ ਧਰਤੀ ਆਖੀ ਹੈ,
ਕੇਵਲ ਧਰਤੀ ਆਖੀ ਹੈ,
ਇਹ ਤਾਂ ਪਹਿਲਾਂ ਮੁਕਾ ਬੈਠੇ ਤੇ ਵੀ ਇੰਨੀ ਕੁ ਧਰਤੀ ਹੈ, ਪੰਜ ਕੁ ਸੱਤ ਸਾਲ ਹੋਏ ਅਮਰੀਕਾ ਫਿਰ ਲੱਭ ਲਿਆ, ਕੋਲੰਬਸ ਨੇ ਕਹਿੰਦੀ ਲੱਭਿਆ, ਸੋ ਹੋਰ ਪਤਾ ਨਹੀਂ ਕਿੰਨੇ ਕੁ ਹੋਣੇ ਧਰਤੀ, ਹੋਰ ਪਰਾ ਹੋਰ ਇੰਨੀ ਕੁ ਧਰਤੀ ਨੂੰ ਲੱਭ ਲੈਣਗੇ, ਧਰਤੀਆਂ ਤਾਂ ਕਿੰਨੀਆਂ ਹੀ ਨੇ। ਸੋ ਕੇਵਲ ਧਰਤੀ ਆਖੀ ਹੈ,
ਕੇਵਲ ਧਰਤੀ ਆਖੀ ਹੈ,
ਸੋ ਧਰਤੀ ਨਹੀਂ ਉਹਦੀ ਮਿਣੀ ਜਾ ਸਕਦੀ। ਕੇਵਲ ਤੋਲ, ਇਹਦਾ ਤੋਲ ਕਿੰਨਾ ਕੁ ਮਿਣ ਕੇ ਦੱਸ ਦੇਵੇ, ਕੋਈ ਇੰਨੇ ਕਿਲੋ, ਇੰਨੇ ਟਨ ਇਹ ਜਿਹੜੀ ਧਰਤੀ ਹੈ, ਨਹੀਂ ਦੱਸੀ ਗਈ। ਅਤੇ ਇਵੇਂ ਆਗਾਸ ਅਕਾਰਾ, ਆਕਾਸ਼ ਦਾ ਦੂਜਾ ਤੱਤ ਹੈ ਆਕਾਸ਼, ਪੰਜ ਤੱਤ ਨੇ ਨਾ, ਪਹਿਲਾਂ ਧਰਤੀ ਹੋ ਗਈ, ਦੂਜਾ ਆਕਾਸ਼, ਆਕਾਸ਼ ਦਾ ਵੀ ਕੋਈ ਕਾਰਨ ਨਹੀਂ ਦੱਸ ਸਕਿਆ। ਅੱਗੇ ਜੀ,
ਕੇਵੜ ਪਵਨ ਬਖਾਣੀਏ,
ਇਹ ਤੀਜਾ ਤੱਤ ਆ ਗਿਆ ਪਵਨ, ਹਵਾ, ਹਵਾ ਨੂੰ ਕਿੰਨਾ ਕੁ ਕਿਸੇ ਨੇ ਕੋਈ ਮਾਪਿਆ ਹੈ, ਇਹਦੀ ਗਤੀ ਕਿੰਨੀ ਕੁਝ ਮਾਪੀ ਹੈ। ਅਤੇ ਕਦੇ ਕਹਿੰਦੇ ਜੀ ਇੰਨੇ ਕਿਲੋਮੀਟਰ ਦੀ ਸਪੀਡ 'ਤੇ ਤੂਫਾਨ ਆਇਆ ਸੀ, ਪਰ ਕਈ ਵਾਰੀ ਜਿਹੜਾ ਹੈ ਅਸਨਾਮੀ ਨੂੰ ਕੀ ਦੱਸਦੇ ਕਿੰਨੇ ਕੁ ਹੋਇਆ ਸੀ। ਇਉਂ ਪਵਨ ਹਵਾ ਦਾ ਰੂਪ, ਹਵਾ ਦਾ ਸਾਰਾ ਆਕਾਰ ਕਿੰਨੀ ਕੁ, ਕਿੰਨੇ ਕੁ ਕਿਲੋ, ਇਹਦਾ ਸ਼ਕਲੋ ਸੂਰਤ ਕਿੱਦਾਂ ਦੀ ਹੈ, ਕਿੰਨਾ ਕੁ ਆਕਾਰ ਹੈ, ਨਹੀਂ ਭਾਈ ਕਿਹਾ ਜਾਂਦਾ। ਕੇਵਡ ਪਾਣੀ ਪਾਲੋ,
ਕੇਵਡ ਪਾਣੀ ਤੋਲ ਵੀ ਥਾਰਾ,
ਖਾਨੀ ਮਾਪਣ ਲੱਗੇ ਹੋਏ ਸੀ ਬੋਲੇ ਨਹੀਂ, ਫਿੱਤਾ ਫੜਿਆ ਹੋਣਾ। ਉਹ ਕੇਵਡ ਪਾਣੀ ਕਿੰਨਾ ਕੁ ਪਾਣੀ ਹੈ, ਸਮੁੰਦਰ ਨੂੰ ਕਿੰਨਾ ਕੁ ਮਾਪਾਂਗੇ, ਕਿੱਥੋਂ ਬਣਿਆ ਇਹ ਤੋਲ ਬਥਾਰਾ, ਬੜਾ ਵੱਡਾ ਤੋਲ ਹੈ, ਬੜਾ ਹੀ ਵਿਸਥਾਰ ਹੈ। ਚਲੋ ਅੱਗੇ,
ਕੇਵਡ ਅਗਨੀ ਭਾਰ ਹੈ,
ਹੁਣ ਅਗਲਾ ਪੰਜਵਾਂ ਤੱਤ ਆ ਗਿਆ ਭਾਈ, ਅਗਨੀ, ਅਗਨੀ ਦਾ ਕਿੰਨਾ ਕੁ ਕੋਈ ਭਾਰ ਹੈ। ਲੈ ਕੇ ਤਕੜੀ ਜੋਖਣ ਲੱਗੋਗੇ ਜਦੋਂ ਪਤਾ ਲੱਗੂ, ਸਾੜ ਦਿਉ, ਕਿਹੜੀ ਤਕੜੀ ਨੂੰ ਵੀ ਸਾੜੂ, ਸਾ ਜੋਖਣ ਵਾਲੇ ਨੂੰ ਵੀ ਸਾੜੂ, ਨਹੀਂ ਕੋਈ ਮਾਪ ਸਕਦਾ। ਹਾਂਜੀ,
ਤੋਲ ਨਾ ਤੋਲ ਅਤੋਲ ਭੰਡਾਰਾ,
ਹਾਂਜੀ ਤੁਲ ਨਾ ਤੁਲਾ ਹੈ, ਇਉਂ ਪਾਠ ਵੀ ਹੈਗਾ, ਤੁਲ ਨਾ ਤੁਲਾ ਹੈ, ਤੁਲ ਨਾਮ ਹੈ ਤੱਕੜੀ ਦਾ, ਕਿਸੇ ਤੱਕੜੀ 'ਤੇ ਹੋ ਕੇ ਤੁਲ ਹੀ ਨਹੀਂ ਜਾ ਸਕਦੀ, ਅਤੋਲ ਹੈ। ਹਾਂ, ਅਤੇ ਉਹਦੇ ਭੰਡਾਰੇ ਵੀ ਭਾਈ ਅਤੋਲ ਨੇ, ਪੰਜ ਤੱਤਾਂ ਨੂੰ ਨਹੀਂ ਕੋਈ ਮਾਪ ਸਕਿਆ, ਜਿਹਨੇ ਬਣਾਏ ਨੇ ਉਹਨੂੰ ਕਿਵੇਂ ਮਾਪੋਗੇ, ਵਾਹਿਗੁਰੂ ਨੇ ਬਣਾਏ ਨੇ, ਦੋਏ ਕੱਟ ਕੱਟਣਾ ਨਹੀਂ। ਹਾਂ ਚਲੋ, ਹਾਂ ਉਸ ਬ੍ਰੈਕਟ 'ਚ ਪਾ ਲਿਓ, ਤੁਲੈ ਨਾ ਤੋਲ,
ਤੁਲੈ ਨਾ ਤੋਲ,
ਕੱਟਣਾ ਨਹੀਂ ਹੇਠਾਂ ਵਾਲਾ, ਤੁਲ ਨਾ ਤੁਲੈ,
ਤੁਲ ਨਾ
ਤੁਲੈ ਕਰ ਲਿਓ, ਤੁਲ ਨਾ ਤੁਲੈ,
ਤੁਲ ਨਾ ਤੁਲੈ,
ਤੋਲ ਦੀ ਬਜਾਏ ਤੁਲੈ ਕਰ ਲਿਓ। ਅੱਗੇ ਜੀ, ਕੇਵਡ ਆਖਾਂ,
ਕੇਵਡ ਆਖਾਂ ਸਿਰਜਣਹਾਰਾ,
ਜੇ ਪੰਜ ਤੱਤਾਂ ਨੂੰ ਨਹੀਂ ਕੁਝ ਕਹਿ ਸਕੇ ਅਸੀਂ, ਉਹਨੂੰ ਅਮਾਪ ਨੇ, ਅਮਤੋਜ ਨੇ, ਅਤੇ ਫਿਰ ਪਰਮੇਸ਼ਰ ਵੀ ਤਾਂ ਭਾਈ, ਜਦੋਂ ਬਣਾਏ ਤੱਤਾਂ ਨੂੰ ਨਹੀਂ ਆਪਾਂ ਮਾਪ ਸਕੇ, ਉਹਦੀ ਕੁਦਰਤ ਨੂੰ ਨਹੀਂ ਮਾਪ ਸਕਾਂਗੇ, ਅਤੇ ਉਹਨੂੰ ਕਿਵੇਂ ਮਾਪਾਂਗੇ, ਸੋ ਕੇਵਲ ਆਖਾਂਗੇ।
ਕੇਵਲ ਸੰਤ,
ਉਹ ਤਾਂ ਭਾਈ ਆਪਣੀ ਮਿਤਾਪੇ ਜਾਣਦਾ, ਕੇਵਲ ਵੱਡਾ ਡੀਠਾ ਹੋਇਆ, ਸੁਣ ਸੁਣ ਵੱਡਾ ਆਖਾ ਸਭ ਕੋਏ, ਕੇਵਲ ਵੱਡਾ ਜਿੰਨਾ ਕਿਸੇ ਨੇ ਵੱਡਾ ਦੇਖਿਆ ਉਹਨਾਂ ਕੋਲ ਦੇਖ ਲਿਆ, ਜਾਇਆ ਰੂਪ ਨੂੰ ਦਿਖਾ ਦਿੱਤਾ। ਅੱਗੇ ਜੀ,
ਕੇਵਡ ਸੱਤ ਸੰਤੋਖ ਹੈ,
ਹੁਣ ਉਹਦੇ ਜਿਹੜੇ ਭਾਈ ਦਿੱਤੀਆਂ ਸ਼ਕਤੀਆਂ ਨੇ, ਦਿੱਤੇ ਗੁਣ ਨੇ, ਸੰਸਾਰ ਕੁਦਰ ਕਾਦਰ ਨੇ ਕੁਦਰਤ ਵਿੱਚ, ਆ ਪਹਿਲਾਂ ਦੈਵੀ ਸੰਪਦਾ ਹੋਇਆ, ਹਾਂਜੀ ਇਹ ਭਾਈ ਸੁਣੋ, ਗੜਬੜ ਨਹੀਂ ਕੋਈ ਹੈਗੀ, ਖਾਸ ਗੱਲ ਨਹੀਂ, ਕੁਝ ਨੁਸਖਿਆਂ ਵਿੱਚ ਜਿਹੜੀ ਪੌੜੀ ਦੂਜੀ ਹੈ ਉਹ ਤੀਜਾ ਰੂਪ ਹੋ ਕੇ ਆ ਗਈ, ਕਈਆਂ ਵਿੱਚ ਜਿਹੜੀ ਤੀਜੀ ਪੌੜੀ ਸੀ ਦੂਜੇ ਥਾਂ ਆ ਗਈ, ਪਰ ਹੁਣ ਪਹਿਲਾਂ ਆਹੀ ਪੜ੍ਹੋ ਜਿਹੜੀ ਕੇਵਲ ਸੱਤ ਸੰਤੋਖ ਤੋਂ ਸ਼ੁਰੂ ਕਰੋ, ਇਹੀ ਅਸਲ, ਇਹ ਦੂਜੀ ਪੌੜੀ ਹੈ, ਇਹ ਲਿਖਤ ਵਿੱਚ ਕੁਝ ਨੁਸਖਿਆਂ ਵਿੱਚ ਅੱਗੋਂ ਪਿੱਛੇ ਹੋਈਆਂ ਨੇ ਪੌੜੀਆਂ, ਤੀਜੀ ਪੌੜੀ ਦੂਜਾ ਰੂਪ ਹੋ ਕੇ ਆ ਗਈ ਕਿਤੇ, ਅਤੇ ਦੂਜੀ ਤੀਜੇ 'ਚ ਚੱਲ ਗਈ, ਹੁਣ ਤੁਸੀਂ ਦੂਜੀ ਇਹੀ ਪੜ੍ਹੋ, ਕੇਵਲ ਸੱਤ ਸੰਤੋਖ ਹੈ, ਇਹਨੂੰ ਦੂਜੀ ਮੰਨ ਕੇ ਚੱਲੋ,
ਸੰਤੋਖ ਹੈ ਦਇਆ ਧਰਮ ਅਤੇ ਅਰਥ ਵਿਚਾਰਾ।
ਸੋ ਹੁਣ ਉਹਦੇ ਜਿਹੜੇ ਦੈਵੀ ਗੁਣ ਦਿੱਤੇ ਨੇ ਪਰਮੇਸ਼ੁਰ ਦੇ, ਦੈਵੀ ਗੁਣ ਕੀ ਨੇ, ਪੰਜ, ਸੱਤ, ਸੰਤੋਖ, ਦਇਆ, ਧਰਮ, ਵਿਚਾਰ, ਉਹ ਇੱਥੇ ਪਏ ਨੇ ਇੱਥੇ ਲਾਈਨ 'ਚ, ਉਹਦੇ ਦਿੱਤੇ ਹੋਏ ਸੱਤ ਨੂੰ ਕਿਵੇਂ ਕੋਈ, ਕਿੱਡਾ ਕੁ ਵੱਡਾ ਸੱਤ ਨੂੰ ਕੋਈ ਮਿਲੂਗਾ, ਸੋ ਸੱਤ ਵੀ ਨਹੀਂ ਕੋਈ ਤੋਲ ਕੇ ਦੱਸਿਆ ਵੀ ਆਹ ਸੱਤ ਇੰਨੇ ਕਿਲੋਮੀਟਰ, ਇੰਨੇ ਟਨ ਦਾ ਹੈ, ਇੰਨਾ ਲੰਮਾ, ਇੰਨਾ ਚੌੜਾ ਹੈ, ਆਪਦਾ ਆਕਾਰ ਹੈ। ਦੂਜਾ ਗੁਣਾ ਸੰਤੋਖ, ਸੰਤੋਖ ਦੱਸਿਆ ਕਿਸੇ ਨੇ ਵੀ ਇੰਨੇ ਟਨ ਦਾ ਕੋਈ ਅੱਜ ਤੱਕ ਇੰਨੇ ਬਣਦਾ ਹੈ, ਨਹੀਂ ਮਾਪੇ ਤਾਂ ਨਹੀਂ ਜਾ ਸਕਦੇ, ਹੈਗੇ ਨੇ ਪਰ। ਦਇਆ, ਦਇਆ ਦਾ ਵੀ ਭਾਈ ਕੋਈ ਮਾਪ ਨਹੀਂ ਬਣਿਆ ਅੱਜ ਤੱਕ, ਕੋਈ ਫਿੱਤੇ ਨਾਲ ਮਿਲਿਆ ਨਹੀਂ ਜਾ ਸਕਦਾ, ਐਵੇਂ ਧਰਮ ਨੂੰ ਕੌਣ ਕੋਈ ਮਿਲੇਗਾ। ਇਸੇ ਤਰ੍ਹਾਂ ਜਿਹੜਾ ਭਾਈ ਵਿਚਾਰ, ਪੰਜਵਾਂ ਦਾ ਗੁਣ ਹੈ ਵਿਚਾਰ, ਵਿਚਾਰ ਕਿਹਦੀ, ਅਰਥਾਂ ਦੀ, ਹਰ ਚੀਜ਼ ਦੇ ਉਹਦੇ ਅਰਥਾਂ ਦੀ, ਵਿਚਾਰ ਨੂੰ ਕਿਵੇਂ ਬਥੇੜੇ ਕਥ 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 ਕੇ ਕਥਨ ਕਰਕੇ ਚਲੇ ਗਏ ਨੇ, ਪਰ ਪੂਰਾ ਕਥਨ ਨਹੀਂ ਹੋਇਆ, ਕਥ ਕਥ ਕਥੀ ਕੋਟੀ ਕੋਟ ਕੋਟ, ਕਰੋੜਾਂ ਹੀ ਕਥਾ ਵਾਲੇ ਕਥਾਗਰ ਬਣ ਕੇ ਕਥ ਕੇ ਚਲ ਗਏ ਨੇ, ਪਰ ਨਹੀਂ ਪੂਰਾ ਵਿਚਾਰ ਕਹਿ ਸਕੇ, ਬੇਅੰਤ ਹੈ। ਅੱਗੇ ਜੀ,
ਕੇਵਡ ਕਾਮ ਕ੍ਰੋਧ ਹੈ, ਕੇਵਡ ਲੋਭ ਮੋਹ ਅਹੰਕਾਰਾ।
ਆ ਉਹਨੇ ਪੰਜ ਸ਼ਕਤੀਆਂ ਸਾਡੇ ਅੰਦਰ ਪਾਤੀਆਂ ਰੱਬ ਨੇ, ਸੋ ਨਾ ਤਾਂ ਇਹਨਾਂ ਨੂੰ ਮਾਪਿਆ ਜਾ ਸਕਦਾ ਹੈ, ਨਾ ਗੁਰ ਕਿਰਪਾ ਦੇ ਬਿਨਾਂ ਕਾਬੂ ਹੋਣ ਵਾਲੇ ਨੇ, ਕਾਬੂ ਵੀ ਨਹੀਂ, ਕਾਬੂ ਵੀ ਨਹੀਂ, ਜੇ ਕਹੇ ਮੈਂ ਕਾਮ ਕਾਬੂ ਕਰ ਲਿਆ, ਕ੍ਰੋਧ ਕਰ ਲਿਆ, ਮੈਂ ਲੋਭ ਨੂੰ ਵਸ ਕਰ ਲਿਆ, ਸਾ ਨਾ ਮੋਹ ਹੁੰਦਾ ਨਾ ਅਹੰਕਾਰ। ਗੁਰੂ ਸ਼ਕਤੀ ਤੋਂ ਬਿਨਾਂ ਇਹ ਕਾਬੂ ਵੀ ਨਹੀਂ ਹੁੰਦੇ। ਸ਼੍ਰੀ ਮਾਰ ਸ਼੍ਰੀ ਰਾਕਸ਼ ਪਰਮਾਤਮਾ ਜਿਨਮਲ ਮਾਰੇ ਪੰਚ ਸੂਰ ਵੀਰ, ਐਸੋ ਕੌਣ ਬਲੀ ਦੇ ਜਿਹਨੇ ਪੰਜਾਂ ਨੂੰ ਮਾਰ ਲਿਆ, ਤਾਂ ਕੋਈ ਸੂਰਵੀਰ ਹੋਰ ਕੋਈ ਵੱਡਾ ਨਹੀਂ ਹੈ। ਜਿਨ ਪੰਚ ਮਾਰ ਬਦਾਰ ਗੁਦਾਰੇ, ਸੋ ਪੂਰਾ ਹੈ ਕਲੀ ਰੇ, ਉਹ ਸੰਸਾਰ 'ਚ ਪੂਰਾ ਹੈ। ਪਰ ਹੁਣ ਇੱਥੇ ਮਾਪਣ ਦੀ ਗੱਲ ਹੋ ਰਹੀ ਹੈ, ਕਾਮ ਨੂੰ ਕਿਵੇਂ ਮਾਪਾਂਗੇ, ਕਿੰਨਾ ਕੁ ਉਹਦਾ ਕੀ ਰੂਪ ਹੈ, ਕਿਹੋ ਜਿਹਾ ਹੈ, ਕ੍ਰੋਧ ਨੂੰ ਕਿਵੇਂ। ਸੋ ਇਸੇ ਤਰ੍ਹਾਂ ਲੋਭ ਨੂੰ ਨਹੀਂ ਮਾਪਿਆ ਜਾ ਸਕਦਾ, ਮੋਹ ਨੂੰ ਨਹੀਂ, ਮਾਪਣ ਤੋਂ ਪਰੇ ਨੇ, ਅਮਾਪ ਨੇ ਇਹ ਸਾਰੇ, ਹੰਕਾਰ ਵੀ ਹਾਂ ਅਮਿਣਵੇ ਨੇ, ਮਿਣਤੀ ਤੋਂ ਰਹਿਤ ਨੇ। ਹਾਂਜੀ, ਕਿਉਂ ਉਹ ਜਿਹੜੀ ਸੀ ਪਹਿਲੇ ਗੁਣ ਜਿਹੜੇ ਤੁਹਾਨੂੰ ਦੱਸੇ ਨੇ, ਉਹ ਦੇਵੀ ਸੰਪਦਾ ਨੇ, ਸਤ ਸੰਤੋਖ ਦਇਆ ਧਰਮ ਵਿਚਾਰ, ਆਹ ਜਿਹੜੇ ਨੇ ਕਾਮ ਕਰੋ ਲਹੰਕਾਰ, ਇਹ ਅਸੂਰੀ ਸੰਪਦਾ ਹੈ, ਇਹ ਰਾਕਸ਼ਪਣਾ, ਇਹ ਜਿਹਨੂੰ ਚੜ੍ਹ ਜਾਂਦੇ ਨੇ ਰਾਕਸ਼ ਬਣਾਉਂਦੇ ਨੇ। ਅਸੁਰ ਨਾਮ ਰਾਕਸ਼ਸ ਦਾ ਹੈ, ਦੈ ਉਹ ਦੇਵ ਦੇਵ ਦੈਵੀ ਗੁਣ ਨੇ, ਸਤ ਸੰਤੋਖ ਦਇਆ ਧਰਮ ਵਿਚਾਰ, ਇਹ ਜਿਹੜੇ ਨੇ ਅਸੂਰੀ ਸੰਪਦਾ ਹੈ, ਰਾਕਸ਼ਪਣਾ, ਚੜ੍ਹ ਗਿਆ ਜਿਹਨੂੰ ਕਾਮ ਬਣਾਤਾ ਰਾਕਸ਼, ਕ੍ਰੋਧ ਚੜ੍ਹ ਜਾਵੇ ਉਹ ਤਾਂ ਅਸਲੀ ਰੂਪ ਹੁੰਦਾ ਰਾਕਸ਼ਸ ਦਾ। ਬਾਣੇ ਕਿਹਾ ਨਾ, ਹੇ ਕਲ ਸੰਸਕ੍ਰਿਤ, ਹੇ ਕਲ ਮੂਲ ਕ੍ਰੋਧੰ ਕਦੰਚ ਕਰਨ ਉੱਪਰ ਜਤੇ, ਜਿਹਨੂੰ ਗੁੱਸਾ ਚੜਿਆ ਹੁੰਦਾ ਉਹ 'ਤੇ ਕਦੇ ਤਰਸ ਦੀ ਆਸ ਨਾ ਕਰਿਓ, ਵੀ ਉੱਥੇ ਦਇਆ ਹੋਵੇਗੀ ਕ੍ਰੋਧੀ ਆਦਮੀ ਕੋਲ, ਨਹੀਂ ਆਸ ਰੱਖਿਓ ਕਦੇ। ਇਹ ਕਲਾਂ ਦਾ ਮੂਲ ਹੈ ਕ੍ਰੋਧ, ਹਰ ਝਗੜੇ ਦੀ ਸ਼ੁਰੂਆਤ ਇੱਥੋਂ ਹੁੰਦੀ ਹੈ ਕ੍ਰੋਧ 'ਚੋਂ। ਹੇ ਕਲ ਮੂਲ ਕ੍ਰੋਧੰ ਕਦੰਚ ਕਰਨ ਉੱਪਰ ਜਤੇ, ਕਦੰਚ ਮੈਨੇ ਕਦੇ ਵੀ ਦਇਆ ਨਹੀਂ ਹੁੰਦੀ ਕ੍ਰੋਧੀ ਕੋਲ। ਹਾਂ, ਸੋ ਇਸ ਕਰਕੇ ਚੜ੍ਹਦਾ ਕਿਹਨੂੰ ਹੈ, ਵਿਖਿਅੰਤ ਜੀਵਨ ਵਸਿਅੰ ਕ੍ਰੋਧ ਨਿਰਤਿਅੰ ਕ੍ਰੋਧ ਜਥਾ ਮਰਕਟ ਹੈ। ਵਸੀ ਜਿਹੜੇ ਆਮ ਵਸਈ ਲੋਕ ਨੇ, ਵਿਕਾਰੀ ਲੋਕਾਂ ਨੂੰ ਬੜਾ ਛੇਤੀ ਚੜ੍ਹਦਾ ਅਤੇ ਵਸ ਕਰ ਲੈਂਦਾ, ਚੜ੍ਹ ਕੇ ਫਿਰ ਹਾਲਤ ਕੀ ਕਰ ਦਿੰਦਾ ਹੈ, ਨਿਰਤਿਅੰ ਕ੍ਰੋਧ ਜਥਾ ਮਰਕਟ ਹੈ। ਮਰਕਟ ਨਾਮ ਹੈ ਬਾਂਦਰ ਦਾ, ਜਿਹਨੂੰ ਚੜ੍ਹਿਆ ਹੁੰਦਾ ਬਾਂਦਰ ਵਾਂਗੂ ਨੂੰ ਚਾ ਦਿੰਦਾ। ਦੇਖਿਆ ਨਹੀਂ ਕ੍ਰੋਧੀ ਕਿਵੇਂ ਟਪੂਸੀਆਂ ਮਾਰਦਾ ਹੁੰਦਾ ਹੈ, ਐਸੀ ਹਾਲਤ ਹੋ ਜਾਂਦੀ।
ਕੇਵਲ ਦ੍ਰਿਸ਼ਟ ਵਖਾਣੀਆ, ਕੇਵਲ ਰੂਪ
ਉਦੋਂ ਪਾਸੇ ਹੋ ਜਾ ਕਰੋ ਬਸ, ਉਹਦੀ ਸੁਰ 'ਚ ਜੇ ਸੁਰ ਮਿਲਾ ਲਈ ਫਿਰ ਜਿਹੜਾ ਕੁਛ ਨਾ ਕੁਛ ਗੜਬੜ ਹੋਊਗੀ, ਜਾਂ ਕਤਲ ਹੋਊਗਾ, ਜਾਂ ਫਿਰ ਹੈ ਨਹੀਂ ਉੱਥੇ, ਫਿਰ ਸੁਰੱਖਿਅਤ ਨਹੀਂ ਕੁਛ ਆਊਗਾ, ਤੂਫਾਨ ਹੈ ਤੂਫਾਨ। ਚਲੋ,
ਕੇਵਲ ਦ੍ਰਿਸ਼ਟ ਵਖਾਣੀਆ, ਕੇਵਲ
ਵਖਾਣੀਆ ਨਹੀਂ ਵਖਾਣੀ
ਵਖਾਣੀਆ, ਕੇਵਲ ਰੂਪ ਰੰਗ ਪ੍ਰਕਾਰਾ,
ਕੇਵਲ ਬਸ ਅਰਥ ਕਰ ਲਈ, ਕੇਵਲ ਦ੍ਰਿਸ਼ਟ ਵਖਾਣੀ ਹੈ। ਹੁਣ ਦ੍ਰਿਸ਼ਟੀ ਨੂੰ ਕੌਣ ਕੋਈ ਮਾਪੇਗਾ, ਦੱਸ ਦਿਓ ਕੋਈ, ਉਹਦੀ ਦ੍ਰਿਸ਼ਟੀ ਇੰਨੀ ਲੰਬੀ ਸੀ ਵੀ ਚੌੜੀ ਸੀ। ਸੋ ਉਹਦੀ ਜਿਹੜੀ ਦ੍ਰਿਸ਼ਟੀ ਹੈ ਉਹ ਵੀ ਅਮਾਪ ਹੈ। ਕੇਵਲ ਰੂਪ ਕਿਹੋ ਜਿਹਾ ਰੂਪ ਦੱਸਾਂਗੇ ਰੱਬ ਦਾ, ਉਹਦਾ ਰੰਗ ਕੀ ਦੱਸਾਂਗੇ, ਬੜੇ ਰੰਗ ਅਨੇਕ ਪ੍ਰਕਾਰ ਹੈ, ਨਹੀਂ ਜੱਜ ਭਾਈ ਅਮਤੋਜ ਕਹਿਜੈ। ਹਾਂ, ਕੇਵਲ
ਕੇਵਲ ਸੁਰਤ ਸਲਾਹੀ ਹੈ, ਕੇਵਲ ਸ਼ਬਦ ਬਿਥਾਰ ਪਸਾਰਾ।
ਠੀਕ, ਕੇਵਲ ਸੁਰਤ ਸਲਾਹੀ ਹੈ,
ਕੇਵਲ ਸੁਰਤ
ਜਿਹੜੀ ਸੁਰਤ ਹੈ ਭਾਈ ਉਹਦੀ ਜਿਹੜੀ ਸੁਰਤ ਦੁਆਰਾ ਸਲਾਘਾ ਕਰਨੀ ਹੈ, ਨਹੀਂ ਦੱਸੀ ਜਾ ਸਕਦੀ ਕੇਵਲ ਕਿੱਡੀ ਕਹਿ, ਉਹ ਸ਼ਬਦ ਦਾ ਵਿਸਥਾਰ ਜਿਹੜਾ ਉਹ ਕਿਵੇਂ ਦੱਸਾਂਗੇ, ਜਾਂ ਉਹਦਾ ਜਿਹੜਾ ਸ਼ਬਦ ਦੁਆਰਾ ਕੀਤਾ ਪਸਾਰਾ ਹੈ, ਸੋ ਉਹ ਵੀ ਨਹੀਂ ਕਿਹਾ ਜਾ ਸਕਦਾ।
ਕੇਵਲ ਵਾਸ ਨਿਵਾਸ ਹੈ, ਕੇਵਲ ਗੰਧ ਸੁਗੰਧ ਆਚਾਰਾ।
ਹਾਂਜੀ, ਕੇਵਲ ਵਾਸ ਨਿਵਾਸ ਹੈ, ਜਿਹੜੀ ਵਾਸਨਾ ਸੁਗੰਧੀ ਹੈ, ਨਿਵਾਸ ਕਰਦੀ ਹੈ, ਕਿ ਕਿੰਨੇ ਫੁੱਲ ਨੇ, ਕਿੰਨੇ ਫੁੱਲਾਂ ਵਿੱਚ ਉਹਦਾ ਨਿਵਾਸ ਹੈ, ਉਹ ਸੁਗੰਧੀ ਵੀ ਨਹੀਂ ਉਹਦੀ ਮਾਪੀ ਜਾ ਸਕਦੀ। ਆ ਜਾਣੇ ਹੋ ਨਾ ਕਿਤੇ ਜਿੱਥੇ ਪਰਫਿਊਮ ਵਗੈਰਾ ਪਏ ਹੁੰਦੇ ਨੇ, ਕਿੰਨੇ ਤਰ੍ਹਾਂ ਦੇ ਪਏ ਨੇ, ਕਈ ਤਾਂ ਉਹੀ ਜਾ ਕੇ ਲਾ ਕੇ ਦੇਖੀ ਜਾਂਦੇ ਹੋਣਗੇ, ਚਲੋ ਅੱਜ ਇੱਥੋਂ ਹੀ ਲੈ ਐਂ ਕਰਕੇ ਲਾ ਕੇ ਬਸ ਚੱਲਦੇ ਹਾਂ, ਪਰ ਕਿੰਨੀ ਤਰ੍ਹਾਂ ਦੇ ਨੇ ਉਹ ਦੱਸੇ ਜਾ ਸਕਦੇ ਨੇ, ਉਹ ਦੁਕਾਨ 'ਚ ਵੜ ਜਾਓ ਪਤਾ ਨਹੀਂ ਲੱਗੂਗਾ ਵੀ ਕਿੰਨੇ ਤਰ੍ਹਾਂ ਦੇ ਨੇ। ਕਿੰਨੇ ਪ੍ਰਕਾਰ ਦੀ ਸੁਗੰਧੀ ਨਿਵਾਸ ਕਰਦੀ ਹੈ, ਕੇਵਲ ਗੰਧ ਸੁਗੰਧ ਆਚਾਰਾ। ਇਉਂ ਅੱਡ ਅੱਡ ਫੁੱਲਾਂ ਦਾ ਜਿਹੜੀਆਂ ਭਾਈ ਵਸਦੀ ਸੁਗੰਧੀ ਦਾ ਗੰਧ ਅਤੇ ਸ੍ਰੇਸ਼ਟ ਸੁਗੰਧੀ ਦਾ ਪਤਾ ਨਹੀਂ ਲੱਗਦਾ, ਹਾਂ ਐਸਾ ਆਚਾਰ ਹੈ।
ਕੇਵਲ ਰਸ ਕਸ ਆਖਿਆਨ, ਕੇਵਲ ਸਾਦ ਨਾਦ ਓਂਕਾਰ।
ਕੇਵਲ ਰਸ ਕਸ ਆਖਿਆਨ, ਇੱਕ ਤਾਂ ਰਸ ਹੁੰਦਾ ਜਿਹੜਾ ਆਮ ਰਸ ਪਿਆ ਹੁੰਦਾ ਕਿਸੇ ਚੀਜ਼ ਵਿੱਚ, ਗੰਨੇ ਦਾ ਰਸ ਹੈ, ਉਹ ਰਸ ਵਿੱਚ ਹੈਗਾ। ਕੁਝ ਜਿਹੜੇ ਨੇ ਸਮਾਏ ਹੁੰਦੇ ਨੇ ਉਹ ਕੱਢਣੇ ਪੈਂਦੇ ਨੇ, ਜਿਵੇਂ ਫੁੱਲ ਦੇ ਵਿੱਚ ਕਹਿੰਦੇ ਚੰਬੇਲੀ ਦਾ ਫੁੱਲ ਹੈ, ਉਹਦਾ ਫਿਰ ਜਿਹੜਾ ਹੈ ਉਹਦੇ ਵਿੱਚ ਜਿਹੜਾ ਰਸ ਅਰਕ ਕੱਢਿਆ ਜਾਂਦਾ ਜਿਹੜਾ ਉਹਨੂੰ ਕਸ ਕਹਿ ਦਿੰਦੇ ਨੇ। ਜਿਹੜਾ ਅਰਕ ਕੱਢ ਕੇ ਬਣਾਇਆ ਜਾਵੇ ਰਸ ਉਹਨੂੰ ਕਹਿੰਦੇ ਨੇ ਕਸ। ਇੱਕ ਰਸ ਇੱਕ ਕਸ, ਜਿਹੜੇ ਫੁੱਲਾਂ ਵਿੱਚੋਂ ਕੱਢ ਕੇ ਉਬਾਲ ਕੇ ਅਰਕ ਕੱਢ ਕੇ ਬਣਾਏ ਜਾਂਦੇ ਨੇ। ਸੋ ਉਹ ਰਸ ਵੀ ਅਤੇ ਕਸ ਵੀ ਕਿੰਨੇ ਕੁ ਆਖ ਦਈਏ, ਨਹੀਂ ਕਹੇ ਜਾ ਸਕਦੇ। ਕੇਵਲ ਸਾਧ ਨਾਦ ਓਮਕਾਰਾ,
ਕੇਵਲ ਸਾਧ ਨਾਦ,
ਕਿੰਨੇ ਪਦਾਰਥ ਨੇ, ਕਿੰਨੇ ਪਦਾਰਥਾਂ ਦੇ ਸਵਾਦ ਨੇ ਦੱਸੇ ਨਹੀਂ ਸਕਦੀ ਜੀਭਾ। ਲੁਤਰੋ ਆਉ ਕੋਈ ਕੌੜਾ ਕੋਈ ਮਿੱਠਾ ਨਿਕਲਦਾ ਦੱਸ ਦਿਓ, ਪਰ ਕਿੰਨੇ ਪ੍ਰਕਾਰ ਦੇ ਪਦਾਰਥ ਨੇ ਦੱਸੇ ਨਹੀਂ ਜਾ ਸਕਦੇ। ਨਾਦ ਆਵਾਜ਼ਾਂ ਕਿੰਨੀਆਂ ਨੇ, ਚਿੜੀਆਂ ਦੀ ਆਪਣੀ ਆਵਾਜ਼, ਪੰਛੀਆਂ ਦੀ ਕਿੰਨੇ ਪ੍ਰਕਾਰਾਂ ਦੀ ਆਵਾਜ਼, ਨਿੱਕੇ ਨਿੱਕੇ ਜੀ ਉਹ ਜਿਹੜੇ ਬਿੰਡੇ ਜੇ ਬੋਲਦੇ ਉਹਨਾਂ ਦੀਆਂ ਆਪਣੀਆਂ ਧੁਨੀਆਂ ਦੁਪਹਿਰ ਵੇਲੇ ਬੋਲਦੇ। ਸੋ ਕਿੰਨੀਆਂ ਆਵਾਜ਼ਾਂ ਨੇ, ਕਿੰਨੇ ਨਾਦ ਨੇ, ਐਸਾ ਓਂਕਾਰ ਨੇ ਭਾਈ ਇਹ ਪਸਾਰਾ ਕੀਤਾ। ਓਂਕਾਰ ਨੂੰ ਕਿੱਡਾ ਕੁ ਵੱਡਾ ਆਖਾਂਗੇ ਫਿਰ, ਜਿਹਨੇ ਬਣਾਇਆ ਇਹ ਓਂਕਾਰ ਤੋਂ ਬਣਿਆ ਸਾਰਾ ਕੁਛ। ਹਾਂ,
ਅੰਤ ਬੇਅੰਤ ਨਾ ਪਾਰਾ ਵਾਰਾ,
ਬੇਅੰਤ ਤੇ ਅੰਤ ਬੇਅੰਤ,
ਅੰਤ ਬੇਅੰਤ
ਨਾ, ਇੱਥੇ ਦਿਲੀ ਦਿਲੀ ਦੀਪਕ ਸ਼ਬਦ ਹੈ। ਅੰਤ ਬੇਅੰਤ ਨਾਲ ਵੀ ਲੱਗਦਾ ਹੈ, ਪਾਰੇ ਵਾਰ ਨਾਲ ਵੀ ਲੱਗਦਾ ਹੈ, ਦਿਲੀ ਦੀਪਕ ਹੈ, ਦੋਵੇਂ ਪਾਸੇ ਅਰਥ ਦੇਵੇ ਨਾ। ਉਹਨੂੰ ਕਹਿੰਦੇ ਦਿਲੀ ਦੀਪਕ, ਨੰਨਾ ਦਿਲੀ ਦੀਪਕ, ਇੱਥੇ ਬੇਅੰਤ ਨਾਲ ਵੀ ਲੱਗਦਾ ਹੈ, ਪਾਰਾ ਵਾਰ ਨਾਲ ਵੀ। ਹਾਂਜੀ, ਬਿਆਤ ਕੋਈ ਟਿੱਪੀ ਲਾ ਲਿਓ ਉੱਥੇ, ਬਿਆਤ ਹੈ, ਬੇਅੰਤ ਹੈ, ਬਿਆਤ ਦਾ ਕੋਈ ਅਰਥ ਸ਼ਬਦ ਨਹੀਂ। ਇਹ ਪਾਠ ਅੰਤ ਨਹੀਂ ਕੱਟ ਦਿਓ ਕੰਨਾ, ਬੇਅੰਤ ਕਰ ਲਿਓ। ਅੰਤ ਬੇਅੰਤ,
ਅੰਤ ਬੇਅੰਤ,
ਅੰਤ ਉਹਦਾ ਨਹੀਂ ਹੈ ਭਾਈ, ਬੇਅੰਤ ਬੇਅੰਤ ਹੈ ਉਹ, ਅੰਤ ਨਹੀਂ ਉਹਦਾ, ਅੰਤ ਦੇ ਨਾਲ ਵੀ ਲੱਗ ਗਿਆ ਨੰਨਾ, ਨਾ ਪਾਰਾਵਾਰ ਆ, ਉਹਦਾ ਪਾਰਾਵਾਰ ਕੋਈ ਨਹੀਂ। ਅੱਜ ਕਈ ਵਾਰੀ ਉਹਦਾ ਅੰਤ ਪਸਾਰੇ ਦਾ ਹੀ ਅੰਤ ਨਹੀਂ ਆ ਰਿਹਾ ਭਾਈ, ਰੱਬ ਦਾ ਅੰਤ ਕਿਵੇਂ ਪਾਵਾਂਗਾ, ਪਸਾਰੇ ਦੀ ਗੱਲ ਹੈ ਸਾਰੀ, ਜਿਵੇਂ ਚੌਫੀ ਸਾਹਿਬ 'ਚ ਪੜ੍ਹਦੇ ਹਾਂ, ਪਰ ਪੜ੍ਹਦੇ ਬੜਾ ਗਲਤ ਆ। ਮੈਂ ਚੌਫੀ ਸਾਹਿਬ ਦਾ ਪਾਠ ਕਰਿਆ ਜੀ, ਪਰ ਕੱਢਦੇ ਪਤਾ ਕਿਵੇਂ ਨੇ, ਅਤੇ ਤੁਮਰਾ ਲਖਾ ਨਾ ਜਾਏ ਪਸਾਰਾ, ਲਖਾ 'ਤੇ ਰੁਕਦੇ ਨੇ ਸਾਰੇ, ਪਾਠ ਕਰ ਲਿਆ ਜੀ ਮੈਂ ਚੌਫੀ ਸਾਹਿਬ ਦਾ, ਇੱਦਾਂ ਕੀਤਾ ਤੁਸੀਂ ਪਤਾ ਕਿੰਨਾ ਉਲਟ ਅਰਥ ਹੋ ਗਿਆ, ਤੁਮਰਾ ਲਖਾ ਨਾ ਜਾਏ ਪਸਾਰਾ ਜੀ, ਤੁਹਾਡਾ ਮੈਂ ਜਾਣ ਲਿਆ ਸਾਰਾ ਕੁਛ, ਲਖਾ ਹੁੰਦਾ ਜਾਣ ਲੈਣਾ, ਮੈਂ ਤੁਹਾਡੇ ਸਾਰੇ ਕਾਸੇ ਨੂੰ ਜਾਣ ਲਿਆ। ਅੱਗੇ ਕਹਿੰਦਾ ਨਾ ਜਾਏ ਪਸਾਰਾ, ਆ ਤੁਹਾਡੇ ਪਸਾਰੇ ਨੇ ਜਾਣਾ ਕੋਈ ਨਹੀਂ, ਪੱਕਾ ਹੀ ਰਹੂ ਇੱਥੇ, ਅਤੇ ਕਿੰਨਾ ਉਲਟ ਅਰਥ ਕਰ ਲਿਆ ਤੁਹਾਡੇ ਪਾਠ ਨੇ ਉੱਦਾਂ ਕੀਤਿਆਂ, ਅਤੇ ਅਨਰਥ ਕਿੰਨਾ ਹੋ ਗਿਆ। ਜਦੋਂ ਰੁਕੋਗੇ ਤੁਮਰਾ ਲਖਾ ਨਾ ਜਾਏ, ਇੱਥੇ ਬ੍ਰੇਕ ਮਾਰੋ, ਤੁਮਰਾ ਲਖਾ ਨਾ ਜਾਏ ਕੀ, ਤੁਹਾਡਾ ਮਹਾਰਾਜ ਜਾਣਿਆ ਨਹੀਂ ਜਾਂਦਾ ਜਿਹੜਾ ਬਣਾਇਆ ਹੋਇਆ ਪਸਾਰਾ ਹੈ, ਅਰਥ ਜਦੇ ਸਪਸ਼ਟ। ਸੋ ਇੱਦਾਂ ਪਾਠ ਇੱਦਾਂ ਹੀ ਕਰਿਆ ਕਰੋ, ਪਕਾ ਲਓ ਚੱਲ ਮਾੜਾ ਜਿਹਾ, ਕਿੱਥੇ ਰੁਕਣਾ ਭਲਾ, ਹਾਂ ਉਦੋਂ ਤਾਂ ਫਿਰ ਦੌੜ ਲੱਗੀ ਹੁੰਦੀ ਹੈ, ਕਿੱਥੇ ਵਸਨਾਮ ਕਿੱਥੇ ਕੁਝ ਹੋਰ, ਇਉਂ ਸ਼ੁੱਧ ਪਾਠ। ਚਲੋ ਪੜ੍ਹੋ ਆ ਪੌੜੀ ਨੂੰ ਸਾਰੇ ਇਕੱਠੇ ਮਿਲ ਕੇ,
ਦਇਆ ਧਰਮ ਤੇ ਅਰਥ ਵਿਚਾਰਾ, ਕੇਵਲ ਕਾਮ ਕ੍ਰੋਧ ਹੈ, ਕੇਵਲ ਲੋਭ ਮੋਹ ਅਹੰਕਾਰ,
ਅਹੰਕਾਰ
ਅਹੰਕਾਰ
ਅਹੰਕਾਰ ਹੀ ਪੜ੍ਹ ਗਏ ਸੀ,
ਕੇਵਲ ਦ੍ਰਿਸ਼ਟ ਵਖਾਣੀ ਹੈ, ਕੇਵਲ ਰੂਪ ਰੰਗ ਪ੍ਰਕਾਰਾ, ਕੇਵਲ ਸੁਰਤ ਸਲਾਹੀ ਹੈ, ਕੇਵਲ ਸ਼ਬਦ ਵਿਚਾਰ ਪਸਾਰਾ, ਕੇਵਲ ਵਾਸ ਨਿਵਾਸ ਹੈ, ਕੇਵਲ ਗੰਧ ਸੁਗੰਧ ਆਚਾਰਾ,
ਕੇਵਲ ਰਸ ਕਸ ਆਖੀਆਂ, ਕੇਵਲ ਸਾਧ ਨਾਦ ਓਅੰਕਾਰ, ਅੰਤ ਬੇਅੰਤ ਨਾ ਪਾਰਾ ਵਾਰਾ, ਅੰਤ ਬੇਅੰਤ ਨਾ ਪਾਰਾ ਵਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।